And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਆ?
ਵਧੀਆ ਜੀ, ਤੁਸੀਂ ਸੁਣਾਓ?
ਮੈਂ ਠੀਕ ਠਾਕ ਵਾਸੂ ਜੀ, ਕੱਲ੍ਹ ਮਿਸ ਕੀਤਾ ਤੁਹਾਨੂੰ ਸਵੇਰੇ।
ਮੈਂ ਵੀ ਬਹੁਤ ਮਿਸ ਕੀਤਾ ਜੀ।
ਹਾਂ, ਪਰ ਗੁੱਡ ਟੂ ਹੈਵ ਯੂ ਬੈਕ।
ਪਲੇਜ਼ਰ ਵਿਜੇ ਜੀ, ਥੈਂਕ ਯੂ।
ਖਿਆਲ ਰੱਖੋ ਆਪਣਾ।
ਖਿਆਲ ਹੀ ਹੈ ਜੀ
ਜੀ। ਅੱਛਾ ਵਾਸੂ ਜੀ, ਖਬਰਾਂ ਕਾਫੀ ਦਿਲ ਕਮਾਊ ਖਬਰਾਂ ਨੇ, ਜੋ ਟੰਬਲਰ ਰਿਜ ਵਾਲੀ ਜੋ ਸਿਚੁਏਸ਼ਨ ਸਾਰੀ ਹੈਗੀ ਆ
ਜੀ,
ਕਿਉਂਕਿ ਹੁਣ ਵਿਕਟਿਮਸ ਦੀ ਆਈਡੈਂਟੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ, ਪਰਿਵਾਰਾਂ ਦੇ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਸਾਹਮਣੇ। ਪਤਾ ਲੱਗ ਰਿਹਾ ਕਿ ਕਿਵੇਂ, ਜਿਵੇਂ ਇੱਕ ਬੱਚੀ ਸੀ, ਉਹ ਸਿਰਫ ਲਾਇਬ੍ਰੇਰੀ ਦਾ ਦਰਵਾਜ਼ਾ ਬੰਦ ਕਰਨ ਅੱਗੇ ਹੋਈ ਕਿ ਆਪਣੇ ਬਾਕੀ ਦੇ ਕਲਾਸਮੇਟਸ ਨੂੰ ਬਚਾ ਸਕੇ, ਅਤੇ ਉਦੋਂ ਗੋਲੀ ਦਾ ਸ਼ਿਕਾਰ ਹੋ ਗਈ, ਆਪਣੀ ਜਾਨ ਗਵਾ ਬੈਠੀ। ਹੋਰ ਵੀ ਇਸ ਤਰ੍ਹਾਂ ਦੀਆਂ ਕਈ ਇੱਦਾਂ ਦੀਆਂ ਸਟੋਰੀਜ਼ ਨੇ ਕਾਫੀ, ਜਿਹੜੀਆਂ ਤਕਲੀਫ ਦੇ ਨੇ। ਮੈਂ ਕੱਲ੍ਹ ਵੀ ਗੱਲ ਕਰਦਾ ਸੀ ਵੀ ਇਹ ਦਿਸ ਇਜ਼ ਵਨ ਆਫ ਦੋਜ਼ ਸਟੋਰੀਜ਼ ਕਿ ਜਿਹੜੀ ਸੁਣਨੀ ਔਖੀ, ਸੁਣਾਉਣੀ ਔਖੀ, ਪਰ ਇਹ ਜਿਹੜਾ ਸਭ ਤੋਂ ਵੱਡੀ ਪੀੜ ਹੈਗੀ ਆ ਉਹਨਾਂ ਪਰਿਵਾਰਾਂ ਦੀ ਆ, ਜਿਨ੍ਹਾਂ ਨੇ ਆਪਣੇ ਜੀ ਗਵਾ ਦਿੱਤੇ ਨੇ ਉਸ ਕਮਿਊਨਿਟੀ ਵਾਸਤੇ, ਆ ਟੰਬਲਰ ਰਿਜ ਦੀ ਕਮਿਊਨਿਟੀ ਵਾਸਤੇ, ਜਿਨ੍ਹਾਂ ਨੇ ਕਿ ਕਦੇ ਕਿਆਸਿਆ ਵੀ ਨਹੀਂ ਹੋਏਗਾ ਕਿ ਉੱਥੇ ਅਜਿਹੀ ਘਟਨਾ ਵਾਪਰ ਸਕਦੀ ਆ। 2400 ਦੀ ਆਬਾਦੀ ਹੈ ਸਾਰੀ। ਇੱਕ ਕਮਿਊਨਿਟੀ ਮੈਂਬਰ ਦੇ ਨਾ ਮੈਂ ਇੰਟਰਵਿਊ ਸੁਣ ਰਿਹਾ ਸੀ, ਜਦੋਂ ਉਹਨਾਂ ਦਾ ਗੱਚ ਭਰ ਆਇਆ, ਕਹਿੰਦੇ ਮੈਨੂੰ ਇਹ ਪੁੱਛਦੇ ਨੇ ਕਿ ਜਦੋਂ ਕਿ ਜਿਨ੍ਹਾਂ ਦੀ ਮੌਤਾਂ ਹੋਈਆਂ ਨੇ ਤੁਸੀਂ ਉਹਨਾਂ 'ਚੋਂ ਕਿਸੇ ਨੂੰ ਜਾਣਦੇ ਹੋ? ਉਹ ਕਹਿੰਦਾ ਨਹੀਂ, ਮੈਂ ਕਿਸੇ ਨੂੰ ਨਹੀਂ, ਮੈਂ ਸਾਰਿਆਂ ਨੂੰ ਜਾਣਦਾ
ਜੀ,
ਆਈ ਨੋ ਦੈਮ ਆਲ। ਸੋ ਇਸ ਤਰ੍ਹਾਂ ਦੀਆਂ ਉੱਥੋਂ ਜਿਹੜਾ ਕੱਲ੍ਹ ਵਿਜਿਲ ਵੀ ਹੋਇਆ, ਉੱਥੇ ਪ੍ਰੀਮੀਅਰ ਡੇਵਿਡ ਈ ਬੀ ਪਹੁੰਚੇ ਹੋਏ ਸੀ, ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਗਰੇ ਉੱਥੇ ਸਨ, ਪ੍ਰੋਵਿੰਸ਼ੀਅਲ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਉੱਥੇ ਸਨ,
ਹਾਊਸਿੰਗ ਮਿਨਿਸਟਰ ਗ੍ਰੈਗਰ ਰਾਬਰਟਸਨ ਵੀ ਪਹੁੰਚੇ,
ਗ੍ਰੈਗਰ ਰਾਬਰਟਸਨ ਵੀ ਪਹੁੰਚੇ ਸੀ, ਹੋਰ ਵੀ ਕਈ ਜਿਹੜੇ ਉੱਥੇ ਪੋਲੀਟੀਸ਼ਨ ਉੱਥੇ ਮੌਜੂਦ ਸਨ, ਅਤੇ ਉੱਥੇ ਪ੍ਰੀਮੀਅਰ ਦਾ ਗੱਲ ਕਰਦਿਆਂ ਕਰਦਿਆਂ ਗੱਚ ਭਰਿਆ, ਬਹੁਤ ਭਾਵੁਕ ਹੋ ਗਏ ਸੀ ਉਹ। ਬਸ ਜੀ, ਹੁਣ ਕੁਝ ਇਸ ਘਟਨਾ ਨਾਲ ਸੰਬੰਧਿਤ ਡੀਟੇਲਸ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ, ਜੋ ਪੁਲਿਸ ਨੇ ਕੱਲ੍ਹ ਜਾਣਕਾਰੀ ਸਾਂਝੀ ਕੀਤੀ ਆ। ਇੱਕ ਤਾਂ ਜਿਹੜੇ ਜੋ ਸ਼ੂਟਰ ਸੀ ਉਹਦੀ ਆਈਡੈਂਟੀ ਕੱਲ੍ਹ ਪੁਲਿਸ ਨੇ ਉਸਨੂੰ ਵੈਰੀਫਾਈ ਕੀਤਾ, 18 ਵਰਿਆਂ ਦੇ, ਕਿਉਂਕਿ ਪੁਲਿਸ ਨੇ ਜਿਹੜੇ ਨਾਮ ਦੇ ਨਾਲ ਸ਼ੂਟਰ ਆਪਣੇ ਆਪ ਨੂੰ ਆਈਡੈਂਟੀਫਾਈ ਕਰਦਾ ਸੀ, ਉਸ ਨਾਮ ਦੇ ਨਾਲ ਹੀ ਉਸਨੂੰ ਉਹਨਾਂ ਨੇ ਕਿਹਾ ਵੀ ਅਸੀਂ ਉਹੀ ਨਾਮ ਜਨਤਕ ਕਰ ਰਹੇ ਹਾਂ, ਉਹੀ ਅਸੀਂ ਉਹਦੀ ਪੁਸ਼ਟੀ ਕਰ ਰਹੇ ਹਾਂ, ਜੈਸੀ ਵੈਨ ਰੋਟਸੈਲਰ। ਇਹ 18 ਵਰਿਆਂ ਦੀ ਇਹਦੀ ਉਮਰ ਸੀ, ਅਤੇ 6 ਸਾਲ ਪਹਿਲਾਂ ਇਸਨੇ ਫਰੋਮ ਮੇਲ ਟੂ ਫੀਮੇਲ ਜਿਹੜੀ ਟਰਾਂਜ਼ੀਸ਼ਨ ਹੈਗੀ ਆ ਉਹ ਸ਼ੁਰੂ ਕੀਤੀ ਸੀ, ਸੋ ਇਹ ਟਰਾਂਸਜੈਂਡਰ ਸੀ
ਜੀ। ਸੋ ਵਿਜੇ ਜੀ, ਪਰਸੋਂ ਇਹ ਵਾਰਦਾਤ ਵਾਪਰੀ ਹੈ, ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਾਫੀ ਸਾਰੀ ਮਿਸਇਨਫੋਰਮੇਸ਼ਨ, ਡਿਸਇਨਫੋਰਮੇਸ਼ਨ ਇਹਦੇ ਬਾਰੇ ਫਲੋਟ ਕਰ ਰਹੀ ਸੀ, ਤੇ ਕੱਲ ਵਧੀਆ ਕੀਤਾ BCRCMP ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸਰੀ ਵਿੱਚ, ਹੈੱਡਕੁਆਰਟਰਸ ਨੇ BCRCMP ਦੇ ਗ੍ਰੀਨ ਟਿੰਬਰਸ ਵਾਲੇ ਹੈੱਡਕੁਆਰਟਰਸ ਵਿੱਚ ਕੱਲ ਇਹ ਪ੍ਰੈਸ ਕਾਨਫਰੰਸ ਹੋਈ ਆ। ਉਹਦੇ ਵਿੱਚ ਵੇਨ ਮੈਕਡੋਨਲਡ, ਜੋ BCRCMP ਦੇ ਡਿਪਟੀ ਕਮਿਸ਼ਨਰ ਨੇ, ਅਸਿਸਟੈਂਟ ਕਮਿਸ਼ਨਰ, ਉਹਨਾਂ ਨੇ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਸੋ ਉਹਨਾਂ ਨੇ ਦੱਸਿਆ, ਪਹਿਲੀ ਗੱਲ ਤਾਂ ਇਹ ਕਿ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਉੱਥੇ, ਸੋ ਉਸ ਵੇਲੇ ਸ਼ੂਟਿੰਗ ਹੋ ਰਹੀ ਸੀ, ਅਤੇ ਪੁਲਿਸ ਫਿਰ ਜਦੋਂ ਸਕੂਲ ਦੇ ਅੰਦਰ ਦਾਖਲ ਹੋਈ ਆ, ਅਤੇ ਉਹਨਾਂ ਨੇ ਦੇਖਿਆ ਕਿ ਜਿਹੜਾ ਇਹ ਸਸਪੈਕਟ ਆ, ਜਿਹੜਾ ਸ਼ੂਟਰ ਸੀ, ਉਹਦੀ ਲਾਸ਼ ਉਹਨਾਂ ਨੂੰ ਉੱਥੋਂ ਮਿਲੀ, ਅਤੇ ਉਹ ਸੰਭਾਵੀ ਤੌਰ 'ਤੇ ਉਹਨੇ ਆਪਣੇ ਆਪ ਨੂੰ ਖੁਦ ਹੀ ਗੋਲੀ ਮਾਰੀ ਸੀ।
ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਪੁਲਿਸ ਉੱਥੇ ਪਹੁੰਚੀ, ਕੁਝ ਸ਼ਾਟਸ ਪੁਲਿਸ ਵੱਲ ਵੀ ਫਾਇਰ ਕੀਤੇ ਗਏ ਸਨ,
ਬਟ ਪੁਲਿਸ ਨੇ ਅੱਗੋਂ
ਜਵਾਬੀ
ਫਾਇਰਿੰਗ ਨਹੀਂ ਕੀਤਾ। ਸੋ ਉਹਨਾਂ ਨੇ ਇਹ ਵੀ ਦੱਸਿਆ ਕਿ ਸਕੂਲ ਦੇ ਅੰਦਰ ਉਹਨਾਂ ਨੂੰ ਹੋਰ ਵੀ ਜਿਹੜੀਆਂ ਲਾਸ਼ਾਂ ਮਿਲੀਆਂ, ਅਤੇ ਉਹਨਾਂ ਵਿੱਚੋਂ, ਕਿਉਂਕਿ ਪਹਿਲਾਂ ਨੰਬਰ ਨੂੰ ਲੈ ਕੇ ਵੀ ਥੋੜ੍ਹੀ ਐਂਬੀਗੁਇਟੀ ਸੀ ਕਿ ਵੀ ਕਿੰਨੇ ਲੋਕਾਂ ਦੀ ਮੌਤ ਹੋਈ ਹੈ। ਕੱਲ੍ਹ ਸਵੇਰ ਤੱਕ ਜਿਹੜਾ ਨੰਬਰ ਸੀ ਉਹ ਦੱਸਿਆ ਜਾ ਰਿਹਾ ਸੀ ਵੀ 10 ਲੋਕ ਮਾਰੇ ਗਏ ਨੇ,
ਇੰਕਲੂਡਿੰਗ ਦ ਸ਼ੂਟਰ,
ਇੰਕਲੂਡਿੰਗ ਦ ਸ਼ੂਟਰ। ਸੋ ਕੱਲ੍ਹ RCMP ਨੇ ਇਹ ਸਪਸ਼ਟ ਕੀਤਾ ਵੀ 10 ਨਹੀਂ, ਟੋਟਲ ਕੁੱਲ ਮਿਲਾ ਕੇ 9 ਵਿਅਕਤੀਆਂ ਦੀ ਮੌਤ ਹੋਈ ਹੈ, ਕਿਉਂਕਿ ਪਹਿਲਾਂ ਇਹ ਕਿਹਾ ਗਿਆ ਸੀ ਵੀ 2 ਵਿਅਕਤੀ ਗੰਭੀਰ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਏਅਰਲਿਫਟ ਕਰਕੇ ਹੌਸਪਿਟਲ ਲਿਜਾਇਆ ਗਿਆ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਵੀ ਉਹਨਾਂ ਵਿੱਚੋਂ ਇੱਕ ਨੇ ਰਾਹ ਦੇ ਵਿੱਚ ਹੀ ਦਮ ਤੋੜਤਾ, ਪਰ ਪੁਲਿਸ ਨੇ ਕੱਲ੍ਹ ਦੱਸਿਆ ਵੀ ਦੇ ਸਰਵਾਈਵਡ, ਉਹਨਾਂ ਦੀ ਹਾਲਤ ਕ੍ਰਿਟੀਕਲ ਹੈ ਪਰ ਸਟੇਬਲ ਹੈ, ਪਰ ਜਾਨ ਬਚ ਗਈ ਹੈ। ਸੋ ਟੋਟਲ ਜਾਨ ਗਵਾਉਣ ਵਾਲਿਆਂ ਦੀ ਸੰਖਿਆ 9 ਹੈ, ਇੰਕਲੂਡਿੰਗ ਦ ਸ਼ੂਟਰ। ਸੋ ਉਹਨਾਂ ਵਿੱਚੋਂ ਕੌਣ ਕੌਣ ਨੇ ਲੋਕ, ਉਹਨਾਂ ਦੇ ਨਾਮ ਤਾਂ ਆਫਕੋਰਸ ਨਹੀਂ ਦੱਸੇ ਗਏ, ਪਰ ਉਹਨਾਂ ਦਾ ਦੱਸਿਆ ਗਿਆ ਵੀ ਪ੍ਰੋਫਾਈਲ ਦੱਸੇ ਗਈ ਉਹਨਾਂ ਦੀ ਵੀ, ਇੱਕ ਟੀਚਰ ਸਨ, ਸੋ ਐਜੂਕੇਟਰ, ਫੀਮੇਲ ਐਜੂਕੇਟਰ, ਉਮਰ ਉਹਨਾਂ ਦੀ 39 ਸਾਲ ਸੀ। 5 ਸਟੂਡੈਂਟਸ ਨੇ ਟੋਟਲ ਜਿਹਨਾਂ ਦੀ ਮੌਤ ਹੋਈ ਹੈ ਇਸ ਵਾਰਦਾਤ ਦੇ ਵਿੱਚ, ਉਹਨਾਂ ਵਿੱਚੋਂ 3 ਬੱਚੀਆਂ ਸਨ, 12 ਸਾਲ ਉਮਰ ਸੀ ਉਹਨਾਂ ਦੀ, ਇੱਕ ਲੜਕਾ ਸੀ ਜਿਹਦੀ ਉਮਰ 12 ਸਾਲ, ਅਤੇ ਇੱਕ ਲੜਕਾ ਜਿਹਦੀ ਉਮਰ 13 ਸਾਲ। ਸੋ ਇਹ 5 ਸਟੂਡੈਂਟ ਸਨ, ਤੇ ਸਕੂਲ ਦੇ ਵਿੱਚ ਜਿਹੜੀਆਂ ਲਾਸ਼ਾਂ ਬਰਾਮਦ ਹੋਈਆਂ ਉਹਨਾਂ ਵਿੱਚੋਂ ਇੱਕ ਲਾਸ਼ ਸ਼ੂਟਰ ਦੀ ਵੀ ਸੀ, ਸਸਪੈਕਟ ਦੀ। ਇਹਨਾਂ ਵਿੱਚੋਂ ਇੱਕ ਲਾਸ਼ ਸਟੇਅਰਵੈਲ ਦੇ ਵਿੱਚੋਂ, ਸੋ ਜੋ ਪੌੜੀਆਂ ਵਿੱਚੋਂ ਮਿਲੀ, ਤੇ ਬਾਕੀ 5 ਲਾਸ਼ਾਂ ਲਾਇਬ੍ਰੇਰੀ ਦੇ ਵਿੱਚੋਂ ਮਿਲੀਆਂ ਪੁਲਿਸ ਨੂੰ
ਜੀ। ਤੇ ਵਾਸੂ ਜੀ, ਜਿਹੜਾ ਇੱਕ ਘਰ ਦੇ ਵਿੱਚੋਂ 2 ਲਾਸ਼ਾਂ ਮਿਲੀਆਂ ਨੇ, ਉਹ ਘਰ ਇਹ ਸ਼ੂਟਰ ਦਾ ਹੀ ਸੀ, ਹੁਣ ਉਸ ਗੱਲ ਦੀ ਪੁਸ਼ਟੀ ਹੋ ਚੁੱਕੀ ਆ। ਉਹਦੇ ਵਿੱਚ 39 ਸਾਲਾਂ ਦੀ ਸ਼ੂਟਰ ਦੀ ਜਿਹੜੀ ਮਦਰ, ਸ਼ੀ ਇਜ਼ 39 ਈਅਰਸ ਓਲਡ, ਤੇ ਉਹਦਾ ਸੌਤੇਲਾ ਭਰਾ ਜਿਹਦੀ ਉਮਰ ਕੇ 11 ਸਾਲ ਦੀ ਸੀ, ਉਹਨਾਂ ਦੀਆਂ ਲਾਸ਼ਾਂ ਘਰ ਦੇ ਵਿੱਚੋਂ ਮਿਲੀਆਂ।
ਤੇ ਮਦਰ ਦੀ ਆਈਡੈਂਟੀ ਵੀ ਜਿਹੜੀ ਆ ਰਿਵੀਲ ਹੋ ਗਈ ਆ। ਜੈਨੀਫਰ ਸਟਰੈਂਗ ਉਹਦਾ ਨਾਮ ਦੱਸਿਆ ਜਾ ਰਿਹਾ, ਤੇ ਇਹ ਓਰਿਜਨਲੀ ਸ਼ੀ ਵਾਜ਼ ਫਰੋਮ ਨਿਊ ਫਿਨਲੈਂਡ ਲੈਬਰਾਡੋਰ, ਤੇ 11 ਸਾਲ ਜਿਵੇਂ ਤੁਸੀਂ ਦੱਸਿਆ ਕਿ ਉਹਦਾ ਇੱਕ ਸਟੈਪ ਬ੍ਰਦਰ ਸੀ ਜਿਹਦੀ ਲਾਸ਼ ਮਿਲੀ ਆ, ਤੇ ਮੰਨਿਆ ਜਾਂਦਾ ਕਿ ਇਹਨਾਂ ਦੋਨਾਂ ਦਾ ਕਤਲ ਉਹਨੇ ਸਕੂਲ ਜਾਣ ਤੋਂ ਪਹਿਲਾਂ
ਕੀਤਾ ਸੀ।
ਸੋ ਬਿਫੋਰ ਦਾ ਸਕੂਲ ਸ਼ੂਟਿੰਗ ਉਹ ਪਹਿਲਾਂ ਘਰ ਆਪਣੀ ਮਦਰ ਤੇ ਸਟੈਪ ਬ੍ਰਦਰ ਨੂੰ ਗੋਲੀ ਮਾਰ ਕੇ ਉੱਥੇ ਪਹੁੰਚੀ ਸਨ।
ਅੱਛਾ, ਹੁਣ ਬਾਸੂ ਜੀ, ਇੱਕ ਜਿਹੜੀ ਹੋਰ ਗੱਲ ਕੱਲ੍ਹ ਪੁਲਿਸ ਨੇ ਕਨਫਰਮ ਕੀਤੀ ਹੈ ਕਿ ਇਸ ਵਿਅਕਤੀ ਨੂੰ ਮੈਂਟਲ ਹੈਲਥ ਐਕਟ ਦੇ ਅਧੀਨ, ਪਹਿਲਾਂ ਕਿ ਪੁਲਿਸ ਨਾਲ ਵਾਹ ਪੈਂਦਾ ਰਿਹਾ ਇਸ ਵਿਅਕਤੀ ਦਾ, ਇਸ ਸ਼ੂਟਰ ਦਾ, ਮੈਂਟਲ ਹੈਲਥ ਐਕਟ ਦੇ ਅਧੀਨ ਇਹਨੂੰ ਐਪ੍ਰੀਹੈਂਡ ਕੀਤਾ ਗਿਆ ਸੀ, ਇਹਨੂੰ ਹੋਸਪਿਟਲ ਲਿਜਾਇਆ ਗਿਆ ਸੀ ਅਸੈਸਮੈਂਟਸ ਵਾਸਤੇ ਵੀ। ਅਤੇ ਪੁਲਿਸ ਨੇ ਇਹ ਗੱਲ ਵੀ ਦੱਸੀ ਕਿ ਇਹਨਾਂ ਦੇ ਘਰ ਤੋਂ ਇੱਕ ਫਾਇਰ ਆਰਮ ਸੀਜ਼ ਕੀਤੀ ਗਈ ਸੀ
ਜੀ।
ਜਿਹੜੀ ਉਹ ਫਾਇਰ ਆਰਮ ਸੀ, ਉਹ ਗਨ ਸੀ, ਉਹ ਫਿਰ ਵਾਪਸ ਕਰ ਦਿੱਤੀ ਗਈ ਸੀ, ਕਿਉਂਕਿ ਜਿਹੜੇ ਉਸ ਗਨ ਦੇ ਲੀਗਲ ਓਨਰ ਸੀਗੇ, ਲੋਫੁਲ ਓਨਰ, ਉਹਨਾਂ ਨੇ ਪਟੀਸ਼ਨ ਫਾਈਲ ਕਰਤੀ ਸੀ ਕਿ ਮੇਰੀ ਬੰਦੂਕ ਜਿਹੜੀ ਲੀਗਲ ਗਨ ਹੈ ਮੈਨੂੰ ਵਾਪਸ ਕੀਤੀ ਜਾਵੇ ਇਸ ਸ਼ੂਟਰ ਦੇ ਕੋਲੋਂ। ਜਦੋਂ ਇਹ ਪਰਸੋਂ ਘਟਨਾ ਵਾਪਰੀ ਹੈ, ਜਦੋਂ ਪੁਲਿਸ ਉੱਥੇ ਪਹੁੰਚੀ, ਜਦੋਂ ਇਹਦੀ ਲਾਸ਼ ਸਕੂਲ ਦੇ ਵਿੱਚ ਪੁਲਿਸ ਨੂੰ ਮਿਲਦੀ ਆ ਫਰੋਮ ਅ ਸੈਲਫ ਇਨਫਲਿਕਟਿਡ ਵੂੰਡ, ਵੀ ਸ਼ੂਟਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਪ੍ਰਤੀਤ ਹੁੰਦੀ ਸੀ, ਇਹਦੇ ਕੋਲੋਂ 2 ਫਾਇਰ ਆਰਮਸ ਮਿਲੀਆਂ ਉਦੋਂ, ਇੱਕ ਤਾਂ ਲੌਂਗ ਗਨ ਸੀ, ਇੱਕ ਮੋਡੀਫਾਈਡ ਹੈਂਡ ਗਨ ਸੀ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਨਵੈਸਟੀਗੇਸ਼ਨ ਇਹ ਚੱਲਦੀ ਪਈ ਆ ਕਿ ਜਿਹੜੀਆਂ ਇਹ 2 ਗਨਸ ਸ਼ੂਟਰ ਦੇ ਕੋਲ ਸੀਗੀਆਂ ਜਦੋਂ ਸਕੂਲ ਦੇ ਵਿੱਚ ਉਹਦੀ ਲਾਸ਼ ਮਿਲੀ ਆ, ਇਹ ਗਨਸ ਕਿਹਦੀਆਂ ਸੀਗੀਆਂ, ਕਿਹੜੀਆਂ ਸੀਗੀਆਂ,
ਕਿਉਂਕਿ ਇਹਦੀਆਂ ਆਪਣੀਆਂ ਨਹੀਂ ਸਨ,
ਇਹਦੀਆਂ ਆਪਣੀਆਂ ਨਹੀਂ ਸਨ,
ਇਹਦੇ ਕੋਲ ਆਪਣਾ ਕੋਈ ਫਾਇਰ ਆਰਮ ਲਾਇਸੈਂਸ ਵੀ ਨਹੀਂ ਸੀ, ਇਹਦੇ ਕੋਲ ਪਹਿਲਾਂ ਮਾਈਨਰ ਲਾਇਸੈਂਸ ਸੀ ਜੋ ਕਿ 2024 ਦੇ ਵਿੱਚ ਐਕਸਪਾਇਰ ਹੋ ਗਿਆ
ਸੀ,
ਸੋ ਇਸ ਵੇਲੇ ਕੋਈ ਲਾਇਸੈਂਸ ਵੀ ਨਹੀਂ ਸੀ। ਤੇ ਵਿਜੇ ਜੀ, ਇੱਕ ਗੱਲ ਜਿਹਨੂੰ ਲੈ ਕੇ ਬਹੁਤ ਸਾਰੀਆਂ ਕੌਨਸਪੀਰੇਸੀ ਥਿਊਰੀਜ਼ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਕਿ ਇਸ ਵਾਰਦਾਤ ਪਿੱਛੇ ਮੋਟਿਵ ਕੀ ਰਿਹਾ, ਕਿ ਕਿਸ ਮੰਤਵ ਨਾਲ ਇਹ ਗੋਲੀ ਚਲਾਈ ਗਈ, ਇਹਨੇ ਲੋਕਾਂ ਦਾ ਕਤਲ ਕੀਤਾ ਗਿਆ, ਸੋ ਉਹਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਪੁਲਿਸ ਵੱਲੋਂ। ਪੁਲਿਸ ਦਾ ਕਹਿਣਾ ਵੀ ਅਜੇ ਕੋਈ ਕਲੀਅਰ ਮੋਟਿਵ ਸਥਾਪਿਤ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੋਏ ਨੇ ਅਜੇ ਤੱਕ, ਜਾਂਚ ਚੱਲ ਰਹੀ ਹੈ, ਤੇ ਜਦੋਂ ਪਤਾ ਲੱਗੇਗਾ ਵੀ ਉਸ ਵਿਅਕਤੀ ਨੇ ਗੋਲੀਆਂ ਕਿਉਂ ਚਲਾਈਆਂ, ਇੰਨੇ ਸਾਰੇ ਲੋਕਾਂ ਨੂੰ ਕਿਉਂ ਮਾਰਿਆ, ਕਹਿੰਦੇ ਫਿਰ ਅਸੀਂ ਜਾਣਕਾਰੀ ਜਨਤਕ ਕਰਾਂਗੇ, ਪਰ ਇਹਦੇ ਮੈਂਟਲ ਹੈਲਥ ਇਸ਼ੂਜ਼ ਨੂੰ ਲੈ ਕੇ ਪਲੱਸ ਇਹਦੀ ਜੈਂਡਰ ਆਈਡੈਂਟੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕੌਨਸਪੀਰੇਸੀਜ਼ ਜਿਹੜੀਆਂ ਰਲਗੜ ਕਰਕੇ ਪੇਸ਼ ਕੀਤੀਆਂ ਜਾ ਰਹੀਆਂ, ਅਸੀਂ ਉਹਨਾਂ ਤੋਂ ਗੁਰੇਜ਼ ਕੀਤਾ ਜਾ
ਬਚਣ ਦੀ ਲੋੜ ਆ,
ਬਚਣ ਦੀ ਲੋੜ ਆ।
ਅੱਛਾ, ਇੱਕ ਗੱਲ ਇਹ ਵੀ ਹੈ ਕਿ ਮੌਜੂਦਾ ਸਮੇਂ ਇਹ ਸ਼ੂਟਰ ਸਕੂਲ ਦਾ ਸਟੂਡੈਂਟ ਨਹੀਂ ਸੀ,
4 ਸਾਲ ਪਹਿਲਾਂ ਕਹਿੰਦੇ ਡਰੋਪ ਆਊਟ
ਕੀਤਾ ਸੀ ਜੀ। ਸੋ ਇਹ ਸਾਰੀ ਹਲੇ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਪਰ ਇੱਕ ਕੰਸਰਨ ਇਹ ਜ਼ਰੂਰ ਹੈ ਕਿ ਜੇ ਕਿਸੇ ਘਰ ਦੇ ਵਿੱਚ ਮੈਂਟਲ ਹੈਲਥ ਤੋਂ ਪੀੜਿਤ ਕਿਸੇ ਵਿਅਕਤੀ ਬਾਰੇ ਪੁਲਿਸ ਨੂੰ ਪਤਾ ਸੀ, ਇਹ ਸਵਾਲ ਹੁਣ ਜ਼ਰੂਰ ਉੱਠ ਰਹੇ ਨੇ ਕਿ ਉਹ ਜਿਹੜੀਆਂ ਗਨਸ ਨੇ ਫਿਰ ਉਹ ਵਾਪਸ ਕਿਉਂ ਕੀਤੀਆਂ ਗਈਆਂ। ਉਹਨਾਂ ਗਨਸ ਨੂੰ ਪੁਲਿਸ ਵੱਲੋਂ ਪਹਿਲਾਂ ਜ਼ਬਤ ਕੀਤਾ ਜਾਣਾ, ਜਿਹੜੇ ਰੈੱਡ ਫਲੈਗ ਲਾਜ਼ BC ਦੇ ਵਿੱਚ ਐਗਜ਼ਿਸਟ ਕਰਦੇ ਨੇ ਨਾ, ਕਿ ਜੇ ਕਿਸੇ ਘਰ ਦੇ ਵਿੱਚ ਕੋਈ ਮੈਂਟਲ ਹੈਲਥ ਦਾ ਸ਼ਿਕਾਰ ਵਿਅਕਤੀ ਹੋਵੇ, ਅਤੇ ਜੇ ਉਸਦੀ ਇਸ ਪੱਖੋਂ ਸ਼ਨਾਖਤ ਹੋ ਜਾਂਦੀ ਆ, ਅਤੇ ਕਈ ਵਾਰੀ ਹੁਣ ਬਸ ਜੀ ਲਾਅ ਇਹ ਕਹਿੰਦਾ ਨਾ ਕਿ ਜਾਂ ਤਾਂ ਡਾਕਟਰ ਦੇ ਕਹੇ 'ਤੇ ਜਾਂ ਫਿਰ ਪਰਿਵਾਰਕ ਮੈਂਬਰਾਂ ਦੇ ਇਸ ਗੱਲ ਨੂੰ ਹਾਈਲਾਈਟ ਕੀਤੇ ਜਾਣ 'ਤੇ ਜਿਹੜੀਆਂ ਉਹ ਗਨਸ ਨੇ ਉਹ ਪੁਲਿਸ ਜ਼ਬਤ ਕਰ ਲੈਂਦੀ ਆ। ਸੋ ਹਜੇ ਤੱਕ ਇਹ ਨਹੀਂ ਪਤਾ ਵੀ ਉਹਨਾਂ ਗਨਸ ਨੂੰ ਵਾਪਸ ਕਰਨ ਦੀ ਜਿਹੜੀ ਪਟੀਸ਼ਨ ਉਹ ਲੋਫੁਲ ਓਨਰ ਕਿਹੜਾ ਸੀ ਜਿਹਨੇ ਪਾਈ ਸੀ। ਸੋ ਉਹ ਜਿਹੜੇ ਉਹ ਚੀਜ਼ ਸਵਾਲਾਂ ਦੇ ਦਾਇਰੇ ਦੇ ਵਿੱਚ ਘਿਰੀ ਹੋਈ ਆ, ਕਿਉਂਕਿ ਇਹਦੇ ਨਾਲ ਜੁੜੇ ਆ ਕੰਸਰਨ ਫਿਰ ਇਹ ਉਤਪੰਨ ਹੋ ਜਾਂਦਾ ਕਿ ਜੇ ਕਿਸੇ ਹੋਰ ਕਮਿਊਨਿਟੀ ਦੇ ਵਿੱਚ ਮੈਂਟਲ ਹੈਲਥ ਐਕਟ ਦੇ ਅਧੀਨ ਕਿਸੇ ਵਿਅਕਤੀ ਨੂੰ ਐਪ੍ਰੀਹੈਂਡ ਕੀਤਾ ਜਾਂਦਾ, ਪਰ ਉਸ ਘਰ ਦੇ ਵਿੱਚ ਕੋਈ ਲੀਗਲ ਗਨ ਓਨਰ ਰਹਿੰਦਾ ਹੈ, ਤਾਂ ਕੀ ਫਿਰ ਉਸ ਘਰ ਦੇ ਵਿੱਚ ਗਨਜ਼ ਹੋਣੀਆਂ ਚਾਹੀਦੀਆਂ ਨੇ ਕਿ ਨਹੀਂ ਹੋਣੀਆਂ ਚਾਹੀਦੀਆਂ?
ਦੈਟਸ ਅ ਲਾਰਜਰ ਕੁਐਸਚਨਸ ਨੇ
ਜੀ।
ਪਰ ਜਿਵੇਂ ਕਿਹਾ ਜਾ ਰਿਹਾ ਵੀ ਇਹਨਾਂ ਬਾਰੇ ਗੱਲਬਾਤ ਹੋਏਗੀ, ਪਰ ਮੇ ਬੀ ਰਾਈਟ ਨਾਓ ਇਜ਼ ਨਾਟ ਦਾ ਟਾਈਮ ਕਿ ਅਸੀਂ, ਸੋ ਜਿਵੇਂ ਕੱਲ੍ਹ ਸਾਰੇ ਪੋਲੀਟੀਸ਼ੀਅਨਸ ਨੇ ਵੀ ਫੈਡਰਲ ਲੈਵਲ 'ਤੇ ਵੀ ਅਤੇ ਪ੍ਰੋਵਿੰਸ਼ਲ ਲੈਵਲ 'ਤੇ ਵੀ ਅਕਰੋਸ ਪਾਰਟੀ ਲਾਈਨਸ ਉਹਨਾਂ ਨੇ ਕਿਹਾ ਵੀ ਅਜੇ ਪਾਰਟੀਜ਼ਨ ਪੋਲੀਟਿਕਸ ਤੋਂ ਉੱਠ ਕੇ ਤੇ ਲਾਅ ਇਨਫੋਰਸਮੈਂਟ ਨੂੰ ਸਵਾਲਾਂ ਦੇ ਦਾਇਰੇ ਵਿੱਚ ਲਿਆਉਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਏਕੇ ਦਾ ਜਿਹੜਾ ਇੱਕ ਪ੍ਰਗਟਾਵਾ ਕਰੀਏ। ਦੈਟਸ ਵਾਟ ਮੇਕਸ ਅਸ ਕੈਨੇਡੀਅਨ, ਕਿ ਅਸੀਂ ਸਾਰੇ ਇਕੱਠੇ ਹੋਈਏ ਅਤੇ ਆਪਣਾ ਜਿਹੜਾ ਸਮਰਥਨ ਹੈ। ਦੇਖੋ, ਲਾਅ ਇਨਫੋਰਸਮੈਂਟ ਦੀ ਪ੍ਰਸ਼ੰਸਾ ਵੀ ਇਸ ਗੱਲ ਨੂੰ ਲੈ ਕੇ ਸ਼ੁਰੂਆਤ ਦੇ ਵਿੱਚ ਹੀ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਕੀਤੀ, ਫੈਡਰਲ ਪੋਲੀਟੀਸ਼ੀਅਨਸ ਨੇ ਵੀ, ਕਿ ਵਿਦ ਇਨ ਅ ਫਿਊ ਮਿੰਟਸ
ਦੋ ਮਿੰਟ ਦੇ ਅੰਦਰ
ਅੰਦਰ ਆਰ ਸੀ ਐਮ ਪੀ ਦੇ ਆਫਿਸਰ ਉੱਥੇ ਸਕੂਲ 'ਚ ਪਹੁੰਚ ਗਏ ਸਨ ਸੂਚਨਾ ਮਿਲਣ ਦੇ ਦੋ ਮਿੰਟ ਦੇ ਅੰਦਰ ਅੰਦਰ ਸੋ ਉਹਨਾਂ ਦੀ ਜੋ ਕਾਰਵਾਈ ਸੀ ਉਹਦੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਬਟ ਯੈਸ ਦੇਰ ਆਰ ਸੈਵਰਲ ਕੁਐਸਚਨਸ ਅਤੇ ਉਹਨਾਂ ਬਾਰੇ ਆਮ ਸ਼ੋਰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਬਾਤ ਹੁੰਦੀ ਰਹੇਗੀ ਅਤੇ ਹੋਣੀ ਵੀ ਚਾਹੀਦੀ ਹੈ।
ਇੱਕ ਨਾ ਹੋਰ ਗੱਲ ਚੱਲ ਰਹੀ ਹੈ ਕਿ ਦੇਖੋ ਆਮ ਤੌਰ 'ਤੇ ਹੁੰਦਾ ਕੀ ਹੈ ਜਦੋਂ ਸ਼ੂਟਰ ਦੇ ਦੇਖੋ ਜਿਵੇਂ ਲਾਪੂ ਡੇ ਟ੍ਰੈਜਡੀ ਵਾਲਾ ਮਾਮਲਾ ਉਹਦੇ 'ਚ ਕੀ ਹੋਇਆ ਕਿ ਜਿਹੜਾ ਅਟੈਕਰ ਸੀ
ਉਹ ਸਰਵਾਈਵ ਕਰ ਗਿਆ
ਉਹਦੇ ਉੱਪਰ ਹੁਣ ਕਿਉਂਕਿ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਅਦਾਲਤ ਦੇ ਵਿੱਚ ਮੁਕੱਦਮਾ ਚੱਲ ਰਿਹਾ ਜਦੋਂ ਮੁਕੱਦਮਾ ਚੱਲ ਰਿਹਾ ਹੋਵੇ ਉਦੋਂ ਕੋਰਨਰ ਇਨਕੁਐਸਟ 'ਤੇ ਜਿਹੜੀ ਬਾਕੀ ਦੀ ਪੁਣਛਾਣ ਹੈ ਉਹ ਨਹੀਂ ਕੀਤੀ ਜਾਂਦੀ ਵੀ ਤਾਂ ਕਿ ਅਦਾਲਤੀ ਕਾਰਵਾਈ ਪ੍ਰਭਾਵਿਤ ਨਾ ਹੋਵੇ। ਇਸ ਮਾਮਲੇ ਦੇ ਵਿੱਚ ਹੁਣ ਕੀ ਹੈ ਜੋ ਸ਼ੂਟਰ ਹੈ ਉਹਨੇ ਆਪਣੀ ਜਾਨ ਖੁਦ ਲੈ ਲਈ ਹੈ ਸੋ ਕੋਈ ਅਦਾਲਤੀ ਮੁਕੱਦਮਾ ਇਸ ਸੱਚ ਕਿਸੇ ਅਟੈਕਰ ਦੇ ਉੱਪਰ 'ਤੇ ਚੱਲਣਾ ਹੈ ਨਹੀਂ। ਸੋ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਜੇ ਕੋਰਨਰਸ ਇਨਕੁਐਸਟ ਜੇ ਛੇਤੀ ਸ਼ੁਰੂ ਕਰ ਦਿੱਤੀ ਜਾਵੇ ਤਾਂ ਉਹਦੇ ਨਾਲ ਬਹੁਤ ਸਾਰੇ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਛੇਤੀ ਮਿਲ ਸਕਣਗੇ ਅਤੇ ਉਹਨਾਂ ਸਵਾਲਾਂ ਦੇ ਜਵਾਬਾਂ ਦੇ ਆਧਾਰ 'ਤੇ ਜਿਹੜੀਆਂ ਕੋਈ ਪਾਲਿਸੀ ਦੇ ਵਿੱਚ ਤਰਮੀਮਾਂ ਕੀਤੀਆਂ ਜਾਂਦੀਆਂ ਨੇ ਉਹਨਾਂ ਬਾਰੇ ਵੀ ਛੇਤੀ ਕਾਰਵਾਈ ਹੋ ਸਕੇਗੀ।
ਹਾਂ, ਪਹਿਲੀ ਗੱਲ ਤਾਂ ਇਹ ਸਮਝ ਲੱਗੇਗੀ ਕਿ ਕੀ ਸਾਡੇ ਕੋਈ ਪਾਲਿਸੀ ਡਿਸੀਜਨਸ ਪਿਛਲੇ ਸਾਲਾਂ ਦੌਰਾਨ ਅਜਿਹੇ ਰਹੇ ਨੇ ਵਿੱਚ ਪੋਸੀਬਲੀ ਲੈਡ ਟੂ ਸੱਚ ਆ ਸ਼ੂਟਿੰਗ ਮਾਸ ਸ਼ੂਟਿੰਗ ਜਾਂ ਫਿਰ ਵੀ ਪਾਲਿਸੀ ਡਿਸੀਜਨਸ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਇਟ ਵਾਜ਼ ਜਸਟ ਅ ਫ੍ਰੀਕ ਇੰਸੀਡੈਂਟ। ਸੋ ਬਹੁਤ ਸਾਰੇ ਸਵਾਲ ਨੇ ਜਿਹਨਾਂ ਦੇ ਜਵਾਬ ਬਹੁਤ ਸਾਰੇ ਲੋਕ ਚਾਹੁੰਦੇ ਨੇ ਤੇ ਸੂਨਰ ਦਾ ਬੈਟਰ ਵੀ ਉਹਨਾਂ ਦੇ ਜਵਾਬ ਜੇ ਮਿਲ ਜਾਣ ਉਹਦੇ ਨਾਲ ਫਾਇਦਾ ਇਹ ਵੀ ਹੋਏਗਾ ਕਿ ਜੋ ਕੋਨਸਪੀਰੇਸੀ ਥਿਊਰੀਜ਼ ਜੋ ਸੋਸ਼ਲ ਮੀਡੀਆ 'ਤੇ ਨੇ ਉਹਨਾਂ ਨੂੰ ਠੱਲ ਪੈ ਸਕੇਗੀ।
ਜੀ ਅੱਛਾ ਵਾਸੂ ਜੀ, ਹੁਣ ਵੈਸੇ ਅੱਜ ਦੇਖੋ 12 ਤਾਰੀਖ ਹੈ, ਅੱਜ ਬੀ ਸੀ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣਾ ਸੀ, ਅੱਜ ਸਪੀਚ ਫਰੋਮ ਦਾ ਥਰੋਨ ਹੋਣੀ ਸੀ ਪਰ ਕਿਉਂਕਿ ਅੱਜ ਸੋਗ ਦੇ ਦਿਵਸ ਵਜੋਂ ਅੱਜ ਦਾ ਦਿਨ ਹੁਣ ਇਸ ਨੂੰ ਡੈਜ਼ਿਗਨੇਟ ਕੀਤਾ ਗਿਆ ਅਤੇ ਅੱਜ ਹੁਣ ਸਪੀਚ ਫਰੋਮ ਦਾ ਥਰੋਨ 'ਤੇ ਨਹੀਂ ਹੋਏਗੀ ਪਰ ਅੱਜ ਮੈਂਬਰਸ ਆਫ ਦਾ ਲੈਜਿਸਲੇਟਿਵ ਅਸੈਂਬਲੀ MLAs ਨੇ ਉਹ ਇਕੱਤਰ ਜ਼ਰੂਰ ਹੋਣਗੇ ਵਿਕਟੋਰੀਆ ਦੇ ਵਿੱਚ ਵਿਧਾਨ ਸਭਾ ਦੇ ਵਿੱਚ, ਜਿਹੜੇ ਸਾਡੇ ਲੈਫਟੀਨੈਂਟ ਗਵਰਨਰ ਨੇ ਉਹ ਵੀ ਉੱਥੇ ਹੋਣਗੇ ਪਰ ਅੱਜ ਸਪੀਚ ਫਰੋਮ ਦਾ ਥਰੋਨ ਨਹੀਂ ਹੋਣੀ ਸੋ ਸਕੈਜੂਅਲ ਦੇ ਵਿੱਚ ਥੋੜ੍ਹੀ ਤਬਦੀਲੀ ਹੈ।
ਸੋ ਪਿਛਲੇ ਸੈਸ਼ਨ ਨੂੰ ਪ੍ਰੋਰੋਗ ਕੀਤਾ ਜਾਏਗਾ, 1 ਮਿੰਟ ਆਫ ਸਾਇਲੈਂਸ ਓਬਜ਼ਰਵ ਕੀਤਾ ਜਾਏਗਾ ਅਤੇ ਲੈਫਟੀਨੈਂਟ ਗਵਰਨਰ ਇੱਕ ਸਪੀਚ ਤਾਂ ਦੇਣਗੇ
ਜੇ
ਉਹਨੂੰ ਸਪੀਚ ਫਰੋਮ ਦਾ ਥਰੋਨ ਹੀ ਕਿਹਾ ਜਾ ਰਿਹਾ ਪਰ ਇਹ ਕਿਹਾ ਜਾ ਰਿਹਾ ਇਟਸ ਡੈਡੀਕੇਟਿਡ ਟੂ ਦਾ ਪੀਪਲ ਆਫ ਟਮਰੋ ਰਿਜ।
ਸ਼ਰਧਾਂਜਲੀ ਹੋਈ।
ਹਾਂਜੀ, ਸੋ ਪਹਿਲਾਂ ਇਹ ਕਿਹਾ ਗਿਆ ਸੀ ਥੋੜ੍ਹੀ ਇਹਨੂੰ ਲੈ ਕੇ ਵੀ ਕਲੈਰਿਟੀ ਦੀ ਘਾਟ ਸੀ ਕਿ ਕੀ ਥਰੋਨ ਸਪੀਚ ਪੋਸਟਪੋਨ ਕੀਤੀ ਗਈ ਹੈ ਜਾਂ ਉਹਨੂੰ ਕੈਂਸਲ ਹੀ ਕਰ ਦਿੱਤਾ ਗਿਆ। ਅੱਜ ਸਵੇਰੇ ਇੱਕ ਮੀਡੀਆ ਐਡਵਾਈਜ਼ਰੀ ਆਈ ਹੈ ਸੋ ਜਿਹਦੇ ਵਿੱਚ ਦੱਸਿਆ ਗਿਆ ਵੀ ਉਹ ਜਿਹੜੀ ਸਪੀਚ ਹੈ ਉਹਨੂੰ ਉਹਨਾਂ ਨੇ ਲਿਖਿਆ ਕਹਿੰਦੇ ਲੈਫਟੀਨੈਂਟ ਗਵਰਨਰ ਵਿਲ ਡਿਲੀਵਰ ਅ ਸਪੀਚ ਫਰੋਮ ਦਾ ਥਰੋਨ ਡੈਡੀਕੇਟਿਡ ਟੂ ਦਾ ਪੀਪਲ ਆਫ ਟਮਰੋ ਰਿਜ। ਸੋ ਇਹੀ ਥਰੋਨ ਸਪੀਚ ਹੈ ਹੁਣ। ਸੋ ਥਰੋਨ ਸਪੀਚ ਦੇ ਵਿੱਚ ਆਮ ਤੌਰ 'ਤੇ ਹੁੰਦਾ ਕੀ ਹੈ ਕਿ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਬਾਰੇ ਵੀ ਸੈਸ਼ਨ ਦੌਰਾਨ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਤਰਜੀਹਾਂ ਕੀ ਹੋਣਗੀਆਂ
ਆਪਣਾ ਵਿਜ਼ਨ ਸ਼ੇਅਰ ਕਰ ਦੇਗਾ, ਵਿਜ਼ਨ ਡਾਕੂਮੈਂਟ ਹੁੰਦਾ।
ਹਾਂ, ਉਲੇਖ ਕੀਤਾ ਜਾਂਦਾ। ਸੋ ਹੁਣ ਇਹ ਕਿਹਾ ਜਾ ਰਿਹਾ ਕਿ ਜਿਹੜਾ ਬਜਟ ਡਿਲੀਵਰ ਕੀਤਾ ਜਾਏਗਾ ਮੰਗਲਵਾਰ ਨੂੰ, ਸੋ ਬਜਟ ਸਪੀਚ ਦੇ ਵਿੱਚ ਉਹਨਾਂ ਕੰਪੋਨੈਂਟਸ ਨੂੰ ਇਨਕੋਰਪੋਰੇਟ ਕਰ ਲਿਆ ਜਾਏਗਾ।
ਸੋ ਜਦੋਂ ਬ੍ਰੈਂਡਾ ਬੇਲੀ ਫਾਈਨੈਂਸ ਮਿਨਿਸਟਰ ਬਜਟ ਸਪੀਚ ਦੇਣਗੇ ਉਹਨਾਂ ਦੇ ਵਿੱਚ ਕੁਝ ਪਹਿਲੂ ਉੱਥੇ ਹਾਈਲਾਈਟ ਕਰ ਲਏ ਜਾਣਗੇ। ਈਵਨ ਮੰਗਲਵਾਰ, ਕਿਉਂਕਿ ਦੇਖੋ ਸੋਮਵਾਰ ਦਾ ਲੌਂਗ ਵੀਕਐਂਡ ਆ, ਟਾਈਮਿੰਗ ਦੇਖੋ ਯਾਰ, ਹੈ ਟੰਬਲਰ ਰਿਜ ਦੇ ਵਿੱਚ ਹੈ ਵੀ ਪਰਿਵਾਰ ਕਿਵੇਂ ਉਜਾੜੇ ਗਏ, ਬੱਚੇ ਜਿਨ੍ਹਾਂ ਦੇ ਇਸ ਸੈਂਸਲੈਸ ਐਕਟ ਦੇ ਵਿੱਚ ਜਾਨਾਂ ਗਵਾ ਗਏ, ਦ ਟੀਚਰ ਦੈਟ ਹੈਜ਼ ਡਾਈਡ ਐਂਡ ਦ ਮਦਰ ਦੈਟ ਹੈਜ਼ ਡਾਈਡ, ਔਰ ਆ ਰਿਹਾ ਫੈਮਿਲੀ ਡੇ 16 ਤਰੀਕ ਨੂੰ, ਫੈਮਿਲੀ ਡੇ ਦਾ ਲੌਂਗ ਵੀਕਐਂਡ ਆ। ਸੋ ਅੱਛਾ ਫਿਰ 17 ਤਰੀਕ ਨੂੰ ਜਦੋਂ ਸਪੀਚ ਜਦੋਂ ਬਜਟ ਪ੍ਰੈਜੈਂਟ ਹੋਣਾ ਉਸ ਦਿਨ ਵੀ ਕੁਐਸਚਨ ਪੀਰੀਅਡ ਕੈਂਸਲ ਕਰ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚ, ਕਿਉਂਕਿ ਆਮ ਤੌਰ 'ਤੇ ਬਜਟ ਤੋਂ ਪਹਿਲਾਂ ਕੁਐਸਚਨ ਪੀਰੀਅਡ ਹੋਇਆ ਕਰਦਾ ਫਿਰ ਦੁਪਹਿਰ ਨੂੰ ਬਜਟ ਪ੍ਰੈਜੈਂਟ ਕੀਤਾ ਜਾਂਦਾ, ਸੋ ਉਸ ਦਿਨ ਕੁਐਸਚਨ ਪੀਰੀਅਡ ਨਹੀਂ ਹੋਏਗਾ ਮੰਗਲਵਾਰ ਨੂੰ।
ਅਤੇ ਲੰਘੇ ਕੱਲ ਹਾਊਸ ਆਫ ਕਾਮਨਸ ਦੇ ਵਿੱਚ ਵੀ ਜਿਹੜਾ ਸੈਸ਼ਨ ਸੀ ਜੋ ਸਿਟਿੰਗ ਸੀ ਉਹਨੂੰ ਇੱਕ ਤਰ੍ਹਾਂ ਕੈਂਸਲ ਹੀ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ, ਅਤੇ ਉੱਥੇ ਫੈਡਰਲ ਪਾਰਟੀਆਂ ਦੇ ਜਿਹੜੇ ਲੀਡਰਸ ਨੇ ਉਹਨਾਂ ਵੱਲੋਂ ਸਪੀਚਸ ਦਿੱਤੀਆਂ ਗਈਆਂ ਅਤੇ NDP ਅਤੇ ਗ੍ਰੀਨ ਪਾਰਟੀ ਵੱਲੋਂ ਸਾਂਝੇ ਤੌਰ 'ਤੇ ਜਿਵੇਂ ਐਲਿਜ਼ਾਬੈਥ ਮੇ ਨੇ ਆਪਣਾ ਇੱਕ ਬੜਾ ਇਮੋਸ਼ਨਲ ਉਹਨਾਂ ਨੇ ਇੱਕ ਭਾਸ਼ਣ ਦਿੱਤਾ। ਸੋ ਸਾਰਿਆਂ ਦਾ ਮੈਸੇਜ ਇਹੀ ਸੀ ਕਿ ਇਸ ਵੇਲੇ ਯੂਨਿਟੀ ਬਣਾਏ ਰੱਖਣ ਦਾ ਸਮਾਂ ਹੈ, ਅਸੀਂ ਇਕੱਠੇ ਰਹੀਏ ਅਤੇ ਇੱਕ ਦੂਜੇ ਉੱਤੇ ਉਂਗਲਾਂ ਨਾ ਚੱਕੀਏ
ਅਤੇ
ਇਸ ਤਰ੍ਹਾਂ ਦੇ ਜਿਹੜੇ ਬੇਬੁਨਿਆਦੀ ਜਿਹੜੇ ਸਵਾਲ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਇੰਡਲਜ ਨਾ ਕਰੀਏ, ਕੋਨਸਪੀਰੇਸੀ ਥਿਊਰੀਜ਼ ਤੋਂ ਅਜੇ ਪਰਹੇਜ਼ ਕਰੀਏ, ਇਸ ਵੇਲੇ ਸਮਾਂ ਉਹਦਾ ਨਹੀਂ
ਉਹਦਾ ਨਹੀਂ ਕੋਨਸਪੀਰੇਸੀ ਥਿਊਰੀਜ਼ ਦਾ ਸਮਾਂ ਵੈਸੇ ਕਦੇ ਵੀ ਨਹੀਂ
ਕਦੇ ਵੀ ਨਹੀਂ
ਸਪੈਸ਼ਲੀ ਇਹ ਤੇ ਜਮਾ ਹੀ ਨਹੀਂ ਆ। ਇਸ ਵੇਲੇ ਵਾਸੂ ਜੀ ਫੈਡਰਲ ਪਾਰਟੀਆਂ ਦੇ ਜਿਹੜੇ ਦੋ ਮੁੱਖ ਫੈਡਰਲ ਪਾਰਟੀਆਂ ਦੇ ਲੀਡਰਸ ਦੇ ਵਿੱਚੋਂ ਦੋ ਜਾਣੇ BC 'ਚ ਆਉਣੇ, ਐਲਿਜ਼ਾਬੈਥ ਮੇ ਬ੍ਰਿਟਿਸ਼ ਕੋਲੰਬੀਆ ਦੇ ਨੇ ਅਤੇ NDP ਦੇ ਇੰਟਰਮ ਲੀਡਰ ਡੌਨ ਡੇਵਿਸ, ਉਹ ਵੀ ਇੱਥੋਂ ਵੈਨਕੂਵਰ ਦੀ ਰਾਈਡਿੰਗ ਨੂੰ ਬਰਨਬੀ ਦੀ ਰਾਈਡਿੰਗ ਨੂੰ ਰਿਪ੍ਰਜੈਂਟ ਕਰਦੇ ਆ। ਸੋ ਇਸ ਉੱਥੇ ਵੀ ਕੱਲ੍ਹ ਇਹ ਗੱਲ ਹੋਈ ਆ, ਪਰ ਇੱਕ ਇਹਦਾ ਸਵਾਲ ਦੇਖੋ ਵਟਸਐਪ 'ਤੇ ਮੈਸੇਜ ਵੀ ਆਇਆ, ਕਹਿੰਦੇ ਇਹਦੇ ਵਿੱਚੋਂ ਇੱਕ ਗੱਲ ਇਹ ਜ਼ਰੂਰ ਉੱਠੇਗੀ ਜਿਹਦੇ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਕਿ ਸਕੂਲਾਂ ਦੀ ਸਿਕਿਉਰਿਟੀ, ਕਿ ਸਕੂਲ ਸਿਕਿਉਰਿਟੀ ਇਜ਼ ਸਰਟਨਲੀ ਐਨ ਇਸ਼ੂ, ਵੀ ਉਹਨੂੰ ਕਿਵੇਂ ਯਕੀਨੀ ਬਣਾਇਆ ਜਾ ਸਕਦਾ।
ਜਿਹੜਾ ਸਾਡਾ ਮੈਂਟਲ ਹੈਲਥ ਐਕਟ ਆ, ਕਿਉਂਕਿ ਲਾਪੂ ਲਾਪੂ ਫੈਸਟੀਵਲ ਅਤੇ ਉਸ ਤੋਂ ਬਾਅਦ ਇਹ ਅਸੀਂ ਸਿਰਫ ਇਹ ਕਹਿ ਕੇ ਨਹੀਂ ਚੁੱਪ ਕਰਕੇ ਬੈਠ ਸਕਦੇ ਕਿ ਜੀ ਵੀ ਇਹ ਮੈਂਟਲ ਹੈਲਥ ਇਸ਼ੂ ਸੀ,
ਮਾਨਸਿਕ ਰੋਗੀ ਸੀ,
ਅਤੇ ਫਿਰ ਉਹਨਾਂ ਦਾ ਪ੍ਰਬੰਧਨ ਜਿਹੜਾ ਉਹ ਹੋਰ ਕਿਵੇਂ ਬਿਹਤਰ ਕੀਤਾ ਜਾ ਸਕੇ। ਸੋ ਇਹਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ ਐਜ਼ ਕਮਿਊਨਿਟੀ। ਬਟ ਐਜ਼ ਅਗੈਨ ਮੈਂ ਕਿਹਾ ਵੀ ਮੇ ਬੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਬਾਰੇ ਜ਼ਰੂਰ ਗੱਲ ਹੋਏਗੀ ਅਤੇ ਹੋਣੀ ਵੀ ਚਾਹੀਦੀ,
ਕਿਉਂਕਿ ਦੇਖੋ ਇਹ ਇੱਕ ਮਾਨਸਿਕ ਰੋਗੀ ਪ੍ਰਤੀ ਹਮਦਰਦੀ ਜਤਾਉਂਦੇ ਹੋਏ ਤੁਸੀਂ ਹੋਰ ਕਈ ਮਾਨਸਿਕ ਰੋਗੀ ਨਹੀਂ ਪੈਦਾ ਕਰ ਸਕਦੇ।
ਹਾਂ ਬਿਲਕੁਲ, ਐਂਡ ਨੋਟ ਟੂ ਸੇ ਕਿ ਉਹਨਾਂ ਪ੍ਰਤੀ ਹਮਦਰਦੀ ਨਹੀਂ
ਹੋਣੀ ਚਾਹੀਦੀ, ਹੋਣੀ ਚਾਹੀਦੀ,
ਬਟ ਦੇਅਰ ਨੀਡ ਟੂ ਬੀ ਬੈਟਰ ਸੇਫਗਾਰਡਸ, ਬੈਟਰ ਕੇਅਰ, ਬੈਟਰ ਟ੍ਰੀਟਮੈਂਟ
ਜੀ।
ਸੋ ਫਿਰ ਉਹੀ ਕਿ ਆਉਣ ਵਾਲੇ ਦਿਨਾਂ 'ਚ ਇਹਦੇ ਬਾਰੇ ਗੱਲ ਜ਼ਰੂਰ ਹੋਈ।
ਬਿਲਕੁਲ ਜੀ। ਸੋ ਵਾਸੂ ਜੀ, ਆਰ ਸੀ ਐਮ ਪੀ ਰੋਇਲ ਕੈਨੇਡੀਅਨ ਮਾਊਂਟਡ ਪੁਲਿਸ, ਦੇਖੋ ਇਹਨਾਂ ਦੇ ਦੋਹਰਾ ਮੈਂਡੇਟ ਆ। ਇੱਕ ਤਾਂ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਇਹਨਾਂ ਵੱਲੋਂ ਲੋਕਲ ਪੁਲਿਸਿੰਗ ਪ੍ਰਦਾਨ ਕੀਤੀ ਜਾਂਦੀ ਆ, ਕਿਉਂਕਿ ਫੈਡਰਲ ਸਰਕਾਰ ਦਾ ਕੰਟਰੈਕਟ ਹੈ ਸੂਬਿਆਂ ਦੇ ਨਾਲ, ਅਤੇ ਉਹਨਾਂ ਸੂਬਿਆਂ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ, ਸਾਰੇ ਸ਼ਹਿਰਾਂ 'ਚ ਨਹੀਂ, ਜਿਵੇਂ ਇੱਥੇ ਆਪਾਂ ਬੀ ਸੀ 'ਚ ਦੇਖ ਲਈਏ ਕਿ ਕਈ ਸ਼ਹਿਰ ਨੇ ਜਿੱਥੇ ਆਰ ਸੀ ਐਮ ਪੀ ਲੋਕਲ ਪੁਲਿਸਿੰਗ ਸੇਵਾਵਾਂ ਪ੍ਰਦਾਨ ਕਰਦੀ ਆ, ਕੁਝ ਸ਼ਹਿਰਾਂ ਦੀ ਆਪੋ ਆਪਣੀ ਪੁਲਿਸ ਹੈ, ਕੁਝ ਸ਼ਹਿਰ, ਇੱਕ ਸ਼ਹਿਰ ਅਜਿਹਾ ਵੀ ਆ ਜਿੱਥੇ ਇਸ ਵੇਲੇ ਦੋਹਾਂ ਆਰ ਸੀ ਐਮ ਪੀ ਅਤੇ ਲੋਕਲ ਪੁਲਿਸ ਸਰੀ ਜਿਹੜੀ ਕਿ ਸੇਵਾਵਾਂ ਪ੍ਰਦਾਨ ਕਰ ਰਹੀ ਆ। ਆਰ ਸੀ ਐਮ ਪੀ ਦੇ ਇਸ ਦੋਹਰੇ ਮੈਂਡੇਟ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਸਵਾਲ ਬੜੇ ਉੱਠੇ ਨੇ। ਵੱਖੋ ਵੱਖਰੀਆਂ ਰਿਪੋਰਟਾਂ, ਭਾਵੇਂ ਉਹ ਪਾਰਲੀਮੈਂਟਰੀਅਨਸ ਦੀ ਕਮੇਟੀ ਹੋਵੇ ਜਾਂ ਫਿਰ ਜਿਹੜੀ ਇੱਕ ਕਮੇਟੀ ਨੇ ਮਾਸ ਕੈਜੂਅਲਟੀ ਕਮਿਸ਼ਨ ਨੇ, ਜਿਨ੍ਹਾਂ ਨੇ ਕਿ ਨੋਵਾ ਸਕੋਸ਼ੀਆ ਦੇ ਵਿੱਚ 2020 ਦੇ ਵਿੱਚ ਵਾਪਰੀ ਮਾਸ ਸ਼ੂਟਿੰਗ ਦੀ ਜਿਨ੍ਹਾਂ ਨੇ ਕਹਿ ਲਓ ਇੱਕ ਰਿਵਿਊ ਕੀਤਾ ਸੀ, ਇਹ ਗੱਲ ਬਾਰ ਬਾਰ ਦੋਹਾਂ ਵੱਲੋਂ ਇਹ ਆਖੀ ਗਈ ਸੀ ਕਿ ਆਰ ਸੀ ਐਮ ਪੀ ਦਾ ਜਿਹੜਾ ਇਹ ਦੋਹਰਾ ਮੈਂਡੇਟ ਆ ਕਿ ਲੋਕਲ ਪੁਲਿਸਿੰਗ ਅਤੇ ਫੈਡਰਲ ਪੁਲਿਸਿੰਗ, ਇਹਦੇ ਵਿੱਚ ਇਹਨਾਂ ਨੂੰ ਦੋਨੋਂ ਪਾਸੇ ਪ੍ਰੋਪਰਲੀ ਸੇਵਾਵਾਂ ਪ੍ਰਦਾਨ ਕਰਨ 'ਚ ਮੁਸ਼ਕਲ ਆ ਰਹੀ ਹੈ, ਖਾਸ ਤੌਰ 'ਤੇ ਲੋਕਲ ਪੁਲਿਸਿੰਗ ਦੀਆਂ ਕਮਿਟਮੈਂਟਸ ਪੂਰੀਆਂ ਕਰਨ ਲਈ ਆਰ ਸੀ ਐਮ ਪੀ ਦੇ ਜਿਹੜੇ ਕਈ ਫੈਡਰਲ ਪੁਲਿਸਿੰਗ ਦੇ ਰੀਸੋਰਸਿਸ ਨੇ ਉਹਨਾਂ ਨੂੰ ਡਿਪਲੋਏ ਕਰ ਦਿੱਤਾ ਜਾਂਦਾ, ਜਿਹਦੇ ਕਰਕੇ ਫੈਡਰਲ ਪੁਲਿਸਿੰਗ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਆਰ ਸੀ ਐਮ ਪੀ ਅਸਮਰੱਥ ਜਾਪਦੀ ਹੈ। ਪਹਿਲਾਂ ਤਾਂ ਇਹੀ ਗੱਲ ਦੇਖੋ, ਲੋਕਲ ਪੁਲਿਸਿੰਗ ਲੈਵਲ 'ਤੇ ਆਰ ਸੀ ਐਮ ਪੀ ਕੀ ਸੇਵਾਵਾਂ ਪ੍ਰਦਾਨ ਕਰਦੀ ਸਭ ਨੂੰ ਪਤਾ, ਫੈਡਰਲ ਪੁਲਿਸਿੰਗ ਦੀਆਂ ਆਰ ਸੀ ਐਮ ਪੀ ਦੀਆਂ ਕਿਹੜੀਆਂ ਜ਼ਿੰਮੇਵਾਰੀਆਂ ਨੇ?
ਸੋ ਟੈਰੋਰਿਜ਼ਮ ਨਾਲ ਨਜਿੱਠਣਾ, ਬਾਰਡਰ ਨੂੰ ਸਿਕਿਓਰ ਕਰਨਾ ਇੱਕ ਤਰੀਕੇ ਨਾਲ, ਉਹਦੇ ਵਿੱਚ ਵੀ ਉਹਨਾਂ ਦੀ ਭੂਮਿਕਾ ਹੈ। ਫਿਰ ਕਾਊਂਟਰ ਟੈਰੋਰਿਜ਼ਮ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਰੀਆਂ ਇੰਟੈਲੀਜੈਂਸ ਗੈਦਰਿੰਗ, ਪਹਿਲਾਂ ਇਹਨਾਂ ਦੇ ਮੈਂਡੇਟ ਵਿੱਚ ਸੀਗਾ 1984 ਦੇ ਵਿੱਚ, ਫਿਰ
ਸੀਸਿਸ
ਬਣਾ ਦਿੱਤਾ ਗਿਆ, ਉਹ ਵਿੱਚੋਂ ਕੱਢਿਆ ਗਿਆ ਬਾਹਰ। ਸੋ ਫੈਡਰਲ ਲੈਵਲ 'ਤੇ ਜਿਹੜੀਆਂ ਪੁਲਿਸਿੰਗ, ਸੋ ਜਿਵੇਂ ਜੋ ਐਫ ਬੀ ਆਈ ਭੂਮਿਕਾ ਨਿਭਾਉਂਦੀ ਅਮਰੀਕਾ,
ਅਮਰੀਕਾ 'ਚ,
ਸੋ ਉਸ ਤਰ੍ਹਾਂ ਦੀ ਭੂਮਿਕਾ ਨਿਭਾਉਣ ਦੀ ਜਿਹੜੀ ਗੱਲ ਆ ਉਹ ਆਰ ਸੀ ਐਮ ਪੀ ਬਾਰੇ ਕੀਤੀ ਜਾ ਰਹੀ ਹੈ।
ਆਰਗਨਾਈਜ਼ਡ ਕ੍ਰਾਈਮ, ਫੋਰਨ ਇੰਟਰਫੇਰੈਂਸ, ਮਨੀ ਲਾਂਡਰਿੰਗ, ਉਹ ਚੀਜ਼ਾਂ ਵੀ ਆਰ ਸੀ ਐਮ ਪੀ ਹੀ ਦੇਖੇ ਆਪਣੇ ਫੈਡਰਲ ਮੈਂਡੇਟ ਅਧੀਨ।
ਸੋ ਜਿਹੜੀ ਕਿਸੇ ਇੱਕ ਕਮਿਊਨਿਟੀ ਜਾਂ ਇੱਕ ਸੂਬੇ ਨੂੰ ਲੈ ਕੇ ਸਪੈਸੀਫਿਕ ਜਿਹੜੀ ਕੋਈ ਸਰਵਿਸ ਨਹੀਂ ਹੈ। ਹੁਣ ਇਸ ਵੇਲੇ ਦੇਖੋ ਕਿ ਇੱਕ ਤਾਂ ਮਿਊਨਿਸਪੈਲਿਟੀਜ਼ ਦੇ ਨਾਲ, ਸੋ ਤਕਰੀਬਨ 150 ਮਿਊਨਿਸਪੈਲਿਟੀਜ਼ ਨੇ ਪੂਰੇ ਮੁਲਕ ਦੇ ਵਿੱਚ ਜਿਨ੍ਹਾਂ ਦੇ ਨਾਲ ਮਿਊਨਿਸਪਲ ਪੁਲਿਸਿੰਗ ਦਾ ਕੰਟਰੈਕਟ ਹੈ ਆਰ ਸੀ ਐਮ ਪੀ ਦਾ, ਪਲੱਸ ਤਿੰਨੋਂ ਟੈਰੀਟਰੀਜ਼ ਅਤੇ 8 ਸੂਬੇ, ਉਹਨਾਂ ਦੇ ਨਾਲ ਪ੍ਰੋਵਿੰਸ਼ੀਅਲ ਪੁਲਿਸਿੰਗ ਦਾ ਵੀ ਕੰਟਰੈਕਟ, ਜਿਵੇਂ ਬੀ ਸੀ ਦੇ ਵਿੱਚ ਬੀ ਸੀ ਆਰ ਸੀ ਐਮ ਪੀ ਵੀ ਹੈ।
ਸੋ
ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਜਿਹੜੀ ਠੇਕੇ ਜਿਹੜੇ ਪੁਲਿਸਿੰਗ ਦੇ ਉਹ ਆਰ ਸੀ ਐਮ ਪੀ ਨੂੰ ਦਿੱਤੇ ਹੋਏ ਨੇ ਬਹੁਤ ਸਾਰੇ ਸੂਬਿਆਂ ਨੇ ਵੀ ਅਤੇ ਮਿਊਨਿਸਪੈਲਿਟੀਜ਼ ਨੇ ਤਕਰੀਬਨ 150। ਸੋ ਹੁਣ ਇਹ ਬੜੇ ਸਮੇਂ ਤੋਂ ਹੀ ਜਿਵੇਂ ਤੁਸੀਂ ਦੱਸਿਆ ਵੀ ਗੱਲ ਚੱਲਦੀ ਆ ਕਿ ਵੀ ਉਹ ਜੇ ਸਿਰ ਢੱਕਦੇ ਨੇ ਪੈਰ ਨੰਗੇ ਹੋ ਜਾਂਦੇ ਆ, ਪੈਰ ਢੱਕਦੇ ਆ ਸਿਰ ਨੰਗਾ ਹੋ ਜਾਂਦਾ, ਕਿ ਰਿਸੋਰਸਿਸ ਲਿਮਿਟਡ ਨੇ ਅਤੇ ਜ਼ਿੰਮੇਵਾਰੀਆਂ ਬਹੁਤ ਜ਼ਿਆਦਾ ਨੇ, ਵੀ ਕਿਉਂ ਨਾ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਫਰੰਟਲਾਈਨ ਪੁਲਿਸਿੰਗ ਦੇ ਜਿਹੜੇ ਠੇਕੇ ਨੇ ਵੀ ਇਹ ਸੂਬੇ ਆਪਣੇ ਆਪ ਇਹਨਾਂ ਦਾ ਪ੍ਰਬੰਧਨ ਕਰਨ, ਵੀ ਜਿਵੇਂ ਮਿਊਨਸੀਪਲ ਪੁਲਿਸ ਫੋਰਸਿਸ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹੈਗੀਆਂ ਨੇ, ਹੁਣ ਸਰੀ ਦੇ ਵਿੱਚ ਵੀ ਸਰੀ ਪੁਲਿਸ ਸਰਵਿਸ ਆ, ਅਤੇ ਐਬਟਸਫੋਰਡ ਦੇ ਵਿੱਚ ਐਬਟਸਫੋਰਡ ਪੁਲਿਸ
ਸਰਵਿਸ ਦੀ ਆਪਣੀ ਪੁਲਿਸ ਹੈ, ਡੈਲਟਾ ਦੀ ਆਪਣੀ ਹੈ, ਵੈਨਕੂਵਰ ਦੀ ਆਪਣੀ ਹੈ।
ਸੋ ਵੀ ਇਸ ਤਰ੍ਹਾਂ ਆਪਣੀਆਂ ਹੀ ਪੁਲਿਸ ਸਰਵਿਸਿਸ ਮਿਊਨਸੀਪਲ ਲੈਵਲ 'ਤੇ ਜਾਂ ਪ੍ਰੋਵਿੰਸ਼ੀਅਲ ਲੈਵਲ 'ਤੇ, ਜਿਵੇਂ ਓਨਟੈਰੀਓ ਦੇ ਵਿੱਚ ਓਨਟੈਰੀਓ ਪ੍ਰੋਵਿੰਸ਼ੀਅਲ ਪੁਲਿਸ ਸਰਵਿਸ, ਸੋ ਉਸੇ ਕੁਬੈਕ ਦੇ ਵਿੱਚ ਵੀ ਆਪਣੀ ਪ੍ਰੋਵਿੰਸ਼ੀਅਲ
ਪੁਲਿਸ
ਵੀ, ਉਸ ਤਰ੍ਹਾਂ ਵੀ ਆਪਣਾ ਇਹ ਆਪ ਪ੍ਰਬੰਧਨ ਕਰਨ, ਆਰ ਸੀ ਐਮ ਪੀ ਨੂੰ ਇਸ ਤੋਂ ਫ੍ਰੀ ਕਰ ਦਿੱਤਾ ਜਾਵੇ।
ਜਿਵੇਂ ਤੁਸੀਂ ਕਿਹਾ ਵੀ ਜਿਵੇਂ ਅਮਰੀਕਾ 'ਚ ਐਫ ਬੀ ਆਈ ਆ, ਐਫ ਬੀ ਆਈ ਲੋਕਲ ਪੁਲਿਸਿੰਗ 'ਚ ਨਹੀਂ ਪੈਂਦੀ, ਪਰ ਜਿਹੜੀਆਂ ਕੋਈ ਵੱਡੀਆਂ ਨੈਸ਼ਨਲ ਲੈਵਲ ਦੀਆਂ ਇਨਵੈਸਟੀਗੇਸ਼ਨਸ ਨੇ, ਕੋਈ ਟਰਾਂਸਨੈਸ਼ਨਲ ਕ੍ਰਾਈਮ ਨਾਲ ਨਜਿੱਠਣਾ, ਮਨੀ ਲਾਂਡਰਿੰਗ ਦਾ ਇਸ਼ੂ ਆ, ਆਰਗਨਾਈਜ਼ਡ ਕ੍ਰਾਈਮ ਦਾ ਇਸ਼ੂ ਆ,
ਉਹ
ਫੋਰਨ ਇੰਟਰਫੇਰੈਂਸ ਦਾ ਇਸ਼ੂ ਆ, ਉਹ ਐਫ ਬੀ ਆਈ ਕਰਦੀ ਆ। ਸੋ ਗੱਲ ਪਹਿਲਾਂ ਹੀ ਚੱਲਦੀ ਰਹੀ ਵੀ ਆਰ ਸੀ ਐਮ ਪੀ ਨੂੰ ਇੱਥੇ ਆਪਾਂ ਇਕੱਲਾ ਉਸੇ ਕੰਮ ਵਾਸਤੇ ਰੱਖੀਏ, ਲੋਕਲ ਪੁਲਿਸਿੰਗ 'ਚੋਂ ਇਹਨਾਂ ਨੂੰ ਵਿਦਡਰਾਅ ਕਰ ਲਿਆ ਜਾਵੇ।
ਜਦੋਂ 2023 ਦੇ ਵਿੱਚ ਪਹਿਲਾਂ ਐਨ ਐਸ ਆਈ ਕੋਪ ਦੀ ਰਿਪੋਰਟ ਆਈ, ਫਿਰ ਮਾਸ ਕੈਜੂਅਲਟੀ ਕਮਿਸ਼ਨ ਦੀ ਵੀ ਰਿਪੋਰਟ 2023 ਦੇ ਵਿੱਚ ਹੀ ਆਈ
ਸੀ,
ਦੋਨਾਂ ਨੇ ਸਿਮਿਲਰ ਜੀ ਗੱਲ ਕੀਤੀ ਸੀ ਵੀ ਵਿਚਾਰ ਕੀਤਾ ਜਾਵੇ ਮੈਂਡੇਟ ਬਾਰੇ। ਫਿਰ ਪ੍ਰਧਾਨ ਮੰਤਰੀ ਉਸ ਸਮੇਂ ਦੇ ਜਸਟਿਨ ਟਰੂਡੋ, ਉਹਨਾਂ ਨੇ ਵੀ ਇਹ ਉਹ ਕਹਿੰਦੇ ਰਹੇ ਕਿ ਹਾਂ ਵੀ ਵਿਚਾਰ ਕੀਤਾ ਜਾ ਸਕਦਾ ਵੀ ਜੋ ਇਸ ਵੇਲੇ ਜੋ ਸਿਸਟਮ ਹੈ ਮੇ ਬੀ ਇਟਸ ਨਾਟ ਦਾ ਬੈਸਟ ਯੂਜ਼ ਆਫ ਰਿਸੋਰਸਿਸ, ਵੀ ਇਸ ਤਰ੍ਹਾਂ ਦੀਆਂ ਗੱਲਾਂ ਜਸਟਿਨ ਟਰੂਡੋ ਕਰਦੇ ਰਹੇ। ਪਰ ਹੁਣ ਪ੍ਰਧਾਨ ਮੰਤਰੀ ਚੇਂਜ ਹੋ ਗਏ ਨੇ, ਕੈਬਨਿਟ ਬਦਲ ਗਈ ਆ। ਸੋ ਗੈਰੀ ਆਨੰਦ ਸਾਂਗਰੀ ਨੇ ਮੰਗਲਵਾਰ ਇੱਕ ਇੰਟਰਵਿਊ ਦਿੱਤੀ ਆ CBC ਨੂੰ, ਤੇ ਉਸ ਇੰਟਰਵਿਊ ਸੋ ਟਮਲੋ ਰਿਜ ਦੀ ਟ੍ਰੈਜਡੀ ਤੋਂ ਪਹਿਲਾਂ,
ਹਾਂ ਸ਼ੂਟਿੰਗ ਤੋਂ ਪਹਿਲਾਂ,
ਸੋ ਉਸ ਇੰਟਰਵਿਊ ਦੇ ਵਿੱਚ ਗੈਰੀ ਆਨੰਦ ਸਾਂਗਰੀ ਨੇ ਇਹ ਗੱਲ ਕੀਤੀ ਆ ਕਿ ਵੀ ਉਹ ਕਮਿਟਡ ਨੇ ਕਿ RCMP ਜੋ ਫਰੰਟਲਾਈਨ ਪੁਲਿਸ ਸਰਵਿਸਿਜ਼ ਨੇ ਉਹ ਵੀ ਪ੍ਰਦਾਨ ਕਰਦੀ ਰਹੇ ਇਸ ਚੀਜ਼ ਨੂੰ ਮੇਨਟੇਨ ਕਰਨ ਲਈ। ਸਰਕਾਰ ਕਮਿਟਡ ਹੈ ਕਿ ਉਹ ਫੈਡਰਲ RCMP ਦੇ ਕੋਲੋਂ ਇਸ ਤਰ੍ਹਾਂ ਮਿਊਨਿਸਪਲ ਜਾਂ ਪ੍ਰੋਵਿੰਸ਼ੀਅਲ ਪੁਲਿਸਿੰਗ ਦਾ ਠੇਕਾ ਵਾਪਸ ਨਹੀਂ ਲੈਣਾ ਚਾਹੁੰਦੇ।
ਸੋ ਜਿਹੜੇ ਦੋਹਰਾ ਮੈਂਡੇਟ RCMP ਦਾ ਉਹ ਜਾਰੀ ਰਹੇਗਾ,
ਉਹਨੂੰ ਬਰਕਰਾਰ ਰੱਖਣ ਲਈ ਉਹ ਕਮਿਟਡ ਨੇ।
ਉਹਨਾਂ ਨੇ ਇਹ ਕਿਹਾ ਕਿ ਜਦੋਂ ਸੂਬਿਆਂ ਦੇ ਨਾਲ ਕੰਟਰੈਕਟਸ ਰਿਨਿਊ ਹੋਣੇ ਨੇ RCMP ਦੇ, ਵੀ ਵਿਲ ਮੀਟ ਦੀ ਪ੍ਰੋਵਿੰਸਿਸ ਐਟ ਵੇਅਰ ਦੇ ਆਰ ਐਟ, ਮਤਲਬ ਕਿ ਉਸ ਵੇਲੇ ਜੋ ਸੂਬਿਆਂ ਦੀ ਲੋੜ ਹੋਏਗੀ। ਜੇ ਸੂਬੇ ਕਹਿੰਦੇ ਨੇ ਕਿ ਜੀ ਸਾਨੂੰ RCMP ਦੀ ਸਰਵਿਸ ਚਾਹੀਦੀ ਆ, ਸੇਵਾ ਚਾਹੀਦੀ ਆ, ਤਾਂ ਵੀ ਠੀਕ ਆ। ਜੇ ਉਹ ਕਹਿਣਗੇ ਨਹੀਂ ਚਾਹੀਦੀ, ਉਦੋਂ ਉਹਦੇ ਮੁਤਾਬਕ ਵੇਖਾਂਗੇ। ਇਹ ਕੰਟਰੈਕਟਸ 2032 ਦੇ ਵਿੱਚ ਰਿਨਿਊ ਹੋਣੇ ਨੇ, ਸੋ 2032 ਤੱਕ ਇਹ ਕੰਟਰੈਕਟਸ ਹੋਏ ਨੇ। ਫਿਰ ਬਸ ਵੀ ਸਵਾਲ ਆ ਜਾਂਦਾ ਰਿਸੋਰਸਿਸ ਦਾ ਕਿ RCMP ਵਾਲੇ ਇਹ ਥੋੜ੍ਹੇ ਮਨਾ ਕਰਦੇ ਆ ਵੀ ਅਸੀਂ ਦੋਵੇਂ ਕੰਮ ਕਰ ਨਹੀਂ ਸਕਦੇ, ਪਰ ਲਾਈਕ ਯੂ ਮੈਨਸ਼ਨਡ ਕਿ ਸਿਰ ਢਕੋ ਦਾ ਪੈਰ ਨੰਗੇ, ਪੈਰ ਢਕੋ ਦਾ ਸਿਰ ਨੰਗਾ। ਉਹਨਾਂ ਦਾ ਇਹ ਕਹਿਣਾ ਵੀ ਜੇ ਸਾਨੂੰ ਤੁਸੀਂ ਪ੍ਰੋਪਰ ਸਾਰੇ ਰਿਸੋਰਸਿਸ ਦੇ ਦਿੰਦੇ ਹੋ ਤੇ ਉਹਨਾਂ ਰਿਸੋਰਸਿਸ ਦੇ ਨਾਲ ਅਸੀਂ ਕੰਮ ਕਰਨ ਨੂੰ ਤਿਆਰ ਹਾਂ, ਪਰ ਸਾਨੂੰ ਫੰਡਿੰਗ, ਇੱਕ ਸਸਟੇਨਡ ਫੰਡਿੰਗ ਮੁਹੱਈਆ ਕਰਾਈ ਜਾਵੇ। ਇਨਫੈਕਟ ਜਿਹੜੇ RCMP ਦੇ ਇਸ ਵੇਲੇ ਮੁਖੀ ਨੇ ਮਾਈਕ ਡਿਊਹੇਮ, ਉਹਨਾਂ ਨੇ ਵਾਸੂ ਜੀ ਇੱਕ ਪ੍ਰਪੋਜ਼ਲ ਵੀ ਭੇਜੀ ਹੋਈ ਹੈ ਗੈਰੀ ਆਨੰਦ ਸਾਂਗਰੇ, ਪਬਲਿਕ ਸੇਫਟੀ ਮਿਨਿਸਟਰ ਨੂੰ, ਜਿਹਦੇ ਵਿੱਚ ਉਹਨਾਂ ਨੇ ਇਹੀ ਚੀਜ਼ਾਂ ਨੂੰ ਯਕੀਨੀ ਬਣਾਉਣ ਦੇ ਲਈ, ਇੱਕ ਸਸਟੇਨ ਫੰਡਿੰਗ ਯਕੀਨੀ ਬਣਾਉਣ ਦੇ ਲਈ ਉਹਨਾਂ ਨੇ ਕੁਝ ਸੁਝਾਅ ਭੇਜੇ ਹੋਏ ਨੇ।
ਹਾਂ, ਸੋ ਉਹ ਪ੍ਰੋਟੈਕਟਿਡ ਫੰਡਿੰਗ ਦੀ ਗੱਲ ਕਰ ਰਹੇ, ਉਹ ਕਹਿੰਦੇ ਕਿ ਜਿਹੜਾ ਸਾਡੇ ਦੋਨੋਂ ਮੈਂਡੇਟਸ ਨੇ ਵੀ ਉਹਨਾਂ ਵਾਸਤੇ ਅੱਡ ਅੱਡ ਫੰਡਿੰਗ ਦਿਓ,
ਅੱਡ ਅੱਡ ਦਿਓ,
ਵੀ ਇੱਦਾਂ ਨਾ ਹੋਵੇ ਵੀ ਤੁਸੀਂ ਪੈਸੇ ਸਾਨੂੰ ਦਿਓ ਫੈਡਰਲ ਪੁਲਿਸਿੰਗ ਵਾਸਤੇ
ਜੀ,
ਤੇ ਉਹ ਪੈਸੇ ਸਾਡੇ ਵੱਲੋਂ ਕਹਿੰਦੇ ਆਮ ਤੌਰ ਤੇ ਇਸਤੇਮਾਲ ਕਰ ਲਏ ਜਾਂਦੇ ਆ, ਉਹ ਪੈਸੇ ਸਾਰੇ ਖਰਚ ਹੋ ਜਾਂਦੇ ਆ ਮਿਊਨਿਸਪਲ ਪੁਲਿਸਿੰਗ ਦੇ ਵਿੱਚ, ਫਰੰਟਲਾਈਨ ਪੁਲਿਸਿੰਗ ਦੇ ਵਿੱਚ, ਉਹ ਪੈਸੇ ਆਏ ਹੁੰਦੇ ਆ ਫੈਡਰਲ ਪੁਲਿਸਿੰਗ ਵਾਸਤੇ, ਫੈਡਰਲ ਮੈਂਡੇਟ ਵਾਸਤੇ। ਸੋ ਪ੍ਰੋਟੈਕਟਿਡ ਫੰਡਿੰਗ ਹੋਵੇ ਵੀ ਫੈਡਰਲ ਪੁਲਿਸਿੰਗ ਵਾਸਤੇ ਵੱਖ ਪੈਸੇ ਦਿਓ
ਜੀ,
ਰਿਸੋਰਸਿਸ ਹੋਣ, ਤੇ ਜੇ ਤੁਸੀਂ ਚਾਹੁੰਦੇ ਹੋ ਅਸੀਂ ਫਰੰਟਲਾਈਨ ਪੁਲਿਸਿੰਗ ਵੀ ਕਰੀਏ, ਉਹਦੇ ਵਾਸਤੇ ਫਿਰ ਅੱਡ ਫੰਡਿੰਗ ਹੋਵੇ। ਹੁਣ ਜਿਹੜੇ ਵਿਜੇ ਜੀ ਕੁਝ ਕ੍ਰਿਟਿਕਸ ਨੇ ਉਹ ਕਹਿੰਦੇ ਵੀ RCMP ਤਾਂ 1984 ਦੇ ਵਿੱਚ ਵੀ ਨਹੀਂ ਸੀ ਚਾਹੁੰਦੀ ਕਿ ਉਹਨਾਂ ਦੇ ਕੋਲੋਂ ਇੰਟੈਲੀਜੈਂਸ ਦਾ ਮੈਂਡੇਟ ਉਹਨਾਂ ਦੇ ਕੋਲੋਂ ਲਿਆ ਜਾਵੇ, ਬਣਾਈ ਜਾਵੇ। ਕਹਿੰਦੇ ਇਸ ਵੇਲੇ ਲੋੜ ਹੈ ਕਿ RCMP ਦਾ ਕੰਮ ਘਟਾਇਆ ਜਾਵੇ ਤਾਂ ਜੋ ਉਹ ਫੈਡਰਲ ਮੈਂਡੇਟ ਦੇ ਉੱਤੇ ਫੋਕਸ ਕਰ ਸਕਣ, ਵੀ ਉੱਥੇ RCMP ਦੀ ਬੜੀ ਜ਼ਰੂਰਤ ਹੈ। ਇਸ ਵੇਲੇ ਕਈ ਕ੍ਰਿਟਿਕਸ ਕਹਿੰਦੇ ਨੇ ਵੀ RCMP ਦੇ ਕੋਲ ਨਾ ਤਾਂ ਕਹਿੰਦੇ ਇਸ ਵੇਲੇ ਦੋਨੋਂ ਚੀਜ਼ਾਂ ਦੇ ਵਿੱਚ ਉਹਨਾਂ ਦੇ ਪੈਰ ਫਸਾਏ ਹੋਏ ਨੇ, ਨਾ ਉਹਨਾਂ ਕੋਲ ਪ੍ਰੋਪਰ ਸਕਿੱਲਸ ਨੇ, ਨਾ ਉਹਨਾਂ ਦੇ ਕੋਲ ਪ੍ਰੀਸਾਈਜ਼ ਕੋਈ ਮੈਂਡੇਟ ਹੈ, ਨਾ ਉਹਨਾਂ ਦੇ ਕੋਲ ਟੈਕਨੋਲੋਜੀ ਹੈ, ਨਾ ਟ੍ਰੇਨਿੰਗ ਹੈ, ਨਾ ਹੀ ਕੋਈ ਆਰਗਨਾਈਜੇਸ਼ਨਲ ਫੋਕਸ ਹੈ। ਅਤੇ ਇਸ ਕਰਕੇ ਕਹਿੰਦੇ ਵੀ ਜੇ ਅਸੀਂ ਚਾਹੁੰਦੇ ਹਾਂ ਵੀ FBI ਵਰਗੀ ਬਣੇ ਕੈਨੇਡੀਅਨ RCMP, ਤਾਂ ਫਿਰ ਉਹਨਾਂ ਦਾ ਮੈਂਡੇਟ ਕਲੀਅਰ ਕਰਨਾ ਪੈਣਾ।
ਵਾਸੂ ਜੀ, ਮਾਈਕ ਡਿਊਹੇਮ ਨੇ ਨਹੀਂ ਤਾਂ ਪੁਲਿਸਿੰਗ ਦੇ ਵਿੱਚੋਂ ਰਿਟਾਇਰਮੈਂਟ ਲੈ ਲੈਣੀ ਸੀ।
ਹਾਂਜੀ,
ਉਹਨਾਂ ਦਾ ਕਹਿਣਾ ਵੀ ਮੈਂ ਤਾਂ ਆਪਣੀ ਰਿਟਾਇਰਮੈਂਟ ਹੀ ਇਸ ਕਰਕੇ ਡਿਲੇਅ ਕੀਤੀ ਹੈ ਤਾਂ ਕਿ RCMP ਨੂੰ ਇੱਦਾਂ ਸਸ਼ਕਤ ਕਰਨ ਦੇ ਲਈ, ਜਿਹੜੇ ਜਿਹੜੇ ਕੰਮ ਕਰਨ ਵਾਲੇ ਨੇ ਵੀ ਉਹ ਕੰਮ ਮੈਂ ਕਰ ਸਕਾਂ, ਸੋ ਦੈਟ ਆਈ ਕੈਨ ਟੇਕ ਦ ਲੀਡ ਔਨ ਦਿਸ ਜੋਬ।
ਕਹਿੰਦੇ ਫੈਡਰਲ ਪੁਲਿਸਿੰਗ ਦੇ ਕਰਕੇ ਕਹਿੰਦੇ ਮੈਂ ਆਇਆ ਹੈਗਾ, ਆਪਣੀ ਮੈਂ ਰਿਟਾਇਰਮੈਂਟ ਪੁਸ਼ ਕੀਤੀ ਆ, ਅਤੇ ਕਹਿੰਦੇ ਵੀ ਉਹ ਚਾਹੁੰਦੇ ਨੇ ਵੀ ਫੈਡਰਲ ਪੁਲਿਸਿੰਗ ਦੇ ਉੱਤੇ RCMP ਬਿਹਤਰ ਕੰਮ ਕਰੇ, ਪਰ ਉਹ ਕਹਿੰਦੇ ਵੀ ਅਸੀਂ ਮਿਊਨਿਸਪਲ ਕੰਟਰੈਕਟ ਵੀ ਛੱਡਣਾ ਨਹੀਂ ਚਾਹੁੰਦੇ, ਉਹਦੇ ਵਾਸਤੇ ਫਿਰ ਫੰਡਿੰਗ ਸਾਨੂੰ ਜ਼ਿਆਦਾ ਚਾਹੀਦੀ।
ਪਰ ਲਾਈਕ ਯੂ ਆਲਰੇਡੀ ਮੈਂਸ਼ਨਡ ਕਿ ਕੁਝ ਐਕਸਪਰਟਸ ਦਾ ਕਹਿਣਾ ਵੀ ਰੌਲਾ ਫੰਡਿੰਗ ਦਾ ਹੈ ਹੀ ਨਹੀਂ।
ਹਾਂਜੀ,
ਪ੍ਰੋਬਲਮ ਫੰਡਿੰਗ ਦੀ ਨਹੀਂ ਹੈਗੀ, ਪ੍ਰੋਬਲਮ ਇਹ ਹੈ ਕਿ ਜਿਹੜਾ ਮਾਡਲ ਹੈਗਾ ਇਹ RCMP ਦਾ, ਜਿਹੜੇ ਦੋਹਰੇ ਮੈਂਡੇਟ ਵਾਲਾ, ਸਮੱਸਿਆ ਹੀ ਉਹ ਆ, ਸਮੱਸਿਆ ਦੀ ਜੜ੍ਹ ਉਹ ਆ, ਸਮੱਸਿਆ ਫੰਡਿੰਗ ਦੀ ਨਹੀਂ ਹੈ
ਜੀ।
ਸੋ ਦੇਖਦੇ ਹਾਂ ਵਾਸੂ ਜੀ ਕੀ ਹੁੰਦਾ, ਪਰ ਦੇਖੋ ਇਹ ਡਿਸਕਸ਼ਨ ਦੇਖੋ ਹੁਣ ਹੁੰਦੀ ਪਈ ਆ। 2032 ਤੱਕ ਤਾਂ ਵੈਸੇ ਹੀ ਕੰਟਰੈਕਟਸ ਹੈਗੇ ਨੇ, ਅਜੇ ਆਪਾਂ 2026 ਦੇ ਵਿੱਚ ਆ, 2032 ਬਹੁਤ ਦੂਰ ਆ, ਉੱਥੋਂ ਪਹਿਲਾਂ ਤਾਂ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਤਬਦੀਲੀਆਂ ਹੋਣੀਆਂ।
ਪਰ ਵਿਜੇ ਜੀ, ਆਪਣੇ ਮੁਲਕ ਦੇ ਵਿੱਚ ਇੱਕ ਬ੍ਰਿਜ ਬਣਾਉਣ ਨੂੰ ਵੀ 10-10 ਸਾਲ ਲੱਗ ਜਾਂਦੇ ਆ, ਜੇ RCMP ਦਾ ਮੈਂਡੇਟ ਚੇਂਜ ਕਰਨਾ ਤਾਂ ਕਨਵਰਸੇਸ਼ਨ ਹੈਜ਼ ਟੂ ਬਿਗਨ ਰਾਈਟ ਨਾਓ।
ਹਾਂ, ਇਹ ਵੀ ਗੱਲ ਠੀਕ ਆ, ਇਹ ਵੀ ਗੱਲ ਸਹੀ ਆ। ਬਸ ਜੀ, ਖਬਰ ਇਹ ਆ ਰਹੀ ਹੈ ਇੱਕ ਕਿ ਟੰਬਲਰ ਰਿਜ ਦੇ ਵਿੱਚ ਮਾਰਕ ਕਾਰਨੀ ਪ੍ਰਧਾਨ ਮੰਤਰੀ ਵੱਲੋਂ ਛੇਤੀ ਹੀ ਉੱਥੇ ਪਹੁੰਚਣਗੇ ਲੋਕਾਂ ਨਾਲ ਦੁੱਖ ਸਾਂਝਾ ਕਰਨ ਦੇ ਲਈ। PMO ਵੱਲੋਂ ਇਹ ਗੱਲ ਆਖੀ ਗਈ ਹੈ ਥੋੜ੍ਹੀ ਦੇਰ ਪਹਿਲਾਂ ਹੀ ਕਿ ਦ ਪ੍ਰਾਈਮ ਮਿਨਿਸਟਰ ਵਿਲ ਵਿਜ਼ਿਟ ਟੰਬਲਰ ਰਿਜ ਸ਼ੋਰਟਲੀ, ਓਫੀਸ਼ੀਅਲਸ ਆਰ ਵਰਕਿੰਗ ਵਿਦ ਲੋਕਲ ਅਥਾਰਟੀਜ਼ ਟੂ ਫਾਈਨਲਾਈਜ਼ ਡੀਟੇਲਸ ਆਫ ਕਾਰਨੀਜ਼ ਵਿਜ਼ਿਟ।
ਯਾ, ਕਿਉਂਕਿ ਕੱਲ੍ਹ ਵਿਜੇ ਦੀ ਕੱਲ੍ਹ ਸ਼ਾਮ ਐਕਸਪੈਕਟ ਕੀਤਾ ਜਾ ਰਿਹਾ ਸੀ ਵੀ ਪ੍ਰਾਈਮ ਮਿਨਿਸਟਰ ਕਾਰਨੀ ਵੀ ਸ਼ਾਇਦ ਉੱਥੇ ਪਹੁੰਚਣਗੇ, ਪਰ ਗੈਰੀ ਆਨੰਦ ਸਾਂਗਰੀ ਤੇ ਗ੍ਰੈਗਰ ਰਾਬਰਟਸਨ ਹੀ ਪਹੁੰਚੇ। ਸੋ ਮੇ ਬੀ ਕੋਈ ਸਕੈਜੂਲਿੰਗ ਦੇ ਵਿੱਚ ਕੋਈ ਦਿੱਕਤ ਆਇਆ, ਕੋਈ ਸਮ ਰੀਜ਼ਨ, ਦੈਟਸ ਵਾਈ ਮੇਰੇ ਖਿਆਲ ਕਲੈਰੀਫਿਕੇਸ਼ਨ PMO ਵੱਲੋਂ ਭੇਜੀ ਗਈ ਹੋਏਗੀ ਕਿ ਵੀ ਉਹ ਪ੍ਰਬੰਧ ਕੀਤਾ ਜਾ ਰਿਹਾ ਸੋ ਦੈਟ ਪ੍ਰਾਈਮ ਮਿਨਿਸਟਰ ਕੈਨ ਵਿਜ਼ਿਟ।
ਜੀ, ਵਾਸੂ ਜੀ, ਰਿੰਗਵੇ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ, BC ਸਰਕਾਰ ਆਪਣੇ ਪ੍ਰੋਗਰਾਮ ਕਲੀਨ BC ਰਾਹੀਂ ਘਰਾਂ ਨੂੰ ਐਨਰਜੀ ਐਫੀਸ਼ੀਐਂਟ ਬਣਾਉਣ ਲਈ ਰੀਬੇਟ ਦੇ ਰਹੀ ਹੈ। ਇਸ ਵਿੱਚ ਵਿੰਡੋਜ਼, ਫਰਨੈਸ, ਵਾਟਰ ਟੈਂਕ, ਇਲੈਕਟ੍ਰੀਕਲ ਰੀਬੇਟ ਮਿਲ ਸਕਦੀ ਹੈ, ਡਿਬੇਟ ਨਹੀਂ। ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤੁਹਾਨੂੰ
ਸਰਕਾਰ ਵੱਲੋਂ ਡਿਬੇਟ
ਤਾਂ ਮਿਲਦੀ ਰਹਿੰਦੀ ਹੈ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਤੁਹਾਨੂੰ ਸਰਕਾਰ ਵੱਲੋਂ ਰੀਬੇਟ ਮਿਲ ਸਕਦੀ ਹੈ। ਹੋ ਸਕਦਾ ਤੁਹਾਨੂੰ ਆਪਣੀ ਜੇਬ ਵਿੱਚੋਂ ਕੁਝ ਵੀ ਪੇ ਨਾ ਕਰਨਾ ਪਏ। ਕਲੀਨ ਬੀ ਸੀ ਦੀਆਂ ਰੀਬੇਟਸ ਬਾਰੇ ਹੋਰ ਜਾਣਕਾਰੀ ਲਈ ਜਾਂ ਅਪਲਾਈ ਕਰਨ ਲਈ ਕਾਲ ਕਰੋ ਰਿੰਗਵੇ ਦੇ ਰਮਨਦੀਪ ਨੂੰ 604-8087111, 604-8071-11। ਐਕਸਪੀਰੀਅੰਸਡ, ਰਿਲਾਇਬਲ ਅਤੇ ਸਰਟੀਫਾਈਡ ਕੰਪਨੀ ਹੈ ਰਿੰਗਵੇ, 604-8087111, 604-8071111। ਬਸ ਜੀ, ਜਿਹੜੀ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ, ਜਿਹੜੀ ਕਿ ਫੈਡਰਲ ਸਰਕਾਰ ਦੇ ਤਕਰੀਬਨ 1 ਲੱਖ ਮੁਲਾਜ਼ਮਾਂ, 1 ਲੱਖ ਤੋਂ ਵੀ ਵੱਧ ਮੁਲਾਜ਼ਮਾਂ ਨੂੰ ਰੈਪ੍ਰਜੈਂਟ ਕਰਦੀ ਹੈ, ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਸਰਕਾਰ ਦੇ ਨਾਲ, ਟ੍ਰੈਜਰੀ ਬੋਰਡ ਦੇ ਨਾਲ, ਵੇਜਿਸ ਨੂੰ ਲੈ ਕੇ ਅਤੇ ਵਰਕਿੰਗ ਕੰਡੀਸ਼ਨਸ ਵਗੈਰਾ ਨੂੰ ਲੈ ਕੇ। ਇਹਨਾਂ ਨੇ ਇਹ ਕਿਹਾ ਸੀ ਵੀ 21 ਅਤੇ 22 ਜਨਵਰੀ ਨੂੰ ਕਹਿੰਦੇ ਸਾਡੀ ਗੱਲਬਾਤ ਹੋਈ ਸੀ, ਉਸ ਤੋਂ ਬਾਅਦ ਜਿਹੜੀ ਗੱਲਬਾਤ ਹੈ ਕਿਸੇ ਡਾਇਰੈਕਸ਼ਨ ਦੇ ਵਿੱਚ ਰੀਜ਼ਨੇਬਲ ਕਿਸੇ ਐਗਰੀਮੈਂਟ ਵੱਲ ਵੱਧਦੀ ਨਹੀਂ ਪਈ। ਆ ਜਿਹੜਾ ਪਿਛਲੇ ਹਫ਼ਤੇ ਸਰਕਾਰ ਨੇ ਅਨਾਊਂਸ ਕਰਤਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਦਫ਼ਤਰ 'ਚ ਆ ਕੇ ਕੰਮ ਕਰਨਾ ਪੈਣਾ, ਉਹ ਬੈਕ ਟੂ ਆਫਿਸ ਮੈਂਡੇਟ ਕਰਕੇ PSAC ਜਿਹੜੇ ਯੂਨੀਅਨ ਮੈਂਬਰ ਨੇ ਜਾਂ ਯੂਨੀਅਨ ਦੀ ਜਿਹੜੇ ਨੈਗੋਸ਼ੀਏਟਰ ਨੇ ਉਹ ਹੋਰ ਚਿੜ ਗਏ ਨੇ ਹੁਣ
ਜੀ।
ਅਤੇ ਉਹਨਾਂ ਦਾ ਹੁਣ ਇਹ ਕਹਿਣਾ ਕਿ ਜਿਹੜੀ ਇਹ ਗੱਲਬਾਤ ਹੈਗੀ ਹੈ ਇਹ ਹੁਣ ਕਿਸੇ ਵੀ ਪਾਸੇ ਵੱਧਦੀ ਨਹੀਂ ਪਈ, ਦੇਰ ਇਜ਼ ਐਨ ਇੰਪੈਸ, ਜਿਹਦਾ ਮਤਲਬ ਹੁਣ ਇਹ ਹੈ ਕਿ ਹੁਣ ਇਹਦੇ ਵਿੱਚ ਕੋਈ ਮੀਡੀਏਟਰ ਸ਼ਾਮਲ ਹੋਏਗਾ।
ਹਾਂ, ਸੋ ਜਦੋਂ ਵੀ ਕੋਈ ਇਸ ਤਰ੍ਹਾਂ ਨੈਗੋਸੀਏਸ਼ਨ ਚੱਲ ਰਹੀ ਹੋਵੇ ਕਲੈਕਟਿਵ ਅਗਰੀਮੈਂਟ ਨੂੰ ਲੈ ਕੇ, ਅਤੇ ਜਦੋਂ ਗੱਲਬਾਤ ਕਿਸੇ ਸਿਰੇ ਨਾ ਲੱਗੇ, ਸੋ ਉਹਨੂੰ ਜਦੋਂ ਫਿਰ ਯੂਨੀਅਨ ਵੱਲੋਂ ਜਾਂ ਦੂਸਰੇ ਪਾਸੋਂ ਇੰਪੈਸ ਡਿਕਲੇਅਰ ਕਰ ਦਿੱਤਾ ਜਾਵੇ, ਫਿਰ ਨਵਾਂ ਅਗਲਾ ਸਟੈਪ ਟ੍ਰਿਗਰ ਹੁੰਦਾ, ਅਤੇ ਉਹ ਜ਼ਿਆਦਾਤਰ ਕਿਸੇ ਤਰ੍ਹਾਂ ਦੀ ਕੋਈ ਮੀਡੀਏਸ਼ਨ ਦਾ, ਕੌਂਸੀਲੀਏਸ਼ਨ ਦਾ ਸਟੈਪ ਹੁੰਦਾ। ਇਨ ਦਿਸ ਕੇਸ PSAC ਦਾ ਕਹਿਣਾ ਕਿ ਉਹਨਾਂ ਨੇ ਰਿਕੁਐਸਟ ਕੀਤੀ ਆ ਫਰੋਮ ਦ ਫੈਡਰਲ ਪਬਲਿਕ ਸੈਕਟਰ ਲੇਬਰ ਰਿਲੇਸ਼ਨਸ ਐਂਡ ਇੰਪਲੋਇਮੈਂਟ ਬੋਰਡ, ਉਹਨਾਂ ਨੂੰ ਕਿਹਾ ਕਿ ਤੁਸੀਂ ਕੌਂਸੀਲੀਏਸ਼ਨ ਪ੍ਰੋਸੈਸ ਸ਼ੁਰੂ ਕਰੋ। ਸੋ ਵਿਜੇ ਜੀ, ਇਹ ਜਿਹੜਾ ਪਿਛਲੇ ਹਫ਼ਤੇ ਫੈਡਰਲ ਸਰਕਾਰ ਵੱਲੋਂ ਅਨਾਊਂਸ ਕੀਤਾ ਗਿਆ ਕਿ ਜਿਹੜੇ ਫੈਡਰਲ ਇੰਪਲੋਈਜ਼ ਨੇ ਉਹਨਾਂ ਨੂੰ ਸਟਾਰਟਿੰਗ 6th of July ਹਫ਼ਤੇ ਦੇ ਵਿੱਚ ਘੱਟੋ ਘੱਟ 4 ਦਿਨ ਦਫ਼ਤਰ ਆਉਣਾ ਪਏਗਾ, ਅਤੇ ਜਿਹੜੇ ਐਗਜ਼ੈਕਟਿਵਸ ਨੇ ਉਹਨਾਂ ਨੂੰ ਸਟਾਰਟਿੰਗ 4th of May 5 ਦਿਨ ਦਫ਼ਤਰ 'ਚ ਆ ਕੇ ਕੰਮ ਕਰਨਾ ਪਏਗਾ। ਉਸੇ ਹੀ ਦਿਨ ਯੂਨੀਅਨਸ ਵੱਲੋਂ ਅਸੀਂ ਉਹ ਖ਼ਬਰ ਸਾਂਝੀ ਵੀ ਕੀਤੀ ਸੀ ਕਿ ਯੂਨੀਅਨਸ ਨੇ ਇਤਰਾਜ਼ ਵਿਅਕਤ ਕੀਤਾ ਸੀ ਵੀ ਸਾਨੂੰ ਕੋਈ ਅਗਾਊਂ ਨੋਟਿਸ ਨਹੀਂ ਦਿੱਤਾ ਗਿਆ, ਅਤੇ ਇਸ ਵੇਲੇ ਜਦੋਂ ਸਾਡੀ ਕਲੈਕਟਿਵ ਬਾਰਗੇਨਿੰਗ ਚੱਲ ਰਹੀ ਹੈ ਸਾਡੇ
ਕੌਂਟਰੈਕਟ
ਨੂੰ ਲੈ ਕੇ, ਵੀ ਉਸ ਵੇਲੇ ਤੁਸੀਂ ਵਰਕਿੰਗ ਕੰਡੀਸ਼ਨਸ ਬਾਰੇ ਇੰਨੀ ਵੱਡੀ ਸਟੇਟਮੈਂਟ ਜਾਰੀ ਕਰਤੀ, ਯੂ ਸ਼ੁਡ ਹੈਵ ਵੇਟਡ।
ਇਹਨਾਂ ਨੇ ਅਨਫੇਅਰ ਲੇਬਰ ਪ੍ਰੈਕਟਿਸ ਦੀ ਕੰਪਲੇਂਟ ਵੀ ਦਾਇਰ ਕੀਤੀ ਹੋਈ ਹੈ ਫੈਡਰਲ ਲੇਬਰ ਬੋਰਡ ਦੇ ਕੋਲ
ਜੀ,
ਰਿਟਰਨ ਟੂ ਆਫਿਸ ਮੈਂਡੇਟ ਨੂੰ ਲੈ ਕੇ।
ਯੈਸ, ਸੋ ਇਹਨਾਂ ਨੇ ਹੁਣ ਮੰਗ ਇਹ ਬੇਸਿਕਲੀ ਇਹ ਸਭ ਕੌਂਟਰੈਕਟ ਨੈਗੋਸੀਏਸ਼ਨ ਦੇ ਵਿੱਚ ਇਹ ਕਰ ਰਹੇ ਨੇ ਕਿ ਅਗਲੇ 3 ਸਾਲਾਂ ਦਾ ਕੌਂਟਰੈਕਟ ਸਾਈਨ ਹੋਣਾ, ਅਤੇ ਹਰ ਸਾਲ ਸਾਨੂੰ 5.5% ਵੇਜ ਹਾਈਕ ਦਿੱਤੀ ਜਾਵੇ
3 ਸਾਲਾਂ 'ਚ,
ਐਵਰੀ ਈਅਰ
ਈਚ ਈਅਰ,
ਯਾ, ਸੋ 4.75% ਐਵਰੀ ਈਅਰ,
ਜਿਹਨੂੰ 2-3 ਈਅਰ ਜੇ ਤੁਸੀਂ ਇਹਨੂੰ ਕੰਪਾਊਂਡ ਕਰਦੇ ਹੋ ਤਾਂ 3 ਸਾਲਾਂ ਦੇ ਵਿੱਚ ਇਹ 14.94% ਬਣ ਜਾਂਦਾ, ਆਲਮੋਸਟ 15%,
ਯਾ, ਸੋ ਤਕਰੀਬਨ 15% ਵੇਜ ਹਾਈਕ ਇਹਨਾਂ ਵੱਲੋਂ ਮੰਗੀ ਜਾ ਰਹੀ ਵਿਦ ਇਨ 3 ਈਅਰਸ। ਇੱਥੇ ਕੰਪੈਰੀਜ਼ਨ ਵਾਸਤੇ ਸਾਡੇ BC ਦੇ ਵਿੱਚ ਜਿਹੜੀ BCGU ਦੀ ਸਟ੍ਰਾਈਕ ਹੋਈ ਸੀ ਉਹਨਾਂ ਨੂੰ 4 ਸਾਲਾਂ ਦੇ ਵਿੱਚ 12% ਵੇਜ ਹਾਈਕ ਦਿੱਤੀ ਗਈ ਹੈ ਇਨ 4 ਈਅਰਸ, ਸੋ ਐਵਰੇਜ ਮਤਲਬ ਜੇ ਤੁਸੀਂ ਕੰਪਾਊਂਡਿੰਗ ਨੂੰ ਸਾਈਡ ਤੇ ਰੱਖ ਕੇ ਜੇ ਦੇਖੋਗੇ ਤਾਂ 3% ਪਰ ਈਅਰ ਬਣਦਾ, ਇਹ 5.5% ਹਰ ਸਾਲ ਮੰਗ ਰਹੇ
ਨੇ।
ਉੱਥੋਂ ਕਹਿੰਦੇ ਸੀ ਦਫ਼ਤਰ ਜਾ ਕੇ ਕੰਮ ਵੀ ਨਹੀਂ ਕਰਨਾ, ਕਿ ਅਸੀਂ ਨਿਰਧਾਰਿਤ ਕਰਾਂਗੇ, ਵਰਕਰ ਵਿਲ ਡਿਸਾਈਡ ਕਿ ਅਸੀਂ ਕੰਮ ਕਿੱਥੋਂ ਕਰਨਾ, ਦਫ਼ਤਰ ਚੋਂ ਜਾਂ ਘਰੋਂ। ਸੋ ਯਾ, ਸੋ ਇਹਨੂੰ ਲੈ ਕੇ ਜਦੋਂ ਪਿਛਲੇ ਹਫ਼ਤੇ ਸਰਕਾਰ ਨੇ ਇਹ ਅਨਾਊਂਸ ਕੀਤਾ ਕਿ ਇਸ ਤਰ੍ਹਾਂ ਤੁਹਾਨੂੰ ਦਫ਼ਤਰ ਆਉਣਾ ਪੈਣਾ, ਉਹਦੇ ਬਾਰੇ ਇਹ ਕਹਿੰਦੇ ਵੀ ਗਵਰਨਮੈਂਟ ਨੇ ਵੀ ਆਪਣੀ ਅਲਾਰਮਿੰਗ ਬਾਰਗੇਨਿੰਗ ਪੋਜੀਸ਼ਨ ਐਕਸਪੋਜ਼ ਹੋ ਗਈ ਕਹਿੰਦੇ ਸਰਕਾਰ ਦੀ, ਵੀ ਇਹ ਹੁਣ ਫਾਊਂਡੇਸ਼ਨਲ ਇਸ਼ੂਜ਼ ਬਾਰੇ ਕਹਿੰਦੇ ਗੱਲਬਾਤ ਕਰਨ ਲਈ ਤਿਆਰ ਨਹੀਂ। ਫਾਊਂਡੇਸ਼ਨਲ ਇਸ਼ੂਜ਼ ਦੇ ਵਿੱਚ ਕਹਿੰਦੇ ਰਿਮੋਟ ਵਰਕ ਵੀ ਹੈ, ਅਸੀਂ ਕਹਿੰਦੇ ਬਾਰਗੇਨਿੰਗ ਦੇ ਵਿੱਚ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਰਿਮੋਟ ਵਰਕ ਵਰਕਰਸ ਵਾਸਤੇ ਸਾਡੇ ਮੈਂਬਰਸ ਵਾਸਤੇ ਇੱਕ ਬਹੁਤ ਵੱਡੀ ਪ੍ਰਾਇਓਰਿਟੀ ਹੈ। ਉਹਦੇ ਬਾਵਜੂਦ ਕਹਿੰਦੇ ਇਹਨਾਂ ਸਾਡੀ ਗੱਲ ਸੁਣੀ ਨਹੀਂ, ਇਸ ਕਰਕੇ ਕਹਿੰਦੇ ਅਸੀਂ ਹੁਣ ਜਿਹੜੀ ਸਾਡੀ ਨੈਗੋਸੀਏਸ਼ਨ ਸੀ ਉਹਨੂੰ ਅਸੀਂ ਰੋਕ ਰਹੇ ਹਾਂ, ਇਟ ਹੈਜ਼ ਰੀਚ ਐਨ ਇੰਪੈਸ, ਅਤੇ ਹੁਣ ਕੌਂਸੀਲੀਏਸ਼ਨ ਕਰਾ ਕੇ ਦੇਖ ਲਓ, ਫਿਰ ਅਗਲਾ ਸਟੈਪ ਜਿਹੜਾ ਹੈ ਫਿਰ ਉਹ ਹੋ ਸਕਦਾ ਕਿ ਇਟ ਮਾਈਟ ਲੀਡ ਟੂਵਰਡਸ ਅ ਸਟ੍ਰਾਈਕ, ਪੋਸੀਬਲ ਸਟ੍ਰਾਈਕ।
ਫੈਡਰਲ ਪਬਲਿਕ ਸੈਕਟਰ ਲੇਬਰ ਰਿਲੇਸ਼ਨਸ ਐਂਡ ਇੰਪਲੋਇਮੈਂਟ ਬੋਰਡ ਹੁਣ ਇਹਦੇ ਵਿੱਚ ਇੰਟਰਵੀਨ ਕਰਨਗੇ, ਕਿਉਂਕਿ ਉਹਨਾਂ ਨੂੰ PSAC ਨਹੀਂ ਕਿਹਾ ਵੀ ਤੁਸੀਂ ਆ ਕੇ ਹੁਣ ਸਾਡੀ ਗੱਲਬਾਤ ਕਿਸੇ ਸਿਰੇ ਲਵਾਓ। ਵਾਸੂ ਜੀ, ਦੇਖੋ ਯੂਨੀਅਨ ਆਲਰੇਡੀ ਇਸ ਗੱਲ ਤੋਂ ਵੀ ਖਾਸੀ ਖਫਾ ਹੈ ਕਿ ਸਰਕਾਰ ਨੇ ਨੌਕਰੀਆਂ ਦੇ ਵਿੱਚ ਕਟੌਤੀ ਕਰਨੀ ਆ।
ਹਾਂਜੀ,
ਆਲਰੇਡੀ ਫੈਡਰਲ ਸਰਕਾਰ ਦੀਆਂ ਕੁਝ ਅਸਾਮੀਆਂ ਪਿਛਲੇ ਸਾਲ ਉਹਨਾਂ ਦੇ ਵਿੱਚ ਕਟੌਤੀ ਕੀਤੀ ਜਾ ਚੁੱਕੀ ਆ, ਇਸ ਸਾਲ ਵੀ ਤੁਸੀਂ ਦੇਖੋ ਕਿ ਤਕਰੀਬਨ
16,000 ਖਤਮ ਕੀਤੀਆਂ ਜਾਣਗੀਆਂ, ਮਤਲਬ ਕੁਝ ਜਿਹੜੇ ਵਰਕਰਸ ਰਿਟਾਇਰ ਹੋ ਜਾਣਗੇ ਜਾਂ ਛੱਡ ਕੇ ਚਲੇ ਜਾਣਗੇ, ਉਹਨਾਂ ਦੀ ਰਿਪਲੇਸਮੈਂਟ ਹਾਇਰ ਨਹੀਂ ਕੀਤੀ ਜਾਏਗੀ।
ਤੇ ਆਲਰੇਡੀ ਵੱਖੋ ਵੱਖਰੇ ਡਿਪਾਰਟਮੈਂਟਸ ਨੇ ਤਕਰੀਬਨ 24,000 ਸਰਕਾਰੀ ਮੁਲਾਜ਼ਮਾਂ ਨੂੰ ਇਹ ਨੋਟੀਫਿਕੇਸ਼ਨ ਦੇ ਦਿੱਤੀ ਆ ਕਿ ਉਹਨਾਂ ਦੀ ਜੋਬ ਇਹਨਾਂ ਜੋਬ ਕੱਟਸ ਕਰਕੇ ਇੰਪੈਕਟ ਹੋ ਸਕਦੀ ਆ,
ਜੇ ਤੁਸੀਂ ਅਰਲੀ ਰਿਟਾਇਰਮੈਂਟ ਲੈਣੀ ਤਾਂ ਦੇਖ ਲਓ।
ਹਾਂ, ਸੋ ਇਹਦੇ ਕਰਕੇ ਵੀ ਯੂਨੀਅਨ ਦੇ ਵਿੱਚ ਜਿਹੜਾ ਅਨਰੈਸਟ ਹੈਗਾ ਉਹ ਬਣਿਆ ਹੋਇਆ ਸੀ, ਫਿਰ ਬੈਕ ਟੂ ਵਰਕ ਵਾਲਾ ਮੈਂਡੇਟ ਆ ਗਿਆ, ਅਤੇ ਹੁਣ ਜਿਹੜੀ ਦੂਜੀ ਗੱਲ ਹੈਗੀ ਆ ਕਿ ਵੇਜਿਸ ਨੂੰ ਲੈ ਕੇ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਉਹ ਸਾਰੀ ਅੜਫਸ ਬਣੀ ਆ। ਜੇ ਦੇਖੋ ਸਟ੍ਰਾਈਕ ਹੁੰਦੀ ਆ, ਬਸੋ ਜੀ ਅਜੇ ਤੱਕ ਨਾ ਮਾਰਕ ਕਾਰਨੀ ਦੀ ਸਰਕਾਰ ਵਾਸਤੇ, ਜੇ ਫਰੋਮ ਵਟ ਆਈ ਕੈਨ ਰਿਮੈਂਬਰ, ਇਹਨਾਂ ਵਾਸਤੇ ਅੱਜ ਤੱਕ ਕੋਈ ਲੇਬਰ ਡਿਸਪਿਊਟ, ਕੋਈ ਸਿਰਦਰਦੀ ਨਹੀਂ ਬਣਿਆ ਅਜੇ ਤੱਕ, ਕਿਉਂਕਿ ਜਸਟਿਨ ਟਰੂਡੋ ਦੀ ਸਰਕਾਰ ਵਾਸਤੇ ਸਪੈਸ਼ਲੀ ਪਿਛਲੇ ਸਾਲਾਂ ਦੇ ਵਿੱਚ, ਭਾਵੇਂ ਉਹ ਪੋਰਟ ਵਾਲੀ ਸਟ੍ਰਾਈਕ ਹੋਵੇ, ਭਾਵੇਂ ਉਹ ਆਹ ਜਿਹੜੇ ਪਬਲਿਕ ਸੈਕਟਰ ਦੇ ਵਰਕਰਸ ਨੇ ਇਹਨਾਂ ਦੇ ਵੱਲੋਂ ਕੀਤਾ ਗਿਆ ਐਕਸ਼ਨ ਹੋਵੇ, ਇਹ ਵੀ ਸਮੱਸਿਆਵਾਂ ਬਣਦੀਆਂ ਰਹੀਆਂ ਸੀਗੀਆਂ। ਪਰ ਜਾਂ ਫਿਰ ਜਿਹੜੀ ਉਹ ਏਅਰ ਕੈਨੇਡਾ ਵਾਲੀ ਸਟ੍ਰਾਈਕ ਸੀਗੀ, ਪਰ ਇਹ ਜਿਹੜੀ ਪ੍ਰੋਬਲਮ ਹੈਗੀ ਆ, ਅਜੇ ਤੱਕ ਮਾਰਕ ਕਾਰਨੀ ਦੀ ਗਵਰਨਮੈਂਟ ਨੂੰ ਇਹਦਾ ਸਾਹਮਣਾ ਉਸ ਪੱਧਰ 'ਤੇ ਕਰਨਾ ਨਹੀਂ ਪਿਆ ਜੇ ਸਰਕਾਰੀ ਮੁਲਾਜ਼ਮ ਹੜਤਾਲ 'ਤੇ ਜਾਂਦੇ ਨੇ, ਅਤੇ ਉਹਦੇ ਨਾਲ ਸਰਕਾਰ ਕਿਵੇਂ ਨਜਿੱਠੇਗੀ, ਦੈਟ ਵਿਲ ਹੈਵ ਟੂ ਬੀ ਸੀਨ।
ਜਾਂ ਪੀ ਐੱਸ ਏ ਸੀ ਦਾ ਜਦੋਂ ਪਿਛਲਾ ਕੰਟਰੈਕਟ ਸਾਈਨ ਹੋਇਆ ਸੀ ਉਦੋਂ ਵੀ ਇਹਨਾਂ ਨੇ ਹੜਤਾਲ ਕੀਤੀ ਸੀ 2023 ਦੇ ਵਿੱਚ, ਉਦੋਂ 19 ਅਪ੍ਰੈਲ ਤੋਂ 3 ਮਈ 2023 ਦਰਮਿਆਨ ਇਹ ਹੜਤਾਲ 'ਤੇ ਚਲੇ ਗਏ ਸੀ ਤਕਰੀਬਨ 15 ਦਿਨ, ਫਿਰ ਉਸ ਤੋਂ ਬਾਅਦ ਫਿਰ ਨਿਪਟਾਰਾ ਹੋਇਆ ਸੀ।
ਜੀ ਮਥਰੀ ਦੱਸ ਦਈਏ, ਸਿੰਪਲੀ ਕਾਉਂਸਲਿੰਗ ਵਾਲੇ ਸੂਚਨਾ ਦੇ ਰਹੇ ਨੇ ਕਿ ਕਾਉਂਸਲਿੰਗ ਸੇਵਾਵਾਂ ਸਿੰਪਲੀ ਕਾਉਂਸਲਿੰਗ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ। ਜੇ ਤੁਹਾਨੂੰ ਆਪਣੇ ਬੱਚੇ ਦੀ ਮੈਂਟਲ ਹੈਲਥ ਦੀ ਫਿਕਰ ਹੈ, ਜਾਂ ਫਿਰ ਤੁਸੀਂ ਤੁਹਾਡਾ ਕੋਈ ਆਪਣਾ ਡਿਪਰੈਸ਼ਨ, ਘਬਰਾਹਟ ਜਾਂ ਗੁੱਸੇ ਦਾ ਸ਼ਿਕਾਰ ਹੈ ਜਿਸ ਨਾਲ ਜ਼ਿੰਦਗੀ 'ਤੇ ਮਾੜੇ ਪ੍ਰਭਾਵ ਪੈ ਰਹੇ ਨੇ, ਫਿਰ ਚਾਹੇ ਇਸਦਾ ਕਾਰਨ ICBC ਐਕਸੀਡੈਂਟ, ਕੰਮ ਸੰਬੰਧੀ ਪਰੇਸ਼ਾਨੀ, ਬੱਚਿਆਂ ਦਾ ਸਟ੍ਰੈਸ ਜਾਂ ਹੋਰ ਕੁਝ ਵੀ ਹੋਵੇ, ਤਾਂ ਸਿੰਪਲੀ ਕਾਉਂਸਲਿੰਗ ਦੇ ਰਮਨ ਗਿੱਲ ਨਾਲ ਅਪੁਆਇੰਟਮੈਂਟ ਬੁੱਕ ਕਰੋ। ਫੋਨ ਨੰਬਰ ਹੈ 604-603-3013-604-603-1313, ਸਿੰਪਲੀ ਕਾਉਂਸਲਿੰਗ ਦੇ ਰਮਨ ਗਿੱਲ ਦਾ ਨੰਬਰ ਹੈ 604-603-3013। ਵਾਸੂ ਜੀ, ਵਟਸਐਪ 'ਤੇ ਸਵਾਲ ਆਇਆ ਤੁਹਾਡੇ ਵਾਸਤੇ ਇੱਕ, ਰੂਪਲ ਜੀ ਕਹਿੰਦੇ ਵਾਸੂ ਜੀ ਗੈਸ ਪ੍ਰਾਈਸਿਸ ਫਿਰ ਵਧ ਗਈਆਂ।
ਨਹੀਂ, ਉਹਦੇ ਪਿੱਛੇ ਕੁਐਸਚਨ ਮਾਰਕ ਨਹੀਂ, ਇਹ ਸਟੇਟਮੈਂਟ ਹੈ, ਸਵਾਲ ਨਹੀਂ।
ਹਾਂ, ਸਵਾਲ ਨਹੀਂ ਆ,
ਉਹਨਾਂ ਦੱਸਿਆ ਮੈਨੂੰ।
ਵਾਸੂ ਜੀ ਗੈਸ ਪ੍ਰਾਈਸਿਸ ਫਿਰ ਅਪ ਹੋ ਗਏ?
ਅਪ ਹੋ ਗਏ।
ਤੁਹਾਨੂੰ ਪਤਾ ਸੀ ਵਾਸੂ ਜੀ?
ਪਤਾ ਸੀ।
ਅੱਛਾ, ਠੀਕ ਹੈ।
ਮੇਰਾ ਗੈਸ ਟੈਂਕ ਜਦੋਂ ਖਾਲੀ ਹੁੰਦਾ ਉਦੋਂ ਗੈਸ ਪ੍ਰਾਈਸਿਸ ਵਧੇ ਹੁੰਦੇ ਆ।
ਉਦੋਂ ਵਧੇ ਹੁੰਦੇ ਆ?
ਜਦੋਂ ਗੈਸ ਸਸਤੀ ਹੋਈ ਹੁੰਦੀ ਉਦੋਂ ਮੈਂ ਦੇਖਦਾ ਆਪਣੇ ਗੈਸ ਟੈਂਕ ਵੱਲ ਭਰਿਆ ਹੁੰਦਾ।
ਅੱਛਾ,
ਇਹ ਤਾਂ ਵਿਜੇ ਜੀ ਮਤਲਬ ਸਾਰੇ ਕੈਨੇਡੀਅਨਸ ਦੀ ਹਕੀਕਤ ਹੈ। ਕਦੇ ਵੀ ਤੁਸੀਂ ਨੋਟ ਕਰਿਓ ਵੀ ਜੇ ਗੈਸ ਪਾਉਣੀ ਹੋਵੇ, ਸੋ ਇੱਕ ਮੇਰੇ ਕੋਲ ਵਹੀਕਲ ਜਿਹੜਾ ਗੈਸੋਲੀਨ ਵਾਲਾ, ਇੱਕ ਇਲੈਕਟ੍ਰਿਕ ਆ, ਸੋ ਉਸਦੀ ਹਕੀਕਤ ਹੈ। ਕਦੇ ਵੀ ਤੁਸੀਂ ਨੋਟ ਕਰਿਓ ਵੀ ਜੇ ਗੈਸ ਪਾਉਣੀ ਹੋਵੇ, ਸੋ ਇੱਕ ਮੇਰੇ ਕੋਲ ਵਹੀਕਲ ਜਿਹੜਾ ਗੈਸੋਲੀਨ ਵਾਲਾ, ਇੱਕ ਇਲੈਕਟ੍ਰਿਕ ਆ, ਸੋ ਗੈਸੋਲੀਨ ਵਾਲੇ ਵਹੀਕਲ ਦੇ ਵਿੱਚ ਹਮੇਸ਼ਾ ਇਹ ਹੁੰਦਾ ਕਿ ਜਦੋਂ ਗੈਸ ਟੈਂਕ ਭਰਿਆ ਹੁੰਦਾ ਉਦੋਂ ਗੈਸ ਸਸਤੀ ਹੁੰਦੀ ਆ, ਜਦੋਂ ਗੈਸ ਭਰਾਉਣ ਵਾਲੀ ਹੁੰਦੀ ਗੈਸ ਮਹਿੰਗੀ ਹੋ ਜਾਂਦੀ। ਇੱਦਾਂ ਕਿਉਂ ਵਿਜੇ ਜੀ? ਇਹ ਤੁਹਾਡੇ ਵਾਸਤੇ ਸਵਾਲ ਆ।
ਹਾਂ, ਪਤਾ ਨਹੀਂ,
ਇਹਦਾ ਤੁਸੀਂ ਜਵਾਬ ਦਿਓ।
ਜਿਹੜੇ ਅੱਛਾ ਕਈ
ਨੇਸ਼ਨ ਵਾਂਟਸ ਟੂ ਨੋ,
ਦੇਖੋ ਕਈ ਸਾਡੇ ਸੁਣਨ ਵਾਲੇ ਨਾ ਸਟਾਕ ਮਾਰਕੀਟ ਦੇ ਵਿੱਚ ਇਨਵੈਸਟ ਵੀ ਕਰਦੇ ਨੇ, ਜਿੱਦਣ ਤੁਸੀਂ ਸਟਾਕ ਖਰੀਦ ਲਓਗੇ ਉਹ ਤੋਂ ਅਗਲੇ ਦਿਨ ਉਹਦੀ ਪ੍ਰਾਈਸ ਡਿੱਗ ਜੂਗੀ। ਕਨੈਕਟ FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੌਂਸਰ ਕਰ ਰਹੇ ਨੇ AMC ਇੰਸ਼ੋਰੈਂਸ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਅਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। 128 ਸਟਰੀਟ ਅਤੇ 80 ਐਵਨਿਊ ਤੇ ਯੋਰਕ ਸੈਂਟਰ ਚਨਾ ਦਾ ਹੈੱਡ ਆਫਿਸ ਹੈ, ਜਿੱਥੋਂ ਟਰੈਕਿੰਗ ਲਈ ਪੋਰਟ ਅਤੇ ਬਾਰਡਰ ਬੌਂਡ ਵੀ ਇਸ਼ੂ ਕੀਤੇ ਜਾਂਦੇ ਨੇ। ਮਲਟੀਪਲ ਲੋਕੇਸ਼ਨਸ ਨੇ ਇਹਨਾਂ ਦੀਆਂ, ਜੋ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀਂ 9 ਵਜੇ ਤੱਕ ਖੁੱਲ੍ਹਦੀਆਂ ਨੇ। AMC ਇੰਸ਼ੋਰੈਂਸ 604-670-3388-604-670-3388 ਕੋਟ ਹਾਸਲ ਕਰਨ ਲਈ amcinsurance.ca ਤੇ ਜਾਓ। ਦੈਟਸ amcinsurance.ca। HNG ਚੈਟਰ ਸਟੋਰ ਵੀ ਪ੍ਰੋਗਰਾਮ ਦੇ ਇਸ ਹਿੱਸੇ ਦੇ ਸਪੌਂਸਰ ਨੇ। ਅੱਜ ਹੀ ਸਵਿੱਚ ਕਰੋ ਚੈਟਰ ਤੇ, ਪ੍ਰਾਈਸਿਸ ਨੇ ਘੱਟ ਤੇ ਪਲਾਨਸ ਵੀ ਬੈਟਰ ਨੇ। 3 ਮਹੀਨਿਆਂ ਵਾਸਤੇ ਲਓ 60 GB ਡੇਟਾ ਪਰ ਮੰਥ ਪਲੱਸ ਅਨਲਿਮਿਟਡ ਕੈਨੇਡਾ ਵਾਈਡ ਕਾਲਿੰਗ, ਤੇ ਪੇ ਕਰੋ ਸਿਰਫ $60। $60 3 ਮਹੀਨਿਆਂ ਦੀ ਕੰਬਾਈਨਡ ਪ੍ਰਾਈਸ ਆ, ਮਤਲਬ 3 ਮਹੀਨਿਆਂ ਵਾਸਤੇ ਤੁਹਾਡੀ ਐਵਰੇਜ ਹੋਈ ਓਨਲੀ $20 ਅ ਮੰਥ। ਨੋ ਕ੍ਰੈਡਿਟ ਚੈੱਕ, ਨੋ ਕੰਟਰੈਕਟ। ਅੱਜ ਹੀ ਪਹੁੰਚੋ ਚੈਟਰ ਸਟੋਰ ਤੇ। 4 ਲੋਕੇਸ਼ਨਸ ਨੇ, ਐਬਟਸਫਰਡ, ਡੈਲਟਾ, ਸਕੋਟ ਰੋਡ ਤੇ ਪਾਇਲ ਬਿਜ਼ਨਸ ਸੈਂਟਰ ਵਿੱਚ। ਕਾਲ 7784383017, 7784383017, HNG ਚੈਟਰ ਸਟੋਰ ਦਾ ਨੰਬਰ ਹੈ।
ਸਰੀ ਪੁਲਿਸ ਸਰਵਿਸ ਵੱਲੋਂ ਵਿਜੇ ਜੀ ਹੁਣੇ ਹੁਣੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਹ ਦੱਸ ਰਹੇ ਨੇ ਕਿ 104 ਐਵਨਿਊ ਅਤੇ 132 ਸਟਰੀਟ ਨੇੜੇ ਕੋਈ ਸੜਕ ਦੁਰਘਟਨਾ ਵਾਪਰੀ ਹੈ, ਜਿਹਦੇ ਵਿੱਚ ਪੈਡੈਸਟਰੀਅਨ ਵੀ ਇਨਵੋਲਵਡ ਹੈ, ਜਿਹਦੇ ਕਰਕੇ ਉਸ ਇਲਾਕੇ ਦੇ ਆਲੇ ਦੁਆਲੇ ਕਹਿੰਦੇ ਜੋ ਟ੍ਰੈਫਿਕ ਆ ਉਹ ਪ੍ਰਭਾਵਿਤ ਰਹੇਗਾ ਅਤੇ ਸੜਕਾਂ ਕਲੋਜ਼ ਰਹਿਣਗੀਆਂ ਅਤੇ ਇਹਦੀਆਂ ਜੋ ਡੀਟੇਲਸ ਨੇ ਕਹਿੰਦੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਾਰੀ
ਕਰਾਂਗੇ। ਕੱਲ੍ਹ ਸ਼ਾਮੀ ਹੋਈ ਸੀ ਪੈਡੈਸਟਰੀਅਨ ਐਕਸੀਡੈਂਟ, ਸੋ ਦਿਸ ਇਜ਼ ਅਨਦਰ ਵਨ
ਜੀ,
ਕਿਉਂਕਿ ਇੱਕ ਕੱਲ੍ਹ ਜਿਹੜੇ ਪੈਡੈਸਟਰੀਅਨ ਇੰਸੀਡੈਂਟ ਹੋਇਆ ਦੈਟ ਵਾਜ਼ 138 ਅਤੇ 102 ਐਵੀਨਿਊ ਸੀ।
ਸੋ ਕਹਿ ਰਹੇ ਨੇ ਆਨ ਗੋਇੰਗ ਸੀਰੀਅਸ ਕੋਲਿਜਨ ਇਨਵੋਲਵਿੰਗ ਪੈਡੈਸਟਰੀਅਨ ਐਂਡ ਅ ਵਹੀਕਲ 1400 ਬਲੋਕ ਆਫ 132 ਸਟਰੀਟ।
ਹਾਂ ਨਹੀਂ, ਪਰ ਇਹ ਤਾਂ ਉੱਥੋਂ ਫਿਰ ਦੂਰ ਆ ਇਹ
ਜੀ,
ਦਿਸ ਇਜ਼ ਅ ਡਿਫਰੈਂਟ।
ਸੋ ਇਟਸ ਐਨ ਆਨਗੋਇੰਗ ਸਿਚੁਏਸ਼ਨ ਅਤੇ ਉੱਥੇ ਸੜਕਾਂ ਜਿਹੜੀਆਂ ਨੇ ਉਹ ਬੰਦ ਨੇ ਆਲੇ ਦੁਆਲੇ। ਸੋ 104 ਐਵੀਨਿਊ ਅਤੇ 132 ਸਟਰੀਟ ਨੇੜੇ ਜੇ ਤੁਸੀਂ ਉਸ ਇਲਾਕੇ ਚੋਂ ਆਪਣਾ ਰਾਹ ਬਦਲੋਗੇ ਤੁਹਾਡਾ ਸਮਾਂ ਬਚ ਜਾਏਗਾ।
ਅਤੇ
ਪੁਲਿਸ ਕਹਿੰਦੀ ਅਸੀਂ ਆਉਣ ਵਾਲੇ ਸਮੇਂ 'ਚ ਦੱਸਾਂਗੇ ਵੀ ਘਟਨਾ ਦੀਆਂ ਡੀਟੇਲਸ ਕੀ ਨੇ
ਜੀ। ਵਾਸੂ ਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ, ਇੱਧਰ ਵਟਸਐਪ 'ਤੇ ਮੈਸੇਜ ਆਇਆ ਸੀ ਕਿ ਵਾਸੂ ਜੀ ਗੈਸ ਦੀਆਂ ਪ੍ਰਾਈਸਿਸ ਫਿਰ ਅਪ ਹੋ ਗਈਆਂ।
ਹਾਂਜੀ,
ਤੁਸੀਂ ਕਿਹਾ ਵੀ ਸਟੇਟਮੈਂਟ ਹੈ ਕਿਉਂਕਿ ਕੁਐਸਚਨ ਮਾਰਕ ਨਹੀਂ ਪਾਇਆ, ਉਹਨੇ ਕੁਐਸਚਨ ਮਾਰਕ ਭੇਜਤਾ ਬਾਅਦ 'ਚ ਲੈਦਾ।
ਅੱਛਾ ਜੀ, ਉਹ ਤੁਹਾਡੇ ਵਾਸਤੇ ਭੇਜਿਆ?
ਨਹੀਂ ਨਹੀਂ, ਉਹ ਤੁਹਾਡੇ ਵਾਸਤੇ ਹੀ ਆ। ਕਹਿੰਦੇ ਗੈਸ ਦੀਆਂ ਕੀਮਤਾਂ ਫਿਰ ਵਧੀਆਂ।
ਅੱਛਾ,
ਵਾਸੂ ਜੀ ਗੱਡੀ ਬਹੁਤ ਚਲਾ ਰਹੇ ਨੇ ਨਾ, ਡਿਮਾਂਡ ਬਹੁਤ ਵਧਾ
ਕਰਕੇ ਡਿਮਾਂਡ ਮੈਂ ਹੀ ਵਧਾਈ ਹੋਈ ਆ।
ਐਕਚੁਲੀ ਕੈਲੀਫੋਰਨੀਆ ਵਾਲੇ ਪਾਸੇ 2 ਰਿਫਾਈਨਰੀਜ਼ ਬੰਦ ਹੋਈਆਂ।
ਹਾਂ, ਤਾਂ ਕਰਕੇ
ਜੀ, ਦੈਟ ਇਜ਼ ਦਾ ਰੀਜ਼ਨ। ਇਹ ਪਿਛਲੇ ਕੁਝ ਦਿਨਾਂ ਤੋਂ ਤਾਂ ਹੀ ਉਹ ਗੈਸ ਦੀਆਂ ਕੀਮਤਾਂ 'ਚ ਇੱਕਦਮ ਵਾਧਾ ਹੋਇਆ। ਫਿਰ ਵਾਸੂ ਜੀ ਜਿਹੜੀ ਗੱਲ ਚੱਲਦੀ ਸੀ, ਆਪਾਂ ਇੱਥੇ ਰਿਫਾਈਨਰੀ ਬਣਾਉਣੀ ਸੀ, ਕੱਲ੍ਹ ਵੀ ਮੈਂ ਐਕਚੁਲੀ ਥੋੜ੍ਹਾ ਜ਼ਿਕਰ ਕੀਤਾ ਇਹਦੇ ਬਾਰੇ ਕਿ ਅਜੇ ਤਾਂ ਫਿਰ ਪਾਈਪਲਾਈਨ ਨਹੀਂ ਬਣਦੀ। ਜੇ ਪਾਈਪਲਾਈਨ ਅਤੇ ਰਿਫਾਈਨਰੀ ਦੋਨੋਂ ਬਣ ਜਾਣ, ਸੋਚੋ ਫਿਰ ਉਹਦਾ ਕਿੰਨਾ ਇੰਪੈਕਟ ਪੋਜ਼ਿਟਿਵ ਹੋਏਗਾ।
ਅਤੇ ਬ੍ਰਿਜ ਅਤੇ ਟਨਲ ਦੋਨੋਂ ਬਣ ਜਾਣ।
ਹਾਂ, ਤੁਹਾਡੀ ਮਰਜ਼ੀ ਆ ਕਿ ਤੁਸੀਂ ਕਿੱਦਾਂ, ਪਾਣੀ ਦੇ ਉੱਤੋਂ ਦੀ ਜਾਣਾ ਜਾਂ ਤੁਸੀਂ ਪਾਣੀ ਦੇ ਵਿੱਚੋਂ ਦੀ ਜਾਣਾ,
ਮੱਛੀਆਂ ਨੂੰ ਤੰਗ ਕਰਨਾ ਕਿ ਨਹੀਂ ਕਰਨਾ।
ਹਾਂ, ਇੱਕ ਤਾਂ ਬਣ ਜਾਵੇ। ਇੱਥੇ ਜਿਹੜਾ ਹਾਈਵੇ 1 ਦੀ ਐਕਸਪੈਂਸ਼ਨ ਚੱਲ ਰਹੀ ਆ, ਕਿੰਨੇ ਸਾਲ ਹੋ ਗਏ ਵਾਸੂ ਜੀ,
ਉਹਨੂੰ ਐਕਸਪੈਂਡ ਵੀ ਕਰੋ, ਨਾਲੇ ਹੋਰ ਬਣਾ ਦਿਓ ਹਾਈਵੇ,
ਨਾਲੇ ਹੋਰ ਬਣਾ ਦਿਓ,
ਹੋਰ ਵੱਡਾ ਸਾਰਾ
ਹਾਈਵੇ 1.1
1.1
ਓ ਵੈਲ,
ਚਲੋ ਫਲਾਈਓਵਰ ਵੀ ਬਣਾ ਦਿਓ ਉੱਤੇ,
ਫਲਾਈਓਵਰ ਬਣਾ ਦਿਓ
ਪੂਰਾ ਟਰਾਂਸ ਕੈਨੇਡਾ ਫਲਾਈਓਵਰ।
ਅੱਛਾ,
ਇੱਥੋਂ ਲੈ ਕੇ ਲੈ ਸਿੱਧਾ ਹੀ
ਨਹੀਂ, ਫਲਾਈਓਵਰ ਕੈਨੇਡਾ ਹੈ ਤਾਂ ਹੈ,
ਉਹਦੇ ਝੂਟੇ ਲੈ ਲਓ ਜਾ।
ਹਾਂ, ਉਹਦੇ ਝੂਟੇ ਲੈ। ਉਹਦੀ ਵੀ ਯਾਰ ਕੋਈ ਖਬਰ ਸੀ ਪਿਛਲੇ ਦਿਨ ਹੀ, ਉਹ ਵੀ ਜਿਹੜੀ ਕੰਪਨੀ ਉਹਦੀ ਓਨਰ ਸੀ ਉਹਨੇ ਵੇਚ ਵੂਚ ਦਿੱਤਾ ਉਹ।
ਚਲੋ, ਉਹ ਵੀ ਘਾਟੇ 'ਚ ਨੇ?
ਨਹੀਂ, ਘਾਟੇ 'ਚ ਤਾਂ ਨਹੀਂ, ਪਤਾ ਨਹੀਂ, ਇਹ ਨਹੀਂ, ਮੈਂ ਬਹੁਤੀ ਡਿਟੇਲ ਨਹੀਂ ਪੜ੍ਹੀ, ਉਦਣ ਥੱਕਿਆ ਸੀ ਮੈਂ।
ਅੱਛਾ,
ਮੈਂ ਬਥੇਰੀ ਵਾਰ ਝੂਟੇ ਲੈ ਲਏ, ਹੁਣ ਜਿਹੜਾ ਮਰਜ਼ੀ ਕਹਿ।
ਐਕੁਏਰੀਅਮ ਨਾਲ ਵੀ ਇੱਦਾਂ ਹੀ ਹੋਇਆ।
ਹਾਂ,
ਵੈਂਕੂਵਰ ਐਕੁਏਰੀਅਮ ਨਾਲ
ਜੀ, ਜਿਹੜੇ
ਕੰਪਨੀ ਨੇ ਵੇਚਤਾ,
ਜਿਹੜੇ ਵਿਸਲਰ ਦੇ ਉੱਪਰ ਆਪਣਾ ਬਲੈਕਕੋਮ ਮਾਊਂਟੇਨ ਵਗੈਰਾ, ਉਹ ਆਲਰੇਡੀ ਅਮਰੀਕਾ ਦੀਆਂ ਕੰਪਨੀਆਂ ਨੇ ਖਰੀਦ ਲਿਆ ਹੋਇਆ। ਸੋ ਯਾ, ਇਹ ਹੋ ਗਿਆ ਤਕਰੀਬਨ ਮਹੀਨਾ, ਦੋ ਮਹੀਨੇ, ਡੇਢ ਮਹੀਨੇ ਦੀ ਗੱਲ ਆ ਇਹ। ਫਲਾਈਓਵਰ ਕੈਨੇਡਾ ਵੀ, ਉਹਦੀ ਵੀ ਹੁਣ ਓਨਰਸ਼ਿਪ ਚੇਂਜ ਹੋ ਚੁੱਕੀ ਆ।
ਚਲੋ,
ਉੱਥੇ ਹੁਣ ਇਹ ਦੇਖੋ ਵੀ ਉਹ ਝੂਟਿਆਂ ਦੇ ਵਿੱਚ ਕੋਈ ਜਿਹੜੀ ਉਹਦੀ ਸੀਨਰੀ ਦਿਖਾਉਂਦੇ ਆ, ਉਹਦੇ 'ਚ ਕੁਛ ਨਵਾਂ ਐਡੀਸ਼ਨ ਹੋਏਗਾ ਕਿ ਨਹੀਂ?
ਬਦਲਦੇ ਰਹਿੰਦੇ ਸੀ ਪਹਿਲਾਂ ਵੀ, ਸਮੇਂ ਸਮੇਂ 'ਤੇ ਥੀਮਸ ਹੁੰਦੇ ਸੀ ਉਹਦੇ 'ਚ। ਕਦੇ ਕਹਿੰਦੇ ਫਲਾਈਓਵਰ ਫਲਾਨਾ ਮੁਲਕ ਫਲਾਨਾ, ਕਦੇ ਚੇਂਜ ਕਰ।
ਉਹ ਤਾਂ ਠੀਕ ਆ, ਇੱਕ ਵਾਰ ਸੀਗਾ ਵੀ ਕ੍ਰਿਸਮਸ ਸਪੈਸ਼ਲ ਆਇਆ।
ਅੱਛਾ,
ਮੈਂ ਕਿਹਾ ਚਲੋ ਚਾਹ ਕੇ ਵੱਖਰਾ ਹੋਊਗਾ ਕੁਛ, ਬਸ ਉਹ ਜੀ ਐਗਜੈਕਟਲੀ ਸਾਰਾ ਕੁਛ ਸੇਮ ਸੀ।
ਦੋ ਰੇਂਡੀਅਰ ਖੜਾ ਦਿੰਦੇ
ਦੋ, ਉਹਦੇ 'ਚ ਬਸ ਇਹਦੇ ਵੀ ਕੋ ਸੈਂਟਾ ਕਲੌਜ਼ ਹੋ ਕਰਦਾ, ਉਹ ਆਪਣੀ ਬੱਗੀ ਜੀ ਲੈ ਕੇ ਨਿਕਲ ਜਾਂਦਾ। ਦੈਟ ਵਾਸ ਦੀ ਓਨਲੀ ਐਡੀਸ਼ਨ।
ਹੋਰ ਕੀ ਦਿਖਾਣ, ਤੁਹਾਡੀ ਐਕਸਪੈਕਟੇਸ਼ਨ ਕੀ ਸੀ ਕ੍ਰਿਸਮਸ, ਤੁਸੀਂ ਦੱਸੋ।
ਮੈਂ ਪਤਾ ਨਹੀਂ ਕੋਈ ਵਿੰਟਰ ਵੰਡਰਲੈਂਡ ਜਿਹਾ ਦਿਖਾ ਦੇਣਗੇ, ਇੱਦਾਂ ਦਾ ਕੁਛ ਹੋਏਗਾ ਜੀ।
ਦੈਟਸ ਵਾਟ ਯੂ ਟੇਕ
ਜੀ ਜੀ,
ਠੀਕ।
ਇਹ ਕਈ ਸਾਲ ਦੀ ਗੱਲ ਹੋ ਗਈ, ਉਦੋਂ ਮੈਨੂੰ ਬੜਾ ਠੱਗਿਆ ਜਿਹਾ ਮਹਿਸੂਸ
ਹੋਇਆ। ਤੁਸੀਂ ਰੀਫੰਡ ਦੀ ਅਪਲਾਈ ਕਰਨਾ ਸੀ?
ਨਹੀਂ, ਕੋਈ ਨਹੀਂ, ਚਲੋ। ਬਸ ਜੀ, ਕੈਨੇਡਾ ਦੇ
ਆਪਾਂ ਪਟੀਸ਼ਨ ਸ਼ੁਰੂ ਕਰਦੇ ਹਾਂ ਜੀ।
ਠੀਕ ਆ, ਹੋਰ ਤਾਂ ਪਟੀਸ਼ਨਾਂ ਜਿਵੇਂ ਘੱਟ ਨੇ,
ਨਿਆਂ ਹੋਵੇ ਹੈ ਨਾ,
ਜਿਹੜੀਆਂ ਕਈ ਰੀਅਲ ਇਸ਼ੂਜ਼ ਵਾਲੀਆਂ ਪਟੀਸ਼ਨਸ ਨੇ ਉਹਨਾਂ 'ਤੇ ਨਹੀਂ ਕੰਮ ਹੁੰਦਾ, ਇੱਥੇ ਕੀ ਹੋਣਾ। ਵਾਸੂ ਜੀ, DSRB
ਬਣੇ ਨਾ ਬਣੇ, ਇੱਕ ਬੈਂਕ ਨਵਾਂ ਬਣਾਇਆ ਜਾ,
ਇੱਕ ਬੈਂਕ ਨਵਾਂ ਬਣਦਾ ਪਿਆ। ਇਹ ਹੈਗਾ ਇੱਕ ਮਲਟੀਨੈਸ਼ਨਲ ਡਿਫੈਂਸ ਬੈਂਕ ਆ ਇਹ, ਜਿਹਦਾ ਮਕਸਦ ਇਹ ਹੋਏਗਾ ਕਿ ਜਿਹੜੇ ਮੁਲਕਾਂ ਨੇ ਹੁਣ ਆਪਣੇ ਸਿਕਿਉਰਿਟੀ ਪਰਪਸਿਸ ਵਾਸਤੇ, ਮਿਲਟਰੀ ਪ੍ਰੋਕਿਓਰਮੈਂਟ ਵਾਸਤੇ ਇਨਵੈਸਟਮੈਂਟਸ ਕਰਨੀਆਂ ਨੇ, ਅਤੇ ਉਹਨਾਂ ਨੂੰ ਘੱਟ ਵਿਆਜ ਦਰ 'ਤੇ ਕਰਜ਼ਾ ਦਿੱਤਾ ਜਾਏਗਾ। DSRB 13 ਮੁਲਕਾਂ ਵੱਲੋਂ ਇਸ ਨੂੰ ਇਸਟੈਬਲਿਸ਼ ਕੀਤਾ ਗਿਆ, ਪਰ ਜਦੋਂ ਇਹ ਕਹਿ ਲਓ ਕਿ ਇਹਦੀ ਮੈਂਬਰਸ਼ਿਪ ਪੂਰੀ ਸਾਈਨ ਅਪ ਹੋ ਜਾਂਦੀ ਆ, ਇਹਦੇ ਮੈਂਬਰਾਂ ਦੀ ਗਿਣਤੀ ਤਕਰੀਬਨ 40 ਹੋ ਜਾਣੀ ਆ। ਮਕਸਦ ਇਹਨਾਂ ਦਾ ਇਹ ਆ ਕਿ ਜਿਹੜੇ ਮੁਲਕਾਂ ਨੇ ਆਪਣੀ ਨੇਟੋ ਡਿਫੈਂਸ ਸਪੈਂਡਿੰਗ ਦੇ ਵਿੱਚ ਹੁਣ ਵਾਧਾ ਕਰਕੇ ਉਹਨੂੰ ਆਪਣੀ GDP ਦੇ 5% ਹਿੱਸੇ 'ਤੇ ਲੈ ਕੇ ਆਉਣਾ ਹੌਲੀ ਹੌਲੀ, ਅਤੇ ਉਹਨਾਂ ਨੂੰ ਲੋ ਇੰਟਰਸਟ ਦੇ ਉੱਪਰ ਲੋਨਸ ਮੁਹੱਈਆ ਕਰਵਾਏ ਜਾ ਸਕਣ। ਅਸੀਂ ਪਿਛਲੇ ਦਿਨਾਂ 'ਚ ਵੀ ਇਹਦੇ ਬਾਰੇ ਗੱਲ ਕੀਤੀ ਸੀ ਕਿ ਵੱਖੋ ਵੱਖਰੇ ਮੁਲਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ DSRB ਦਾ ਹੈੱਡਕੁਆਟਰ ਉਹਨਾਂ ਦੇ ਮੁਲਕਾਂ ਦੇ ਵਿੱਚ ਬਣੇ। ਕੈਨੇਡਾ ਦੇ 4 ਸ਼ਹਿਰਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਹੈੱਡਕੁਆਟਰ ਜੇ ਕੈਨੇਡਾ 'ਚ ਬਣਦਾ ਤਾਂ ਫਿਰ ਜਾਂ ਮੌਂਟਰੀਅਲ ਹੋਵੇ ਜਾਂ ਓਟਵਾ ਹੋਵੇ ਜਾਂ ਟੋਰਾਂਟੋ ਹੋਵੇ ਜਾਂ ਵੈਨਕੂਵਰ ਹੋਵੇ। ਪ੍ਰੀਮੀਅਰ DVDB ਨੇ ਪਿਛਲੇ ਹਫ਼ਤੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਵੀ ਵੈਨਕੂਵਰ ਇਹਦੇ ਬਾਰੇ ਇੱਕ ਬੜੀ ਪੁਖਤਾ ਜਗ੍ਹਾ ਬਣਦੀ ਆ, 3500 ਹਾਈ ਪੇਇੰਗ ਜੋਬਸ ਇਹਦੇ ਨਾਲ ਉਤਪੰਨ ਹੋਣਗੀਆਂ। ਸੋ ਸਾਰੀ ਗੱਲ ਹੋਈ ਸੀ। ਹੁਣ ਵਾਸੂ ਜੀ, ਕੈਨੇਡਾ ਦੇ ਜਿਹੜੇ ਵੱਡੇ ਬੈਂਕਸ ਨੇ, ਜਿਹੜੇ ਕਮਰਸ਼ੀਅਲ ਬੈਂਕਸ ਨੇ ਆਪਣੇ, ਛੇਓਂ ਦੇ ਛੇਓਂ ਉਹ ਇਸ ਪ੍ਰੋਜੈਕਟ ਦੇ ਅਜਿਹੇ ਇਸ ਡੀ ਐਸ ਆਰ ਬੀ ਦੇ ਹੱਕ ਦੇ ਵਿੱਚ ਨੇ ਇਹਦੇ ਹਮੇਤੀ ਨੇ।
ਯਾ ਆਰ ਬੀ ਸੀ ਵਾਜ਼ ਦਾ ਫਸਟ ਟੂ ਸਾਈਨ ਅਪ, ਉਹਨਾਂ ਨੇ ਪਿਛਲੇ ਸਾਲ ਹੀ ਸਾਈਨ ਅਪ ਕਰ ਲਿਆ ਸੀ ਅਤੇ ਬੈਂਕ ਆਫ ਨੋਵਾ ਸਕੋਸ਼ੀਆ ਸੀ ਆਈ ਬੀ ਸੀ ਐਨ ਬੀ ਸੀ ਉਹਨਾਂ ਨੇ ਲੇਟਰ ਅਨਾਊਂਸ ਕੀਤਾ 30 ਜਨਵਰੀ ਨੂੰ, 30 ਜਨਵਰੀ ਜਦੋਂ ਫੈਡਰਲ ਸਰਕਾਰ ਨੇ ਡੀ ਐਸ ਆਰ ਬੀ ਨੂੰ ਐਂਡੋਰਸ ਕੀਤਾ ਸੀ, 30 ਜਨਵਰੀ ਨੂੰ 12 ਜਿਹੜੇ ਹੋਰ ਲੀਡਿੰਗ ਨੇਸ਼ਨਸ ਨੇ, ਸੋ 13 ਮੁਲਕਾਂ ਦਾ ਗਰੁੱਪ ਲੀਡ ਕਰ ਰਿਹਾ ਡੀ ਐਸ ਆਰ ਬੀ ਦੀ ਐਸਟੈਬਲਿਸ਼ਮੈਂਟ ਨੂੰ, ਉਹਨਾਂ ਵਿੱਚੋਂ ਕੈਨੇਡਾ ਇੱਕ ਹੈ। ਸੋ ਕੈਨੇਡਾ ਨੇ 30 ਜਨਵਰੀ ਨੂੰ ਇੱਕ ਸਮਿਟ ਹੋਸਟ ਕੀਤਾ ਸੀ ਜਿਸ ਬਾਕੀ ਜਿਹੜੇ 12 ਮੁਲਕ ਨੇ ਉਹਨਾਂ ਨੂੰ ਹੋਸਟ ਕੀਤਾ ਅਤੇ ਪ੍ਰਾਈਮ ਮਿਨਿਸਟਰ ਨੇ ਉਦੋਂ ਇਸ ਬੈਂਕ ਬਾਰੇ ਆਪਣੀ ਗੱਲਬਾਤ ਕੀਤੀ ਸੀ ਅਤੇ ਉਦੋਂ ਬੈਂਕ ਆਫ ਨੋਵਾ ਸਕੋਸ਼ੀਆ ਸੀ ਆਈ ਬੀ ਸੀ ਅਤੇ ਐਨ ਬੀ ਸੀ ਨੇ ਵੀ ਐਂਡੋਰਸ ਕੀਤਾ ਅਤੇ ਟੀ ਡੀ ਬੈਂਕ ਨੇ ਪਿਛਲੇ ਹਫ਼ਤੇ ਹੀ ਐਂਡੋਰਸ ਕੀਤਾ ਡੀ ਐਸ ਆਰ ਬੀ ਨੂੰ। ਸੋ ਉਹ ਇਹਨੂੰ ਸਪੋਰਟ ਕਰ ਰਹੇ ਨੇ ਇਸ ਨਵੇਂ ਬੈਂਕ ਨੂੰ
ਜੀ। ਸੋ ਦੇਖੋ ਵਾਸੂ ਜੀ, ਹਜੇ ਜਿਹੜਾ ਇਹਦਾ ਡਿਸੀਜਨ ਵਗੈਰਾ ਹੈਗਾ ਕਿ ਡੀ ਐਸ ਆਰ ਬੀ ਦਾ ਹੈੱਡਕੁਆਟਰ ਕਿਹੜੀ ਕੰਟਰੀ ਦੇ ਵਿੱਚ ਹੋਣਾ, ਇਹ ਮੋਸਟ ਲਾਈਕਲੀ ਅਗਲੇ ਮਹੀਨੇ ਤੱਕ ਪਤਾ ਲੱਗ ਜਾਣਾ। ਉਸ ਤੋਂ ਬਾਅਦ ਫਿਰ ਇਸ ਬੈਂਕ ਨੂੰ ਐਸਟੈਬਲਿਸ਼ ਕੀਤਾ ਜਾਣਾ ਹੈ ਬਾਏ ਨੈਕਸਟ ਈਅਰ ਔਰ ਬਾਏ ਐਂਡ ਆਫ ਦਿਸ ਈਅਰ, ਬਾਏ ਐਂਡ ਆਫ ਦਿਸ ਈਅਰ। ਸੋ ਉਦੋਂ ਤੱਕ ਐਸਟੈਬਲਿਸ਼ ਹੋਏਗਾ, ਫਿਰ ਇਹਦਾ ਹੈੱਡਕੁਆਟਰ ਕਿੱਥੇ ਬਣਦਾ, ਮਤਲਬ ਇਸ ਵੇਲੇ ਇਹਨੂੰ ਪ੍ਰੋਜੈਕਟ ਐਂ ਕੀਤਾ ਜਾ ਰਿਹਾ ਵੀ ਜਿੱਥੇ ਡੀ ਐਸ ਆਰ ਬੀ ਦਾ ਹੈੱਡਕੁਆਟਰ ਬਣ ਗਿਆ ਉਸ ਮੁਲਕ ਲਈ ਅਤੇ ਸਪੈਸ਼ਲੀ ਉਸ ਸ਼ਹਿਰ ਵਾਸਤੇ ਇਹ ਇੱਕ ਬਹੁਤ ਵੱਡਾ ਇਕਨੋਮਿਕ ਬੂਸਟ ਹੋਏਗਾ।
ਯਾ ਸੋ ਅਗਲੇ ਮਹੀਨੇ ਤੋਂ ਉਹ ਨੈਗੋਸੀਏਸ਼ਨ ਸ਼ੁਰੂ ਹੋਣੀ ਹੈ ਕਿ ਹੈੱਡਕੁਆਟਰ ਕਿਹੜੇ ਮੁਲਕ 'ਚ ਹੋਏਗਾ ਅਤੇ ਉਹਦੇ ਵਿੱਚ ਬੈਂਕ ਜਿਹੜਾ ਸਾਡਾ ਬੀ ਡੀ ਸੀ ਹੈ ਬਿਜ਼ਨਸ ਡਿਵੈਲਪਮੈਂਟ ਬੈਂਕ, ਉਹਨਾਂ ਉਹਦੇ ਜੋ ਸੀ ਈ ਓ ਨੇ ਇਸਬੈਲ ਹੂਡੋਨ
ਜੀ,
ਉਹ ਕੈਨੇਡੀਅਨ ਸਾਈਡ ਨੂੰ ਲੀਡ ਕਰਨਗੇ ਨੈਗੋਸੀਏਸ਼ਨਸ ਵਿੱਚ, ਕੈਨੇਡਾ ਦਾ ਜਿਹੜਾ ਪੱਖ ਹੈ ਉਹ ਸਾਹਮਣੇ ਰੱਖਣਗੇ
ਜੀ।
ਸੋ ਅਗਲੇ ਮਹੀਨੇ ਮੋਸਟ ਲਾਈਕਲੀ ਡਿਸਾਈਡ ਹੋਣਾ ਵੀ ਕਿੱਥੇ ਹੈੱਡਕੁਆਟਰ ਹੋਏਗਾ, ਬਾਏ ਦੀ ਐਂਡ ਆਫ ਦਿਸ ਈਅਰ ਇਹਨੂੰ ਸਥਾਪਿਤ ਕੀਤਾ ਜਾਣਾ।
ਜਿਹੜੇ ਵਾਸੂ ਜੀ ਸ਼ਹਿਰ ਚਾਹੁੰਦੇ ਨੇ ਨਾ ਕਿ ਉੱਥੇ ਬਣੇ, ਆਪਾਂ ਇੱਕ ਸ਼ਹਿਰ ਦਾ ਨਾਮ ਮਿਸ ਕਰ ਗਏ, ਹੈਲੀਫੈਕਸ ਵੀ ਆ,
ਹੈਲੀਫੈਕਸ ਦੇ ਵਿੱਚ
ਹੈਲੀਫੈਕਸ ਵੀ ਚਾਹੁੰਦਾ। ਸੋ ਆਟਵਾ, ਟੋਰੋਂਟੋ, ਮੋਂਟਰੀਅਲ, ਹੈਲੀਫੈਕਸ ਐਂਡ ਵੈਨਕੂਵਰ ਹੈਵ ਬੀਨ ਵੋਕਲ ਅਬਾਊਟ ਦੇਅਰ ਡਿਜ਼ਾਇਰ ਟੂ ਹੋਸਟ ਦ ਬੈਂਕ।
ਮੈਸੇਜ ਆਇਆ ਜੈਸ ਬੋਲਾ ਜੀ ਦਾ, ਕਹਿੰਦੇ ਸਰੀ ਵਿੱਚ ਬਣਾਓ,
ਸਰੀ ਬਣਾਓ,
ਇਹ ਚੋਣ ਮੁੱਦਾ ਹੋਣਾ ਚਾਹੀਦਾ ਇੱਥੇ ਸਾਡੇ ਕਿ ਪਾਰਟ ਵੋਟ ਉਸੇ ਪਾਰਟੀ ਨੂੰ ਪਾਵਾਂਗੇ ਜਿਹੜੀ ਇਹ ਕਹੇ ਕਿ ਡੀ ਐਸ ਆਰ ਬੀ ਦਾ ਹੈੱਡਕੁਆਟਰ ਸਰੀ ਚ ਹੋਵੇ।
ਯਾ ਵੈਸੇ ਉਹਨਾਂ ਨੇ ਵੈਨਕੂਵਰ
ਹਸਪਤਾਲ ਹੋਵੇ ਨਾ ਹੋਵੇ,
ਹਾਂ ਡੀ ਐਸ
ਆਰ ਬੀ ਦਾ ਹੈੱਡਕੁਆਟਰ
ਹੋਵੇ ਬਸ ਜੀ।
ਔਰ ਬੈਂਕਿੰਗ ਵੀ ਜਿਹੜੀ ਫੈਡਰਲ ਜੂਰਿਸਡਿਕਸ਼ਨ ਹੈ
ਵੈ, ਹਾਂ
ਇੱਦਾਂ ਕਹਿ ਦਿਓ ਨਾ,
ਨਹੀਂ ਪਰ ਉਹਨਾਂ ਨੇ ਬਣਾਉਣਾ ਤਾਂ ਕਿਸੇ ਸ਼ਹਿਰ 'ਚ ਹੀ,
ਹੈਲਥ ਕੇਅਰ ਪ੍ਰੋਵਿੰਸ਼ੀਅਲ ਜੂਰਿਸਡਿਕਸ਼ਨ,
ਹਾਂ
ਹੋਸਪਿਟਲ ਤਾਂ ਨਹੀਂ,
ਹੋਸਪਿਟਲ ਤਾਂ ਨਹੀਂ,
ਬੈਂਕ ਤਾਂ ਨਹੀਂ ਕਿਉਂਕਿ ਉਹ ਫੈਡਰਲ ਜੂਰਿਸਡਿਕਸ਼ਨ ਹੈ।
ਚਲੋ ਠੀਕ ਆ,
ਤੋ ਸੜਕਾਂ ਹੀ ਠੀਕ ਕਰ ਦਿਓ,
ਸੜਕਾਂ ਹੀ ਠੀਕ ਕਰ ਦਿਓ। ਆਇਆ ਚਲੋ ਕੋਈ ਨਹੀਂ ਵਾਸੂ ਜੀ, ਹੁਣ ਗੱਲਾਂ ਬਹੁਤ ਨੇ, ਫਿਰ ਨਾ ਆਪਾਂ ਐਂ ਕਰ ਦਈਏ ਪਹਿਲਾਂ ਸਪੋਂਸਰ ਦੱਸ ਦਈਏ,
ਠੀਕ
ਉਹ ਬਹੁਤ ਜ਼ਰੂਰੀ ਆ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵਾਲੇ
ਰੋਟੀ ਪਾਣੀ ਚੱਲਦਾ
ਸਪੋਂਸਰ ਕਰ ਰਹੇ ਨੇ। ਸੱਟ ਲੱਗਣ 'ਤੇ ਡਿਸੇਬਿਲਿਟੀ ਇੰਸ਼ੋਰੈਂਸ, ਜਾ ਕੇ ਬਿਮਾਰੀ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਫਾਈਨੈਂਸ਼ੀਅਲ ਸਟ੍ਰੈਸ ਤੋਂ ਕਿਵੇਂ ਬਚਾ ਸਕਦੇ ਨੇ, ਟਰਮ ਇੰਸ਼ੋਰੈਂਸ ਅਤੇ ਹੋਲ ਲਾਈਫ ਇੰਸ਼ੋਰੈਂਸ ਵਿੱਚ ਕੀ ਫਰਕ ਹੁੰਦਾ, ਇਹਨਾਂ ਸਾਰੇ ਸਵਾਲਾਂ ਦੇ ਜਵਾਬਾਂ ਲਈ ਵਨ ਸਟੋਪ ਸ਼ੋਪ ਪਲੈਨ ਇੰਸ਼ੋਰੈਂਸ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਇੰਸ਼ੋਰੈਂਸ ਐਡਵਾਈਜ਼ਰ ਅਮਰਿੰਦਰ ਨੱਡਾ ਤੁਹਾਡੇ ਲਈ ਡਿਜ਼ਾਈਨ ਕਰਦੇ ਨੇ ਕਸਟਮ ਇੰਸ਼ੋਰੈਂਸ ਪਲਾਨ, ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਗਾਰੰਟੀਡ ਬੈਸਟ ਕਵਰੇਜ ਫਾਰ ਲਾਈਫ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, ਆਰ ਈ ਐਸ ਪੀ ਜਾਂ ਸੁਪਰਵੀਜ਼ਰ ਇੰਸ਼ੋਰੈਂਸ ਲਈ ਕਾਲ ਦੀ ਪ੍ਰੋਫੈਸ਼ਨਲ ਐਟ 604-363-2200, 604-303-2200 ਔਰ ਵਿਜ਼ਿਟ planinsurance.ca, ਦੈਟਸ planinsurance.ca।
ਇੱਕ ਮੈਸੇਜ ਆਇਆ ਪੰਕਜ ਵਰਮਾ ਜੀ ਦਾ, ਪਤੇ ਦੀ ਗੱਲ ਕਰ ਰਹੇ ਨੇ, ਕਹਿੰਦੇ ਤੁਸੀਂ ਸਾਰੇ ਲੜੀ ਜਾਓ ਆਪਸ ਦੇ ਵਿੱਚ, ਡੋਨਲਡ ਟਰੰਪ ਨੇ ਬੈਂਕ ਹੋਰ ਕਿਸੇ ਮੁਲਕ 'ਚ ਨਹੀਂ ਬਣ ਦੇਣਾ, ਅਮਰੀਕਾ ਜੀ ਬਣ ਕੇ ਰਹੇਗਾ।
ਹਾਂ ਹੋ ਸਕਦਾ ਯਾਰ, ਤੁਸੀਂ ਦੇਖੋ ਜਿਹੜੀ ਬ੍ਰਸਲਸ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਸਿਕਿਉਰਿਟੀ ਦੀ, ਉੱਥੇ ਜਿਹੜੇ ਨੇਟੋ ਦੇ ਮੁਖੀ ਨੇ ਮਾਰਕ ਰੁਟਾ, ਉਹਨਾਂ ਨੇ ਗੱਲ ਇਹ ਕੀਤੀ ਆ ਕਿ ਜਿਹੜੀ ਇਸ ਵੇਲੇ ਯੂਕਰੇਨ ਨੂੰ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ, ਕਿ ਅਮਰੀਕਾ ਦੀ ਸਰਪ੍ਰਸਤੀ ਤੋਂ ਬਗੈਰ ਉਹ ਮਦਦ ਪ੍ਰਦਾਨ ਕਰਨੀ ਬੜੀ ਮੁਸ਼ਕਲ ਹੋਏਗੀ, ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵੈਪਨਸ ਪ੍ਰਦਾਨ ਕੀਤੇ ਜਾ ਰਹੇ ਨੇ ਯੂਕਰੇਨ ਨੂੰ, ਉਹਦਾ ਕਾਫੀ ਵੱਡਾ ਖਰਚਾ ਚੁੱਕ ਕੈਨੇਡਾ ਰਿਹਾ।
ਅਤੇ ਵਿਜੇ ਜੀ ਹੁਣ ਤੁਸੀਂ ਇਹ ਵੀ ਦੇਖੋ ਨਾ, ਜਿਹੜੀ ਆਹ ਗੱਲ ਹੈ ਕਿ ਵੀ ਹੈੱਡਕੁਆਟਰ ਜਿਹੜਾ ਬੈਂਕ ਦਾ ਉਹ ਅਮਰੀਕਾ 'ਚ ਹੀ ਬਣਨਾ, ਨੇਟੋ ਵੱਲੋਂ ਕੱਲ੍ਹ, ਤੁਸੀਂ ਕਿਉਂਕਿ ਨੇਟੋ ਦਾ ਜ਼ਿਕਰ ਕੀਤਾ, ਨੇਟੋ ਵੱਲੋਂ ਕੱਲ੍ਹ ਆਰਕਟਿਕ ਸੈਂਟਰੀ ਪ੍ਰੋਗਰਾਮ ਐਲਾਨ ਕੀਤਾ ਗਿਆ।
ਹਾਂਜੀ,
ਉਸ ਪ੍ਰੋਗਰਾਮ ਦੇ ਤਹਿਤ ਆਰਕਟਿਕ ਰੀਜਨ ਦੇ ਵਿੱਚ ਨੌਰਥ ਦੇ ਵਿੱਚ ਨੇਟੋ ਦੀ ਪ੍ਰੈਜੈਂਸ ਵਧਾਈ ਜਾਏਗੀ, ਜਿਹੜੀਆਂ ਮਿਲਟਰੀ ਡਰਿਲਸ ਨੇ ਉਹਨਾਂ ਨੂੰ ਕੋਆਰਡੀਨੇਟ ਕੀਤਾ ਜਾਏਗਾ, ਪਰ ਆਰਕਟਿਕ ਸੈਂਟਰੀ ਪ੍ਰੋਗਰਾਮ ਦਾ ਜਿਹੜਾ ਹੈੱਡਕੁਆਟਰ ਆ ਉਹ ਵਰਜੀਨੀਆ ਯੂਐਸ ਦੇ ਵਿੱਚ ਹੀ ਰਹੇਗਾ, ਜਿੱਥੇ ਨੇਟੋ ਦੇ ਹੈੱਡਕੁਆਟਰ ਨੇ,
ਉਹਨੂੰ ਉੱਥੋਂ ਮੂਵ ਨਹੀਂ ਕੀਤਾ
ਜਾਣਾ, ਕਿ ਜੋ ਆਰਕਟਿਕ ਨੇਸ਼ਨਸ ਦੇ ਵਿੱਚ ਹੋਣਾ ਚਾਹੀਦਾ ਹੈੱਡਕੁਆਟਰ, ਜੇ ਆਰਕਟਿਕ ਸੈਂਟਰੀ ਬਣਾਉਣਾ,
ਕਰੈਕਟ।
ਸੋ ਪਰ ਉਹ ਹੈੱਡਕੁਆਟਰ ਅਮਰੀਕਾ 'ਚ ਹੀ ਆ, ਇਸ ਕਰਕੇ ਪੰਕਜ ਵਰਮਾ ਜੀ ਦੀ ਗੱਲ ਠੀਕ ਲੱਗਦੀ ਆ, ਉਹ 'ਚ ਵਜ਼ਨ ਹੈਗਾ।
ਕਰੀ
ਜਾਓ ਤੁਸੀਂ ਭਾਵੇਂ ਇੱਥੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿਓ ਵੀ ਵੈਂਕੂਵਰ ਵਿੱਚ ਚਾਹੀਦਾ, ਹੈਲੀਫੈਕਸ ਵਿੱਚ ਚਾਹੀਦਾ, ਜਾਂ ਆਟਵਾ ਵਿੱਚ ਚਾਹੀਦਾ, ਵੀ ਉਹ ਬੈਂਕ ਦਾ ਹੈੱਡਕੁਆਰਟਰ ਡੋਨਲਡ ਟਰੰਪ ਨੇ ਕਹਿਣਾ ਜੇ ਬਣੇਗਾ ਤਾਂ ਉਹ ਫਿਰ ਅਮਰੀਕਾ 'ਚ ਹੀ ਬਣੇਗਾ,
ਨਹੀਂ ਤਾਂ ਅਸੀਂ ਨੇਟੋ ਛੱਡ ਦਿਆਂਗੇ, ਕਿਉਂਕਿ ਨੇਟੋ ਨੂੰ ਸਭ ਤੋਂ ਵੱਡਾ ਸਮਰਥਨ ਦੇਣ ਵਾਲਾ ਮੁਲਕ ਅਮਰੀਕਾ, ਅਮਰੀਕਾ ਬਗੈਰ ਨੇਟੋ ਨਹੀਂ, ਅਤੇ ਜੇ ਅਜਿਹਾ ਬੈਂਕ ਬਣਾਉਣਾ ਤਾਂ ਫਿਰ ਇੱਥੇ ਹੀ ਬਣਾਓ।
ਹਾਂ, ਮੈਂ ਨਿਊਯਾਰਕ ਜਾਂ ਵਾਸ਼ਿੰਗਟਨ ਗਿਆ, ਉਹਨਾਂ ਨੇ ਉੱਥੇ ਨਹੀਂ, ਉਹਨਾਂ ਨੇ ਕਹਿਣਾ ਟੈਕਸਸ ਵਿੱਚ ਬਣਾਓ।
ਹਾਂ, ਹੋ ਸਕਦਾ ਜਿਹੜੀਆਂ ਕੋਈ ਇਹਨਾਂ ਦੀਆਂ
ਰੈੱਡ ਸਟੇਟ ਦੇ ਵਿੱਚ,
ਹਾਂ ਰੈੱਡ ਸਟੇਟਸ ਨੇ ਜਿਹੜੀਆਂ ਕਿ ਰਿਪਬਲਿਕਨ ਸਟੇਟਸ ਨੇ, ਉੱਥੇ ਕਹਿਣਗੇ ਵੀ ਇੱਥੇ ਬਣੇ। ਦੇਖਦੇ ਹਾਂ ਬਸ ਜੀ, ਇਹ ਡਿਸੀਜਨ ਅਗਲੇ ਮਹੀਨੇ ਪਤਾ ਲੱਗ ਜਾਣਾ ਕਿ ਐਟਲੀਸਟ ਕਿਹੜੀ ਕੰਟਰੀ ਦੇ ਵਿੱਚ ਹੁੰਦਾ। ਜਦੋਂ ਮੁਲਕ ਡਿਸਾਈਡ ਹੋਇਆ, ਫਿਰ ਉਸ ਮੁਲਕ ਦੇ ਮੁਖੀ ਨੇ ਉਹਨੇ ਡਿਸਾਈਡ ਕਰਨਾ ਵੀ ਕਿਹੜੇ ਸ਼ਹਿਰ ਦੇ ਵਿੱਚ ਡੀ ਐੱਸ ਆਰ ਬੀ ਦਾ ਹੈੱਡਕੁਆਰਟਰ ਹੋਏਗਾ।
ਫਿਰ ਉਹ ਚੱਲੇਗਾ ਲੈਣ ਦੇਣ ਕਿ ਹਾਂ ਇੱਦਾਂ ਅਨਾਊਂਸਮੈਂਟ ਕਰਕੇ ਕੀ ਹਾਸਲ ਹੋਏਗਾ, ਕਿੰਨੀਆਂ ਸੀਟਾਂ ਆਉਣਗੀਆਂ, ਕਿੰਨੀਆਂ ਵੋਟਾਂ ਪੈਣਗੀਆਂ।
ਬਿਲਕੁਲ ਯਾਰ, ਗੱਲ ਕਰੀਏ ਜਿਹੜੀ ਅਮਰੀਕਾ ਦੇ ਵਿੱਚ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ 6 ਅਜਿਹੇ ਮੈਂਬਰ ਨੇ ਰਿਪਬਲਿਕਨ ਜਿਨ੍ਹਾਂ ਨੇ ਕਿ ਟਰੰਪ ਤੋਂ ਕਹਿ ਲਓ ਕਿ ਵੱਖਰੇ ਹੋ ਕੇ ਦੇ ਬਰੋਕਨ ਅਵੇ ਫਰੋਮ ਟਰੰਪ, ਅਤੇ ਉਹਨਾਂ ਨੇ ਵੋਟ ਕੀਤਾ ਕੱਲ੍ਹ। ਹਾਊਸ ਆਫ ਰੈਪ੍ਰਜੈਂਟੇਟਿਵ ਨੇ ਇਹ ਮਤਾ ਪਾਸ ਕਰਤਾ ਕੱਲ੍ਹ 219 ਤੋਂ 211 ਦੇ ਫਰਕ ਨਾਲ, ਕਿ ਡੋਨਲਡ ਟਰੰਪ ਨੇ ਜਿਹੜੇ ਕੈਨੇਡਾ ਦੇ ਉੱਪਰ ਟੈਰਿਫਸ ਲਗਾਏ ਸੀ, ਆਈਪਾ ਟੈਰਿਫਸ, ਜਿਹੜੇ ਬੇਸਿਕਲੀ ਫੈਂਟਨਲ ਟੈਰਿਫਸ ਵੀ ਜਿਹਨਾਂ ਨੂੰ ਕਹਿੰਦੇ ਆ, 35% ਟੈਰਿਫ ਆ ਉਹ ਕੈਨੇਡੀਅਨ ਗੁੱਡਸ 'ਤੇ। ਪਰ ਜਿਹੜਾ ਜਿਹੜਾ ਸਮਾਨ ਇਸ ਵੇਲੇ ਫਰੀ ਟ੍ਰੇਡ ਅਗਰੀਮੈਂਟ USMCA ਦਾ ਕੰਪਲਾਇੰਟ ਆ, ਉਹਨਾਂ ਦੇ ਉੱਪਰ ਉਹ ਟੈਰਿਫ ਨਹੀਂ ਲੱਗਦਾ। ਸੋ ਇਸ ਕਰਕੇ ਇਫੈਕਟਿਵਲੀ ਬਹੁਤ ਥੋੜ੍ਹੇ ਹੀ ਪ੍ਰੋਡਕਟਸ ਅਜਿਹੇ ਨੇ ਜਿਨ੍ਹਾਂ ਦੇ ਉੱਪਰ ਉਹ ਟੈਰਿਫ ਲੱਗਦਾ ਹੋਵੇ। ਇਸ ਤਰ੍ਹਾਂ ਦਾ ਮਤਾ ਪਹਿਲਾਂ ਸੈਨੇਟ ਦੇ ਵਿੱਚ ਵੀ ਪਾਸ ਹੁੰਦਾ ਰਿਹਾ, ਪਰ ਉਹਦੇ ਵਿੱਚ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਕੋਈ ਵੀ ਵੋਟਿੰਗ ਇਸ ਕਰਕੇ ਨਹੀਂ ਸੀ ਹੋ ਪਾਉਂਦੀ ਕਿਉਂਕਿ ਇੱਕ ਪ੍ਰੋਸੀਜਰਲ ਅੜਿੱਕਾ ਬਣ ਜਾਂਦਾ ਸੀ। ਉਹ ਪ੍ਰੋਸੀਜਰਲ ਅੜਿੱਕਾ ਤੋੜਨ ਲਈ ਇਹ ਜ਼ਰੂਰੀ ਸੀ ਵੀ ਘੱਟੋ ਘੱਟ 3 ਰਿਪਬਲਿਕਨਸ ਆਪਣੀ ਪਾਰਟੀ ਦੀ ਡੋਨਲਡ ਟਰੰਪ ਦੀ ਟੈਰਿਫ ਵਾਲੀ ਨੀਤੀ ਤੋਂ ਟੁੱਟ ਕੇ ਡੈਮੋਕ੍ਰੈਟਸ ਨਾਲ ਲੜ ਕੇ ਵੋਟ ਪਾਉਂਦੇ। ਸੋ ਪਹਿਲਾਂ ਤਾਂ 3 ਨੇ ਕੱਲ੍ਹ ਉਹ ਵੋਟ ਪਾਈ, ਸੋ ਪ੍ਰੋਸੀਜਰਲ ਅੜਿੱਕਾ ਟੁੱਟਿਆ, ਜਿਹਦੇ ਕਰਕੇ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਟਰੰਪ ਵੱਲੋਂ ਲਗਾਏ ਗਏ ਆਈਪਾ ਟੈਰਿਫ ਦੇ ਖਿਲਾਫ ਉਸ ਮਤੇ 'ਤੇ ਵੋਟਿੰਗ ਹੋਈ। ਜਦੋਂ ਫਾਈਨਲ ਵੋਟਿੰਗ ਹੋਈ ਤਾਂ ਜਿਹੜੇ 6 ਜਣੇ ਸੀਗੇ, 6 ਟੋਟਲ ਰਿਪਬਲਿਕਨਸ, ਉਹਨਾਂ ਨੇ ਇਸ ਮਤੇ ਦੇ ਹੱਕ ਵਿੱਚ ਵੋਟ ਪਾ ਦਿੱਤੀ ਆ। ਬਸ ਜੀ, ਮਤਾ ਭਾਵੇਂ ਹੁਣ ਦੇਖੋ ਇਹ ਪਾਸ ਹੋ ਗਿਆ, ਪਰ ਹੈਗਾ ਸਿੰਬੋਲਿਕ ਹੀ ਆ ਕਿਉਂਕਿ ਟਰੰਪ ਦੇ ਕੋਲ ਅਜੇ ਵੀ ਇਸ ਨੂੰ ਵੀਟੋ ਕਰਨ ਦਾ ਇਖਤਿਆਰ ਹੈ। ਵੀਟੋ ਪਰੂਫ ਇਹਨੂੰ ਕਰਨ ਦੇ ਲਈ ਜ਼ਰੂਰੀ ਸੀ ਕਿ 2/3 ਮੈਜੋਰਿਟੀ ਮਿਲਦੀ ਇਸ ਮਤੇ ਨੂੰ। 2/3 ਮੈਜੋਰਿਟੀ ਤਾਂ ਹੈ ਨਹੀਂ, ਮਸਾਂ ਇਹ 8 ਵੋਟਾਂ ਦੇ ਫਰਕ ਨਾਲ ਇਹ ਮਤਾ ਪਾਸ ਹੋਇਆ।
ਹਾਂ, ਬਟ ਸਟਿਲ ਇੱਕ ਪੋਲੀਟੀਕਲੀ ਇੱਕ ਬੜਾ ਇੰਪੋਰਟੈਂਟ ਮਤਾ ਇਹ ਸਾਬਤ ਹੋ ਸਕਦਾ, ਕਿਉਂਕਿ ਇਹਦੇ ਵਿੱਚ ਜਿਸ ਤਰ੍ਹਾਂ ਦੀਆਂ ਤਕਰੀਰਾਂ ਹੋਈਆਂ, ਜਿਸ ਤਰ੍ਹਾਂ ਹਾਊਸ ਆਫ ਰੈਪ੍ਰਜੈਂਟੇਟਿਵਸ ਵਿੱਚ ਖੜੇ ਹੋ ਕੇ ਵੱਖੋ ਵੱਖਰੇ ਰੈਪ੍ਰਜੈਂਟੇਟਿਵਸ ਨੇ ਇਹ ਗੱਲ ਕਹੀ ਕਿ ਕੈਨੇਡਾ ਸਾਡਾ ਕੋਈ ਦੁਸ਼ਮਣ ਨਹੀਂ ਹੈ, ਕੈਨੇਡਾ ਸਾਡੇ ਵਾਸਤੇ ਕੋਈ ਥ੍ਰੈਟ ਨਹੀਂ ਹੈ, ਕੈਨੇਡਾ ਸਾਡਾ ਐਲਾਈ ਹੈ, ਅਤੇ ਜੇਕਰ ਕੋਈ ਥ੍ਰੈਟ ਹੈ ਉਹ ਡੋਨਲਡ ਟਰੰਪ ਦੇ ਆਪਣੇ ਦਿਮਾਗ ਦੇ ਵਿੱਚ ਹੀ ਉਪਜਿਆ ਹੋਇਆ ਕੋਈ ਥ੍ਰੈਟ ਹੈ, ਵੀ ਕੈਨੇਡਾ ਤੋਂ ਸਾਨੂੰ ਕੋਈ ਖਤਰਾ ਨਹੀਂ। ਸੋ ਇਸ ਤਰ੍ਹਾਂ ਦੀ ਮੈਸੇਜਿੰਗ ਹਾਊਸ ਆਫ ਰੈਪ੍ਰਜੈਂਟੇਟਿਵਸ ਦੇ ਵਿੱਚ ਦਿੱਤੀ ਜਾਣੀ, ਉਹਦਾ ਪ੍ਰਭਾਵ ਤਾਂ ਪਏਗਾ ਅਮੈਰੀਕਨ ਪੋਲੀਟਿਕਸ ਦੇ ਉੱਤੇ ਥੋੜ੍ਹਾ ਬਹੁਤ। ਡੋਨਲਡ ਟਰੰਪ ਨੂੰ ਵੀ ਇਹ ਗੱਲ ਥੋੜ੍ਹੀ ਜਿਹੀ ਤਾਂ ਸਮਝ ਆਏਗੀ ਕਿ ਉਹਨਾਂ ਦਾ ਜੋ ਟੈਰਿਫ ਵਾਲਾ ਏਜੰਡਾ ਹੈ ਉਹਦੇ ਵਾਸਤੇ ਸਪੋਰਟ ਉਹਨੂੰ ਖੋਰਾ ਲੱਗ ਰਿਹਾ ਹੌਲੀ ਹੌਲੀ, ਕਿਉਂਕਿ ਕੱਲ੍ਹ ਜਦੋਂ ਇਹ ਵੋਟਿੰਗ ਹੋ ਰਹੀ ਸੀ ਵਿਜੇ ਜੀ, ਵੋਟਿੰਗ ਅਜੇ ਚੱਲਦੀ ਹੀ ਪਈ ਸੀ,
ਟਰੰਪ ਔਨ ਟਰੂਥ ਸੋਸ਼ਲ,
ਹਾਂ ਟਰੂਥ ਸੋਸ਼ਲ 'ਤੇ ਜਾ ਕੇ ਉਹਨਾਂ ਨੇ ਧਮਕੀ ਦਿੱਤੀ ਰਿਪਬਲਿਕਨਸ ਨੂੰ। ਉਹਨਾਂ ਨੇ ਕਿਹਾ ਜਿਹੜਾ ਜਿਹੜਾ ਰਿਪਬਲਿਕਨ ਟੈਰਿਫਸ ਦੇ ਖਿਲਾਫ ਵੋਟ ਕਰੇਗਾ, ਮਤਲਬ ਇਸ ਮਤੇ ਦੇ ਹੱਕ ਵਿੱਚ ਵੋਟ ਕਰੇਗਾ, ਉਹਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪਏਗਾ ਇਨ ਦਾ ਇਲੈਕਸ਼ਨਸ, ਐਂਡ ਦੈਟ ਇਨਕਲੂਡਸ ਦਾ ਪ੍ਰਾਇਮਰੀਜ਼। ਬਈ ਦੇਖ ਲਿਓ ਫਿਰ ਮੁੜ ਕੇ ਨਾ ਕਿਹਾ ਵੀ ਤੁਹਾਨੂੰ ਅਸੀਂ ਨੋਮੀਨੀ ਨਹੀਂ ਬਣਾਇਆ ਰਿਪਬਲਿਕਨ ਵੱਲੋਂ, ਤੁਹਾਨੂੰ ਟਿਕਟ ਹੀ ਨਹੀਂ ਮਿਲੀ, ਤੇ ਮੁੜ ਕੇ ਫਿਰ ਤੁਸੀਂ ਕਹਿਣਾ ਸਾਨੂੰ ਸਪੋਰਟ ਨਹੀਂ ਕਰਦੀ ਪਾਰਟੀ ਜਾਂ ਪ੍ਰੈਜ਼ੀਡੈਂਟ। ਸੋ ਕਹਿੰਦੇ ਇਲੈਕਸ਼ਨਸ ਦੇ ਵਿੱਚ ਖਮਿਆਜ਼ਾ ਭੁਗਤਣਾ ਪਏਗਾ। ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਇਹ ਧਮਕੀ ਦਿੱਤੀ ਰਿਪਬਲਿਕਨਸ ਨੂੰ, ਉਹਦੇ ਬਾਵਜੂਦ 6 ਰਿਪਬਲਿਕਨਸ ਨੇ ਟੈਰਿਫਸ ਦੇ ਖਿਲਾਫ ਵੋਟ ਕੀਤੀ, ਡੋਨਲਡ ਟਰੰਪ ਦੀ ਮਰਜ਼ੀ ਦੇ ਖਿਲਾਫ ਜਾ ਕੇ ਵੋਟ ਕੀਤੀ। ਫਿਰ ਡੋਨਲਡ ਟਰੰਪ ਨੇ ਉਸ ਤੋਂ ਬਾਅਦ ਟਰੂ ਸੋਸ਼ਲ ਦੇ ਉੱਤੇ ਇੱਕ ਹੋਰ ਪੋਸਟ ਪਾਈ, ਜਦੋਂ ਨਤੀਜੇ ਆ ਗਏ ਉਹਨਾਂ ਨੇ ਫਿਰ ਕੈਨੇਡਾ ਪ੍ਰਤੀ ਆਪਣੀ ਕਿੜ ਕੱਢੀ।
ਹਾਂ,
ਉਹਨਾਂ ਨੇ ਕਿਹਾ ਕੈਨੇਡਾ ਹੈਜ਼ ਟੇਕਨ,
ਸੌਰੀ ਬਿਫੋਰ ਯੂ ਟਾਕ ਅਬਾਊਟ ਦਿਸ, ਕੱਲ੍ਹ ਨਾ ਜਦੋਂ ਵੱਖੋ ਵੱਖਰੇ ਇੰਟਰਨੈਸ਼ਨਲ ਲੀਡਰਸ ਦੇ ਟੰਬਲਰ ਰਿਜ ਨਾਲ ਸੰਬੰਧਿਤ ਕੰਡੋਲੈਂਸਿਸ ਦੇ ਮੈਸੇਜਿਸ, ਕਿਉਂਕਿ ਉਹ ਪਰਸੋਂ ਤੋਂ ਹੀ ਆਉਣੇ ਸ਼ੁਰੂ ਹੋ ਗਏ ਸੀ, ਮੈਂ ਚੈੱਕ ਕੀਤਾ ਟਰੂਥ ਸੋਸ਼ਲ ਤੇ ਟਰੰਪ ਨੇ ਇਹਦੇ ਬਾਰੇ ਕੋਈ ਪੋਸਟ ਨਹੀਂ ਕੀਤੀ,
ਨਹੀਂ ਆਇਆ।
ਦੇਰ ਹੈਜ਼ ਬੀਨ ਨੋ ਮੈਸੇਜ, ਕੋਈ ਕੰਡੋਲੈਂਸ ਦਾ ਮੈਸੇਜ ਟਰੰਪ ਨੇ ਇਹਦੇ ਬਾਰੇ ਨਹੀਂ ਕੀਤਾ। ਇੰਟਰਨੈਸ਼ਨਲੀ ਦੇਖੋ, ਇਹਨੂੰ ਲੈ ਕੇ ਵੱਖੋ ਵੱਖਰੇ ਮੁਲਕਾਂ ਦੇ ਲੀਡਰਸ ਨੇ, ਹੋਰਨਾਂ ਮੈਂਬਰਸ ਨੇ ਕਾਫੀ ਕੈਨੇਡਾ ਦੇ ਨਾਲ ਇੱਕ ਸੋਲੀਡੈਰਿਟੀ ਦਾ ਸੁਨੇਹਾ ਸਾਂਝਾ ਕੀਤਾ, ਪਰ ਟਰੰਪ ਨੇ ਅਜਿਹਾ ਕੋਈ ਮੈਸੇਜ ਨਹੀਂ ਦਿੱਤਾ। ਹਾਂ, ਆਫਕੋਰਸ ਉਹਨਾਂ ਦੇ ਜਿਹੜੇ ਇੱਥੇ ਅੰਬੈਸਡਰ ਨੇ ਪੀਟ ਹੋਸਟਰਾ, ਉਹਨਾਂ ਨੇ ਜ਼ਰੂਰ ਕੱਲ੍ਹ ਜਿਹੜੀਆਂ ਕੰਡੋਲੈਂਸਿਸ ਔਫਰ ਕੀਤੀਆਂ, ਪਰ ਨਥਿੰਗ ਫਰੋਮ ਟਰੰਪ। ਟਰੰਪ ਵੱਲੋਂ ਜੇ ਕੋਈ ਮੈਸੇਜ ਆਉਂਦਾ ਤਾਂ ਫਿਰ ਉਹੀ ਕੈਨੇਡਾ ਨੂੰ ਦੁਬਾਰਾ ਤੋਂ ਟਾਰਗੇਟ ਕਰਨ ਵਾਲਾ ਉਹ ਮੈਸੇਜ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਸੀ।
ਤੇ ਜਿਹੜੀ ਉਹ ਸ਼ੂਟਿੰਗ ਨਾਲ ਸੰਬੰਧਿਤ ਕੰਡੋਲੈਂਸਿਸ ਦੀ ਗੱਲ ਆ, ਉਹ ਡੋਨਲਡ ਟਰੰਪ ਜੇ ਮੈਸੇਜ ਨਾ ਹੀ ਕਰਨ ਤਾਂ ਬਚਾ ਹੈ।
ਹਾਂ, ਸਹੀ ਗੱਲ,
ਕਿਉਂਕਿ ਉਹਨਾਂ ਵੱਲੋਂ, ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ, ਟਰੰਪ ਜੂਨੀਅਰ ਵੱਲੋਂ ਟਰਾਂਸਜੈਂਡਰਸ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ, ਖਾਸ ਤੌਰ ਤੇ ਮਾਸ ਸ਼ੂਟਿੰਗਸ ਦੇ ਸੰਬੰਧ ਵਿੱਚ, ਉਹਨਾਂ ਨੇ ਕੋਈ ਇਦਾਂ ਦੀ ਕੌਨਸਪੀਰੇਸੀ ਥਿਊਰੀ ਫਲੋਟ ਕਰਨੀ ਆ,
ਉਹਨੇ ਸਗੋਂ
ਨਾ ਹੀ ਕਰਨ ਤਾਂ ਬਿਹਤਰ ਆ। ਸੋ ਜਿਹੜੀ ਉਹਨਾਂ ਨੇ ਕੱਲ ਵਿਜੇ ਜੀ ਆ ਮੈਸੇਜ ਪੋਸਟ ਕੀਤਾ, ਜਿਹੜੀ ਉਹਨਾਂ ਨੇ ਪੋਸਟ ਪਾਈ ਆ ਟਰੂਥ ਸੋਸ਼ਲ 'ਤੇ
ਜੀ,
ਉਹਦੇ ਵਿੱਚ ਉਹਨਾਂ ਨੇ ਕਿਹਾ ਕੈਨੇਡਾ ਕਈ ਸਾਲਾਂ ਤੋਂ ਅਮਰੀਕਾ ਦਾ ਲਾਹਾ ਲੈਂਦਾ ਰਿਹਾ ਵਪਾਰ ਦੇ ਸੰਬੰਧ ਵਿੱਚ, ਅਤੇ ਦੇ ਆਰ ਅਮੰਗ ਦਾ ਵਰਸਟ ਟੂ ਡੀਲ ਵਿਦ ਐਸਪੈਸ਼ਲੀ ਐਜ਼ ਇਟ ਰਿਲੇਟਸ ਟੂ ਅਵਰ ਨਾਰਦਰਨ ਬਾਰਡਰ। ਅਤੇ ਫਿਰ ਉਹਨਾਂ ਨੇ ਕਿਹਾ ਟੈਰਿਫ, ਸੋ ਵਿਜੇ ਜੀ ਇਹ ਲਾਈਨ ਬੜੀ ਇੰਪੋਰਟੈਂਟ ਆ, ਟੈਰਿਫਸ, ਸੋ ਪਹਿਲਾਂ ਉਹ ਕਹਿੰਦੇ ਕਿ ਕੈਨੇਡਾ ਦੇ ਨਾਲ ਦੇ ਆਰ ਦਾ ਵਰਸਟ ਟੂ ਡੀਲ ਵਿਦ, ਉਹਨਾਂ ਨਾਲ ਨੈਗੋਸ਼ੀਏਟ ਕਰਨਾ ਬੜਾ ਔਖਾ, ਇਹ ਗੱਲ ਉਹ ਪਹਿਲਾਂ ਵੀ ਕਹਿ ਚੁੱਕੇ ਨੇ। ਫਿਰ ਅਗਲੀ ਲਾਈਨ ਉਹ ਨਾਲ ਹੀ ਲਿਖਦੇ ਆ, ਟੈਰਿਫਸ ਮੇਕ ਅ ਵਿਨ ਫਾਰ ਦਾ ਯੂ ਐਸ ਈਜ਼ੀ ਫਾਰ ਅਸ ਈਜ਼ੀ। ਮਤਲਬ ਕੀ ਹੈ ਕਿ ਟੈਰਿਫਸ ਨੂੰ ਨੈਸ਼ਨਲ ਸਿਕਿਉਰਿਟੀ ਵਾਸਤੇ ਨਹੀਂ,
ਫੈਂਟਨਲ
ਦੇ ਕਰਕੇ ਨਹੀਂ, ਉਹਨਾਂ ਨੂੰ ਐਜ਼ ਅ ਬਾਰਗੇਨਿੰਗ ਚਿਪ ਡੋਨਲਡ ਟਰੰਪ ਇਸਤੇਮਾਲ ਕਰਦੇ ਨੇ। ਇਹ ਕਨਫੈਸ਼ਨ ਹੈ ਬਹੁਤ
ਜੀ ਜੀ, ਸਹੀ ਗੱਲ ਆ, ਇਨ ਹਿਜ਼ ਓਨ ਪੋਸਟ
ਕਿ ਟੈਰਿਫਸ ਮੇਕ ਅ ਵਿਨ ਫਾਰ ਅਸ ਈਜ਼ੀ, ਰਿਪਬਲਿਕਨਸ ਮਸਟ ਕੀਪ ਇਟ ਦੈਟ ਵੇ।
ਹੁਣ ਵਾਸੂ ਜੀ, ਸੁਪਰੀਮ ਕੋਰਟ ਦੇ ਵਿੱਚ ਵੀ ਡੋਨਲਡ ਟਰੰਪ ਦੇ ਨਾਲ ਟੈਰਿਫਸ ਦੇ ਖਿਲਾਫ ਜਿਹੜਾ ਮੁਕੱਦਮਾ ਉਹ ਚੱਲ ਰਿਹਾ, ਅਤੇ ਜਿਹੜੀ ਕੱਲ੍ਹ ਹਾਊਸ ਆਫ ਰੈਪ੍ਰਜੈਂਟੇਟਿਵਸ ਨੇ ਵੀ ਹੁਣ ਇਹਦੇ ਖਿਲਾਫ ਵੋਟ ਪਾ ਦਿੱਤੀ ਆ, ਸੈਨੇਟ ਦੇ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੀ ਵੋਟਿੰਗ ਹੋ ਚੁੱਕੀ ਸੀ, ਇਹਦਾ ਸੁਪਰੀਮ ਕੋਰਟ ਦੇ ਡਿਸੀਜਨ ਦੇ ਉੱਪਰ ਵੀ ਕੋਈ ਨਾ ਕੋਈ ਅਸਰ ਪੈ ਸਕਦਾ। ਪਰ ਫਿਰ ਇਹ ਨਾ ਭੁੱਲੀਏ, ਸੁਪਰੀਮ ਕੋਰਟ ਦਾ ਜੇ ਫੈਸਲਾ ਆ ਵੀ ਜਾਂਦਾ, ਸੁਪਰੀਮ ਕੋਰਟ ਨੇ ਇਹੀ ਕਹਿਣਾ ਵੀ ਟਰੰਪ ਜਿਹੜੇ IEEPA ਜਿਹੜਾ ਉਹ ਪ੍ਰੋਵੀਜ਼ਨ ਆ, ਇਕਨੋਮਿਕ ਪ੍ਰੋਵੀਜ਼ਨ, ਉਹਦੀ ਵਰਤੋਂ ਕਰਕੇ ਟੈਰਿਫ ਨਹੀਂ ਲਾ ਸਕਦੇ, ਫਿਰ ਟਰੰਪ ਨੇ ਕੋਈ ਹੋਰ ਤਰੀਕਾ ਲੱਭ ਲੈਣਾ। ਇਹ ਤਾਂ ਗੱਲ ਉਹਨਾਂ ਦੇ ਆਲੇ ਦੁਆਲੇ ਵਾਲੇ ਅਧਿਕਾਰੀ ਕਿੰਨੀ ਵਾਰ ਪਹਿਲਾਂ ਕਹਿ ਚੁੱਕੇ ਆ ਕਿ ਜੇ ਸੁਪਰੀਮ ਕੋਰਟ ਨੇ ਰਾਹ ਰੋਕਿਆ ਵੀ ਤਾਂ ਕੋਈ ਹੋਰ ਤਰੀਕਾ ਲਾ ਕੇ ਲੱਭ ਕੇ ਟੈਰਿਫ ਅਸੀਂ ਫੇਰ ਲਾ ਦਿਆਂਗੇ।
ਸੁਪਰੀਮ ਕੋਰਟ ਦਾ ਵੀ ਵਿਜੇ ਜੀ ਪਿਛਲੇ ਸਾਲ ਨਵੰਬਰ ਦੇ ਵਿੱਚ ਹੀਅਰਿੰਗ ਹੋਈ ਸੀ ਇਸ ਮਸਲੇ 'ਤੇ, ਬੜੇ ਸਮੇਂ ਤੋਂ ਉਡੀਕਿਆ ਜਾ ਰਿਹਾ ਵੀ ਫੈਸਲਾ ਜਿਹੜਾ ਉਹ ਕਦੇ ਵੀ ਆ ਸਕਦਾ, ਪਰ ਅਜੇ ਤੱਕ
ਆਇਆ ਨਹੀਂ।
ਹੁਣ 20 ਫਰਵਰੀ ਨੂੰ ਨੈਕਸਟ ਉਮੀਦ ਕੀਤੀ ਜਾ ਰਹੀ ਹੈ ਵੀ ਸ਼ਾਇਦ ਸੁਪਰੀਮ ਕੋਰਟ ਆਫ ਦਾ ਯੂਨਾਈਟਿਡ ਸਟੇਟਸ ਵੀ ਉਹ ਇਸ ਮਸਲੇ 'ਤੇ ਆਪਣਾ ਫੈਸਲਾ ਸੁਣਾਉਂਦੇ ਕਿ ਨਹੀਂ, ਇਹ ਅਜੇ ਪੱਕਾ ਨਹੀਂ
ਜੀ। ਬਸ ਜੀ, ਦੱਸ ਦਈਏ ਕਿ ਥਿੰਕ ਇੰਸ਼ੋਰੈਂਸ ਵੱਲੋਂ ਸੂਚਨਾ ਦਿੱਤੀ ਜਾ ਰਹੀ ਹੈ, ਤੁਸੀਂ ਆਪਣੇ ਬਿਜ਼ਨਸ 'ਚੋਂ ਰਿਟਾਇਰਮੈਂਟ ਪੈਨਸ਼ਨ ਅਤੇ ਟ੍ਰਾਂਸਫਰ ਆਫ ਵੈਲਥ ਟੂ ਦ ਨੈਕਸਟ ਜਨਰੇਸ਼ਨ ਬਾਰੇ ਸੋਚ ਰਹੇ ਹੋ, ਡੋਂਟ ਜਸਟ ਥਿੰਕ, ਕੋਂਟੈਕਟ ਥਿੰਕ ਇੰਸ਼ੋਰੈਂਸ। 49 ਸਾਲ ਦੀ ਉਮਰ ਤੋਂ ਘੱਟ ਕਿਸੇ ਵਿਅਕਤੀ ਨੂੰ ਜੇ ਲੌਂਗ ਟਰਮ ਡਿਸੇਬਿਲਿਟੀ ਹੈ ਤਾਂ ਉਹਨਾਂ ਨੂੰ ਸਰਕਾਰ ਤੋਂ $90,000 ਤੱਕ ਦੀ RDSP ਗ੍ਰਾਂਟ ਮਿਲ ਸਕਦੀ ਹੈ। ਹੋਰ ਜਾਣਕਾਰੀ ਲਈ ਕਾਲ 604-828-7213, 604-828-7213, Elite 1% ਟੋਪ ਐਡਵਾਈਜ਼ਰ ਇਨ ਕੈਨੇਡਾ, ਵਾਈ ਨੋਟ ਡੀਲ ਵਿਦ ਦ ਬੈਸਟ। ਪਰਮਿੰਦਰ ਸਿੰਘ ਥਿੰਦ 604-828-7213, 604-828-7213, ਆਫਿਸ ਸਰੀ ਦੇ ਪਾਇਲ ਬਿਜ਼ਨਸ ਸੈਂਟਰ ਵਿੱਚ ਹੈ। ਅਤੇ ਥਿੰਕ ਇੰਸ਼ੋਰੈਂਸ ਦੇ ਤੁਸੀਂ ਟਿਕਟੋਕ, ਇੰਸਟਾਗ੍ਰਾਮ ਜਾਂ ਫੇਸਬੁੱਕ ਪੇਜ 'ਤੇ ਜਾ ਕੇ ਕ੍ਰਿਕਟ ਵਰਲਡ ਕੱਪ ਨਾਲ ਸੰਬੰਧਿਤ ਕੁਝ ਸਿੰਪਲ ਸਵਾਲਾਂ ਦਾ ਜਵਾਬ ਦਿਓ ਅਤੇ ਤੁਸੀਂ $500 ਤੱਕ ਦਾ ਇਨਾਮ ਵੀ ਜਿੱਤ ਸਕਦੇ ਹੋ। 604-828-7213, ਵੈਬਸਾਈਟ ਹੈ thinkinsurance.ca। ਵਟਸਐਪ 'ਤੇ ਵਾਸੂ ਜੀ ਮੈਸੇਜ ਆਇਆ ਇੱਕ, ਜੋਏ ਜੀ ਦਾ ਮੈਸੇਜ ਆ।
ਮੈਂ ਪਹਿਲਾਂ ਡਿਸਕਲੇਮਰ, ਇਹ ਮੇਰੇ ਤੇ ਇੱਕ ਐਲੀਗੇਸ਼ਨ ਲਗਾਈ ਜਾ ਰਹੀ ਹੈ।
ਨਹੀਂ,
ਦਿਸ ਇਜ਼ ਐਨ ਐਲੀਗੇਸ਼ਨ।
ਜੋਏ ਜੀ ਕਹਿੰਦੇ, ਮੇਰਾ ਇੱਕ ਫਰੈਂਡ ਜਮਾ ਵਾਸੂ ਜੀ ਵਰਗਾ ਮੈਨੂੰ ਹਸਾ ਕੇ ਉਹ ਆਪ ਹਾਸਾ ਕੰਟਰੋਲ ਕਰ ਲੈਂਦਾ ਸੀ ਅਤੇ ਮੇਰੇ ਤੋਂ ਕੰਟਰੋਲ ਨਹੀਂ ਹੁੰਦਾ ਸੀ। ਬਹੁਤ ਵਾਰ ਇਸੇ ਹੀ ਗੱਲ ਕਰਕੇ ਮੈਨੂੰ ਕਲਾਸ 'ਚੋਂ ਕੱਢਿਆ ਗਿਆ। ਆਈ ਫੀਲ ਫੋਰ ਯੂ ਵਿਜੇ ਜੀ। ਬਹੁਤ ਧੰਨਵਾਦ ਜੋਏ ਜੀ, ਮੇਰੇ ਨਾਲ ਤਾਂ ਇਹੀ ਹੁੰਦੀ ਆ।
ਜੋਏ ਜੀ, ਮੈਂ ਕੋਲ ਤੁਹਾਡਾ ਫੋਨ ਨੰਬਰ ਆ ਗਿਆ, ਮੈਂ ਤੁਹਾਨੂੰ ਕਰਦਾ ਕਾਲ। ਮੈਂ ਤਾਂ ਜੀ ਵਿਕਟਮ ਹਾਂ, ਮੈਂ ਹਾਸਾ ਜਿੰਨਾ ਮੇਰਾ ਕੱਚਾ ਵਿਜੇ ਜੀ, ਆਪਾਂ ਪਹਿਲਾਂ ਤੁਹਾਨੂੰ ਤਾਂ ਪਤਾ ਹੈ ਕਿ ਜਿੰਨਾ ਮੇਰਾ ਹਾਸਾ ਕੱਚਾ ਸ਼ਾਇਦ ਕਿਸੇ ਦਾ ਨਹੀਂ ਹੋਣਾ। ਅਤੇ ਮੈਂ ਤਾਂ ਆਪ ਜੀ ਸਕੂਲ 'ਚ ਮੈਂ ਚੰਗਾ ਸਟੂਡੈਂਟ ਸੀਗਾ, ਪਰ ਕਲਾਸ ਦੇ ਵਿੱਚੋਂ ਮੈਨੂੰ ਅੱਜ ਤੱਕ ਇੱਕੋ ਵਾਰ ਕੱਢਿਆ ਗਿਆ, ਉਹ ਉਸ ਕਰਕੇ ਕਿਉਂਕਿ ਮੇਰਾ ਨਾਲ ਜਿਹੜਾ ਮੇਰਾ ਦੋਸਤ ਸੀ ਸਕੂਲ ਦੇ ਵਿੱਚ, ਉਹਦਾ ਵੀ ਹਾਸਾ ਬਹੁਤ ਕੱਚਾ ਸੀ ਤੇ ਅਸੀਂ ਇੱਕ ਦੂਜੇ ਨੂੰ ਮਾੜਾ ਜਿਹਾ ਦੇਖ ਕੇ ਅਸੀਂ ਹੱਸਣ ਲੱਗ ਜਾਂਦੇ ਸੀ।
ਉਹ ਗੱਲ ਤਾਂ ਪੁਰਾਣੀ ਹੋ ਗਈ, ਇਹ ਤਾਂ ਅੱਜ ਦੀ ਗੱਲ ਕਰ ਰਹੇ
ਹਾਂ। ਅੱਜ ਦੀ ਗੱਲ ਵੀ, ਹੁਣ ਮੈਂ ਅਗਲੀ ਦਲੀਲ ਤੇ ਆ ਰਿਹਾ ਨਾ, ਸੋ ਪਹਿਲਾਂ ਯੂ ਨੋ ਲੇਇੰਗ ਡਾਊਨ ਦਾ ਪ੍ਰੈਮਿਸ। ਹਾਂ, ਸੋ ਹੁਣ ਤੁਸੀਂ ਦੇਖੋ ਆਪਣੇ ਆਪ ਵਿਜੇ ਜੀ, ਇਮਾਨਦਾਰੀ ਨਾਲ ਦੱਸਿਓ ਵੀ ਜੋ ਆ ਦੇਖੋ ਹੁਣ ਵੀ ਪਹਿਲਾਂ ਕੌਣ ਹੱਸਿਆ ਦੇਖੋ। ਸੋ ਬ੍ਰੇਕ ਤੋਂ ਜਦੋਂ ਆਪਾਂ ਵਾਪਸ ਆਨ ਏਅਰ ਆਏ ਆ, ਉਸ ਤੋਂ ਪਹਿਲਾਂ ਜਿਹੜੀ ਗੱਲ ਤੇ ਤੁਸੀਂ ਹੱਸੇ ਹੋ ਉਹ ਗੱਲ ਕਿਹਨੇ ਕੀਤੀ ਸੀ, ਇਮਾਨਦਾਰੀ ਨਾਲ ਦੱਸਿਓ, ਹੈਂਡ ਔਨ ਹਾਰਟ। ਆ ਦੇਖੋ ਵਿਜੇ ਜੀ, ਆਪ ਹੀ ਗੱਲ ਕਰਕੇ ਆਪ ਹੀ ਹੱਸਦੇ ਆ, ਤੇ ਮੈਂ ਆਪਣਾ ਹਾਸਾ ਕੰਟਰੋਲ ਕਰਨ ਦਾ ਪੂਰਾ ਜ਼ੋਰ ਲਾਉਂਦਾ ਅੱਡੀ ਚੋਟੀ ਦਾ, ਤੇ ਮੈਂ ਕਿਉਂਕਿ ਮੇਰੇ ਕੋਲ ਆਪਸ਼ਨ ਹੁੰਦਾ, ਦੇਖੋ ਇੱਥੇ ਮੈਂ ਇਮਾਨਦਾਰ ਨਾਲ ਮੈਂ ਵੀ ਇਹ ਗੱਲ ਐਡਮਿਟ ਕਰਦਾ, ਮੇਰੇ ਕੋਲ ਆਪਸ਼ਨ ਹੈ, ਮੈਂ ਚੁੱਪ ਕਰਕੇ ਬੈਠ ਸਕਦਾ
ਜੀ, ਮੇਰੇ ਕੋਲ ਆਪਸ਼ਨ।
ਵਿਜੇ ਜੀ ਨੂੰ ਇੰਟਰੋਡਿਊਸ ਕਰਨਾ ਪੈਣਾ, ਹੀ ਇਜ਼ ਕਮਿੰਗ ਬੈਕ ਫਰੋਮ ਐਨ ਐਡ ਬ੍ਰੇਕ, ਸੋ ਉਹਨਾਂ ਨੂੰ ਵਿਚਾਰਿਆਂ ਨੂੰ ਗੱਲ ਕਰਨੀ ਪੈਂਦੀ, ਉਹ ਤਾਂ ਕਰਕੇ ਉਹਨਾਂ ਦਾ ਹਾਸਾ ਰਿਵੀਲ ਹੋਇਆ, ਹੱਸਦਾ ਮੈਂ ਵੀ ਹੁੰਦਾ ਪਰ ਮੈਂ ਚੁੱਪ ਕਰ ਜਾਂਦਾ।
ਪਰ ਚਲੋ ਇਹ ਗੱਲ ਪੱਕੀ ਆ ਵੀ ਬ੍ਰੇਕ ਵੇਲੇ ਜਿਹੜੀ ਗੱਲ ਤੇ ਆਪਾਂ ਹੱਸ ਰਹੇ ਸੀ ਉਹ ਮੈਂ ਹੀ ਕਹੀ ਸੀ।
ਹਾਂ, ਥੈਂਕ ਯੂ ਵਿਜੇ ਜੀ, ਥੈਂਕ ਯੂ ਫੋਰ ਦਿਸ। ਦੇਖੋ ਫਿਰ ਆਈ ਰੈਸਟ ਮਾਈ ਕੇਸ। ਸੋ ਇਹਦੇ 'ਚ ਮੈਂ ਨਹੀਂ ਕਹਿ ਰਿਹਾ ਕਿ ਮੈਂ ਹੀ ਇਕੱਲਾ ਵਿਕਟਮ ਹਾਂ, ਅਸੀਂ ਦੋਨੋਂ ਇੱਕ ਦੂਜੇ ਦੇ ਵਿਕਟਮ ਹਾਂ। ਮੈਨੂੰ ਲੱਗਦਾ ਸਾਡੇ ਦੋਨਾਂ ਦਾ ਹਾਸਾ ਬਹੁਤ ਕੱਚਾ, ਅਤੇ ਮੇਰਾ ਸਕੂਲ 'ਚ ਮੇਰਾ ਮਲਟੀਪਲ ਟਾਈਮਸ ਆ, ਨਵੀਂ ਮੇਰਾ ਦੋਸਤ ਹੁੰਦਾ ਸੀ
ਅਤੇ
ਦੇਖ ਕੇ ਅਸੀਂ ਬੜੀ ਵਾਰ ਇੱਦਾਂ ਫਸੇ ਹਾਂ।
ਮੇਰੇ ਨਾਲ ਵੀ ਬਥੇਰੀ ਹੋਈ ਹੈ ਜੀ। ਬਸ ਜੀ ਚਲੋ ਖੈਰ ਤੁਹਾਡਾ ਸਮਾਂ
ਮਜ਼ਾਕ ਦੀਆਂ ਗੱਲਾਂ ਨੇ, ਇਹ ਹਾਸੀਆਂ ਖੇਡੀਆਂ ਚੱਲਦੀਆਂ ਰਹਿਣ। ਵਿਜੇ ਜੀ ਖਾਸ ਤੌਰ ਤੇ ਜਿੱਦਾਂ ਦੀਆਂ ਖਬਰਾਂ ਨੇ
ਜ਼ਰੂਰੀ ਹੈ,
ਟਫ ਟਾਈਮਸ ਤੇ ਉਹਨਾਂ ਵਿੱਚੋਂ ਆਪਣਾ ਜਿਹੜਾ ਮੈਂਟਲ ਬੈਲੈਂਸ ਬਣਾਏ ਰੱਖਣ ਲਈ ਇਹ ਥੋੜਾ ਬਹੁਤ ਜਿਹੜਾ ਹਾਸਾ ਮਜ਼ਾਕ ਹੈ ਵੀ ਜ਼ਰੂਰੀ ਹੈ।
ਜੀ ਜੀ ਬਿਲਕੁਲ, ਬਸ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਬਹੁਤ ਬਹੁਤ ਸ਼ੁਕਰੀਆ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ ਸਵੇਰੇ ਫੇਰ ਮਿਲਦੇ ਹਾਂ ਤੇ ਖਿਆਲ ਰੱਖੋ ਆਪਣਾ, ਠੀਕ ਹੈ।
ਐਂਡ ਥੈਂਕ ਯੂ ਫਾਰ ਕੀਪਿੰਗ ਦ ਲਾਫਟਰ ਅਲਾਈਵ।
ਓ ਥੈਂਕ ਯੂ, ਥੈਂਕਸ ਟੂ ਯੂ ਟੂ। ਆਈ ਮੀਨ ਇਟ, ਉਹੀ ਹੈ ਨਾ ਕਿ ਤਾਲੀ ਦੋ ਹੱਥਾਂ ਨਾਲ ਵੱਜਦੀ। ਬਸੂ ਜੀ
ਥੈਂਕ ਯੂ ਜੀ,
ਇੱਕ ਹੱਥ ਨਾਲ ਤੇ ਚਪੇੜੇ ਵੱਜਦੀ।
ਵਾਹਿਗੁਰੂ,
ਬਸ ਜੀ ਬਹੁਤ ਧੰਨਵਾਦ, ਥੈਂਕ ਯੂ।